ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ, ਤੰਦਰੁਸਤ ਹੋ? ਆਓ ਫਿਰ ਸਾਰੇ ਆਪਣੇ ਹਿਰਦੇ ਦੀਆਂ ਡੂੰਘਾਈਆਂ ਤੋਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਸਵਾਗਤ ਕਰਦੇ ਹਾਂ ਸਾਰੇ ਸਰੋਤਿਆਂ ਦਾ, ਦੇਸ਼ ਵਿਦੇਸ਼ ਤੋਂ ਜਿਹੜੇ ਸਾਡੇ ਨਾਲ ਸਵੇਰ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ। ਸਹਿਜ ਪਾਠ ਚੱਲ ਰਹੇ ਨੇ, ਦਲਜੀਤ ਸਿੰਘ ਮਹਿਤਾ ਚੌਂਕ ਸੰਚਾਲਨ ਕਰ ਰਹੇ ਨੇ ਅਤੇ 212ਵੀਂ ਕੜੀ ਅੱਜ ਤੁਸੀਂ ਸੁਣੀ ਹੈ। ਸਹਿਜ ਪਾਠ ਅਗਰ ਤੁਸੀਂ ਮਿਸ ਕਰ ਗਏ ਹੋ, ਦੁਬਾਰਾ ਸੁਣਨਾ ਚਾਹੁੰਦੇ ਹੋ, ਤਾਂ ਸਾਡੇ ਪੋਡਕਾਸਟ ਦੇ ਵਿੱਚ ਸਾਰੇ ਹੀ ਐਪੀਸੋਡ ਪਏ ਨੇ, ਸੋ ਤੁਸੀਂ ਦੁਬਾਰਾ ਸ਼ੁਰੂ ਕਰ ਸਕਦੇ ਹੋ। ਅੱਜ ਦਾ ਪ੍ਰੋਗਰਾਮ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜਨਗੇ ਸਿਡਨੀ ਤੋਂ, ਔਰ ਜਸਵਿੰਦਰ ਬਿੱਟਾ ਜੀ ਪੰਜਾਬ ਤੋਂ, ਔਰ ਢੇਰ ਸਾਰੀਆਂ ਗੱਲਾਂ ਕਰਾਂਗੇ। 2 ਘੰਟੇ ਗੱਲਾਂ ਹੀ ਕਰਨੀਆਂ, ਗੀਤ ਤਾਂ ਮਸੀਂ 2 ਲੱਗਦੇ ਨੇ ਅਤੇ ਉਹ ਵੀ ਕਈ ਵਾਰੀ ਸਰੋਤੇ ਕਹਿੰਦੇ ਨੇ ਨਾ ਹੀ ਲਾਇਆ ਕਰੋ, ਪਰ ਨਹੀਂ ਫਿਰ ਵੀ ਵੀਕਐਂਡ ਹੁੰਦਾ ਆ, ਸ਼ਨਿਚਰਵਾਰ ਐਤਵਾਰ ਹੁੰਦਾ, ਫਿਰ ਸੁਬਹਾ ਸੁਬਹਾ 1-2 ਗੀਤ ਚੰਗੇ ਲੱਗਦੇ ਆ। ਸੋਹਣੇ ਗੀਤ ਲਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਮੈਂ। ਸਾਡੇ ਸਰੋਤੇ ਸਾਨੂੰ ਬਹੁਤ ਸੋਹਣੇ ਸੋਹਣੇ ਗੀਤ ਆਪ ਵੀ ਭੇਜ ਦਿੰਦੇ ਨੇ, ਸੋ ਅਗਰ ਤੁਸੀਂ ਵੀ ਕੋਈ ਐਨ ਬਾਕਮਾਲ ਵਧੀਆ ਗੀਤ ਸੁਣਨਾ ਚਾਹੁੰਦੇ ਹੋ, ਪੋਜ਼ਿਟਿਵ ਗੀਤ, ਯਾਨੀ ਕਿ ਮੈਂ ਸੈਡ ਗੀਤ ਨਹੀਂ ਲਾਉਂਦਾ ਸਵੇਰੇ ਸਵੇਰੇ, ਪਰ ਜ਼ਰੂਰ ਪਿਆਰਿਓ ਸੱਜਣ ਸਵੇਰ ਦੇ ਜੁੜੇ ਹੋਏ ਨੇ, ਸਾਰਿਆਂ ਦੇ ਮੈਸੇਜ ਵੀ ਆ ਰਹੇ ਨੇ, ਤੁਸੀਂ ਵੀ ਮੈਸੇਜ ਜ਼ਰੂਰ ਪਾਉਣਾ ਅਤੇ ਤਾਂ ਕਿ ਪਤਾ ਲੱਗਦਾ ਰਹਿੰਦਾ ਕਿ ਤੁਸੀਂ ਸਾਡੇ ਨਾਲ ਹੋ। ਔਰ ਸਮਾਂ ਇਸ ਵੇਲੇ 8:04 ਹੋ ਗਏ ਨੇ, ਦਿਨ ਐਤਵਾਰ ਚੜ੍ਹ ਚੁੱਕਾ ਹੈ, ਫਰਵਰੀ ਦਾ ਆਖਰੀ ਦਿਨ 28 ਫਰਵਰੀ 2021, ਇਹ ਹੈ ਸਿਡਨੀ ਦਾ ਟਾਈਮ, ਅਤੇ 7:34 ਐਡਲੇਡ ਨੇ, 7 ਨੇ ਬ੍ਰਿਸਬਨ ਦੇ ਵਿੱਚ, ਪਰਥ ਦੇ ਵਿੱਚ ਤੜਕੇ ਦੇ 5:04 ਹੈ, ਨਵੀਂ ਦਿੱਲੀ ਦੇ ਵਿੱਚ ਵੱਡਾ ਤੜਕਾ 2:34, ਲੰਡਨ ਦੇ ਵਿੱਚ ਹਜੇ ਪਿਛਲੀ ਤਰੀਕ ਚੱਲ ਰਹੀ ਹੈ ਦਿਨ ਸ਼ਨਿਚਰਵਾਰ, 9:04 ਰਾਤ ਦੇ ਨੇ, ਔਰ ਦੁਪਹਿਰਾਂ ਅਤੇ ਸ਼ਾਮਾਂ ਢਲ ਰਹੀਆਂ ਨੇ ਅਮਰੀਕਾ ਮਹਾਂਦੀਪਾਂ ਦੇ ਵਿੱਚ, ਸ਼ਾਮ ਢਲ ਰਹੀ ਹੈ ਚੜ੍ਹਦੇ ਅਮਰੀਕਾ ਦੇ ਵਿੱਚ ਅਤੇ ਕੈਨੇਡਾ 'ਚ, ਉੱਥੇ 4:04 ਸ਼ਾਮ ਦੇ ਹੋਏ ਨੇ, ਔਰ ਪੱਛਮੀ ਅਮਰੀਕਾ ਮਹਾਂਦੀਪ ਯਾਨੀ ਕਿ ਵੈਸਟ ਕੋਸਟ ਦੇ ਉੱਤੇ ਦੁਪਹਿਰ ਦੇ 1:04 ਹੋਏ ਨੇ। ਇਹ ਸੀ ਸਮਾਂ ਸਾਰਨੀ, ਔਰ ਸੁਨੇਹੇ ਆ ਰਹੇ ਨੇ, ਉਮੀਦ ਰੱਖਦੇ ਹਾਂ ਕਿ ਤੁਸੀਂ ਸਾਡੇ ਨਾਲ ਸਾਂਝਾਂ ਪਾਉਂਦੇ ਰਹੋਗੇ ਦੇਸ਼ ਵਿਦੇਸ਼ ਤੋਂ, ਅਤੇ 2 ਘੰਟੇ ਸਾਡਾ ਸਫ਼ਰ ਬੜਾ ਜ਼ਬਰਦਸਤ ਨਿਕਲੇਗਾ। ਬਹੁਤ ਸਾਰੇ ਸਰੋਤੇ ਸਾਨੂੰ ਪੋਡਕਾਸਟ 'ਤੇ ਸੁਣਦੇ ਨੇ, ਉਹਨਾਂ ਦਾ ਵੀ ਸਵਾਗਤ ਹੈ, ਚਾਹੇ ਕੋਈ ਵੀ ਸਮਾਂ ਹੈ ਦੁਬਾਰਾ ਸੁਣ ਰਹੇ ਹੋ, ਸ਼ੇਅਰ ਕਰ ਰਹੇ ਹੋ ਜੀ ਆਇਆਂ ਨੂੰ। ਸੋ ਅੱਜ ਜਿਹੜਾ ਵਿਚਾਰ ਹੈ, ਵਿਚਾਰ ਮੇਰੇ ਦਿਲ ਵਾਲੀ ਗੱਲ ਇਉਂ ਸੀ ਕਿ ਆਪਣੇ ਦੋਸਤ ਨੇ ਸੁਖਵੰਤ ਸਿੰਘ ਹੋਣੀ ਐਂਡਲੇਡ ਤੋਂ, ਉਹਨਾਂ ਦਾ ਵਿਚਾਰ ਮੈਨੂੰ ਬੜਾ ਚੰਗਾ ਲੱਗਿਆ, ਮੈਂ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕਰਦਾ। ਉਹ ਲਿਖਦੇ ਨੇ ਕਿ ਤੁਸੀਂ ਆਪਣੇ ਮੋਟਾਪੇ ਤੋਂ ਤੰਗ ਹੋ, ਵਿਆਹ ਨਾ ਹੋਣ ਜਾਂ ਹੋਣ ਕਰਕੇ ਚੁੱਪ ਚਾਪ ਰਹਿੰਦੇ ਹੋ, ਕੀ ਬਾਹਰਲੇ ਮੁਲਕ 'ਚ ਹਾਲੇ ਵੀ ਪੱਕੇ ਨਾ ਹੋਣ ਦਾ ਦੁੱਖ ਹੈ, ਜਾਂ ਪੱਕੇ ਜੋ ਗਏ ਹੈ ਹਾਲੇ ਚੰਗੀ ਨੌਕਰੀ ਨਹੀਂ ਤੇ ਫਿਰ ਆਪਣਾ ਵੱਡਾ ਘਰ ਨਹੀਂ, ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ। ਇਹ ਸਭ ਮਸਲਿਆਂ ਦਾ ਇੱਕ ਹੱਲ ਹੈ। ਆ ਜਿਹੜਾ ਯੰਤਰ ਹੱਥ 'ਚ ਫੜਿਆ, ਇਹਨੂੰ ਇੱਕ ਪਾਸੇ ਰੱਖ ਦੇਵੋ, ਦੋਵੇਂ ਹੱਥਾਂ ਨੂੰ ਆਪਸ ਦੇ ਵਿੱਚ ਇੱਕ ਮਿੰਟ ਬਹੁਤ ਪਿਆਰ ਨਾਲ ਰਗੜੋ। ਹੱਥ ਜਾਣੀ ਕਿ ਤੁਸੀਂ ਆਪਣੇ ਆਪ ਨੂੰ ਬਹੁਤ ਨੇੜੇ ਹੋਇਆ ਮਹਿਸੂਸ ਕਰੋਗੇ। ਆਪਣੇ ਆਪ ਨੂੰ ਤੁਸੀਂ ਮਹਿਸੂਸ ਕਰੋਗੇ ਕਿ ਫੋਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਦੁਨੀਆ ਹੈ। ਬਾਕੀ ਮਸਲੇ ਹੌਲੀ ਹੌਲੀ ਤੁਸੀਂ ਆਪ ਸਮਝ ਕੇ ਹੱਲ ਕਰ ਲੈਣੇ ਆ। ਇਹੋ ਜਿਹਾ ਤਸੱਲੀ ਬਖਸ਼ ਨੁਸਖਾ ਨਾ ਤਾਂ ਕਹਿੰਦੇ ਜੋਨੀ ਬਾਬੇ ਨੇ ਦੱਸਣਾ, ਨਾ ਵਾਸੀ ਨੇ। ਕਮਨ ਬੇਬੀ ਚੰਗੀ ਗੱਲ ਹੈ ਜੀ, ਬਹੁਤ ਵਧੀਆ ਵਿਚਾਰ ਸੀ, ਦਿਲ ਵਾਲੀ ਗੱਲ ਸੀ ਅਸਲ ਦੇ ਵਿੱਚ। ਮੈਂ ਕਈ ਦਿਨਾਂ ਤੋਂ ਸਾਡੇ ਘਰ ਵੀ ਇਹੀ ਚਿੰਤਨ ਚੱਲ ਰਿਹਾ ਆ ਅਤੇ ਆ ਜੀ ਆਹ ਮਸਲਾ ਹੋ ਗਿਆ ਜੀ, ਹੁਣ ਉੱਥੇ ਉਹ ਹੋ ਗਿਆ ਜੀ, ਅਮਰੀਕਾ 'ਚ ਟੀਕੇ ਲੱਗ ਰਹੇ ਆ, ਇੰਡੀਆ 'ਚ ਫਿਰ ਜ਼ਿਆਦਾ ਹੋ ਗਿਆ, ਇੱਥੇ ਉਹ ਹੋ ਗਿਆ। ਇਹ ਜਿਹੜੀ ਚਿੰਤਾਵਾਂ ਨੇ, ਅਸੀਂ ਬ੍ਰਹਿਮੰਡੀ ਸੋਚ ਸੋਚਣੀ ਆ ਅਤੇ ਅਸੀਂ ਧਰਤੀ ਦੀ ਸੋਚ ਤਾਂ ਵੱਡੀ ਕਰ ਲਈ ਹੈ, ਕਹਿੰਦੇ ਆਪਣੀ ਸੋਚ ਵੱਡੀ ਕਰੋ, ਵੱਡੀ ਐਡੀ ਕਰ ਲਈ ਹੈ ਕਿ ਅਸੀਂ ਚਿੰਤਾਵਾਂ ਵੱਲ ਨੂੰ ਕਰ ਲਈ ਆ। ਅਸੀਂ ਬ੍ਰਹਿਮੰਡੀ ਸੋਚ ਕਰਨੀ ਹੈ, ਫਿਰ ਜਦੋਂ ਆਪਾਂ ਬ੍ਰਹਿਮੰਡ ਦੀ ਸੋਚਾਂ ਸੀਗੇ ਤਾਂ ਮੈਨੂੰ ਲੱਗਦਾ ਕਿ ਲੋਕਾਂ ਨੇ ਫਿਰ ਚਿੰਤਾ ਕਰਨੀ ਹੈ। ਜਿਸ ਤਰ੍ਹਾਂ ਅੱਜ ਕੱਲ੍ਹ ਸਾਇੰਟਿਸਟ ਨੂੰ ਚਿੰਤਾ ਹੋਈ ਪਈ ਆ ਕਿ ਲਓ ਜੀ ਜੁਪੀਟਰ ਦੇ ਉੱਤੇ ਤੂਫਾਨ ਆ ਗਿਆ, ਉਹਦਾ ਜੀ ਨੈਪਚਿਊਨ ਦਾ ਇੱਕ ਉਪਗ੍ਰਹਿ ਆ ਉੱਥੇ ਬੜਾ ਵੱਡਾ ਧਮਾਕਾ ਹੋਇਆ ਉਹ ਸੁਣਿਆ। ਸੋ ਇਹ ਜਿਹੜੀਆਂ ਚਿੰਤਾਵਾਂ ਨੇ, ਐਡਾ ਲੱਖ ਪਾਤਾਲਾ ਪਾਤਾਲ, ਕਿੰਨੇ ਆਕਾਸ਼ ਨੇ, ਕਿੰਨਾ ਕੁਛ ਵਾਪਰ ਰਿਹਾ ਉਹਦੇ ਭਾਣੇ ਦੇ ਵਿੱਚ, ਅਤੇ ਦੇਖੋ ਵੀ ਅਰਬਾਂ ਖਰਬਾਂ ਸਾਲਾਂ ਤੋਂ ਇਹ ਸ੍ਰਿਸ਼ਟੀ ਚੱਲ ਰਹੀ ਹੈ, ਖਤਮ ਨਹੀਂ ਹੋਈ, ਤਬਾਹ ਨਹੀਂ ਹੋਈ। ਜਿਹਨੇ ਬਣਾਈ ਉਹ ਹੋਣ ਦਿੰਦਾ, ਉਹ ਐਡਾ ਵੱਡਾ ਆ, ਉਹਦੀ ਐਡੀ ਵੱਡੀ ਸੋਚ, ਐਡੀ ਵੱਡੀ ਉਹਦੀ ਕਲਾ ਆ ਕਿ ਉਹ ਸਾਰੀ ਕਲਾ ਦੇ ਨਾਲ ਥੰਮੀ ਬੈਠਾ ਸਾਰਾ ਕੁਛ। ਇਹ ਤਬਾਹ ਹੋਣ ਦੇ ਦਿੱਤੀ ਅੱਜ ਤੱਕ ਕਿ ਅੱਜ ਸਾਡਾ ਮਤਲਬ ਸਾਡੇ ਲਾਈਫ ਟਾਈਮ ਦੇ ਵਿੱਚ ਅਸੀਂ ਸੋਚਾਂਗੇ ਕਿ ਇਹ ਜੀ ਸਾਰੀ ਧਰਤੀ ਬਸ ਐਂ ਡਿੱਗ ਜਾਊਗੀ, ਕਿਤੇ ਖਤਮ ਹੀ ਹੋ ਜਾਊਗੀ, ਇਹ ਬਲਾਸਟ ਹੋ ਜਾਊਗੀ, ਜਿੱਦਾਂ ਫਿਲਮਾਂ ਦੇ ਵਿੱਚ ਸ਼ੋਅ ਕੀਤਾ ਜਾਂਦਾ। ਇਹ ਜਿਹੜੀਆਂ ਚਿੰਤਾਵਾਂ ਨੇ, ਇਹ ਜਿੱਦਾਂ ਜਿੱਦਾਂ ਅਸੀਂ ਸੋਚ ਆਪਣੀ ਵਧਾਈ ਜਾਂਦੇ ਹਾਂ, ਇੱਦਾਂ ਇੱਦਾਂ ਸਾਡੀਆਂ ਜਿਹੜੀਆਂ ਚਿੰਤਾਵਾਂ ਅਸੀਂ ਸਾਡੇ 'ਤੇ ਨਿਰਭਰ ਕਰਦਾ, ਡਿਪੈਂਡ ਕਰਦਾ ਕਿ ਅਸੀਂ ਚਿੰਤਾ ਵੱਲ ਨੂੰ ਸੋਚ ਵਧਾਉਣੀ ਆ ਜਾਂ ਸ਼ੁਕਰਾਨੇ ਵੱਲ ਨੂੰ ਸੋਚ ਵਧਾਉਣੀ ਆ। ਇਹਦਾ ਹੱਲ ਜਿੱਦਾਂ ਸੁਖਵੰਤ ਸਿੰਘ ਆਪਣੇ ਮਿੱਤਰ ਪਿਆਰੇ ਨੇ ਦੱਸਿਆ ਕਿ ਤੁਸੀਂ ਆ ਫੋਨ, ਇਹ ਅਸਲ ਦੇ ਵਿੱਚ ਜਿਹੜਾ ਫੋਨ ਹੈ ਨਾ, ਜਾਂ ਜਿਹੜਾ ਮੀਡੀਆ ਆ, ਜਾਂ ਜਿਹੜਾ ਟੀ ਵੀ ਆ, ਈਡੀਅਟ ਬੋਕਸ ਇਹਨੂੰ ਕਹਿੰਦੇ ਆ, ਇਹਦੇ ਰਾਹੀਂ ਮਾੜੀਆਂ ਸੋਚਾਂ ਵੀ ਨਾਲ ਆ ਰਹੀਆਂ। ਮਾੜੀਆਂ ਸੋਚਾਂ ਜ਼ਿਆਦਾ ਆ ਰਹੀਆਂ ਅਤੇ ਚੰਗੀਆਂ ਘੱਟ ਆ ਰਹੀਆਂ। ਮੈਂ ਤੁਹਾਨੂੰ ਪੁਰਾਣੀ ਗੱਲ ਦੱਸਦਾ ਕਿ ਪਿੰਡਾਂ ਦੇ ਵਿੱਚ ਅਕਸਰ ਦਰਵਾਜ਼ੇ ਹੋਇਆ ਕਰਦੇ ਨੇ, ਹੁਣ ਵੀ ਨੇ, ਪਰ ਪਹਿਲਾਂ ਜ਼ਿਆਦਾ ਹੋਇਆ ਕਰਦੇ ਸੀ। ਇੱਕੋ ਦਰਵਾਜ਼ਾ ਹੁੰਦਾ ਸੀ, ਜਾਂ ਕਈ ਵੱਡੇ ਪਿੰਡ ਸੀ ਉਹਨਾਂ ਦੋ ਦਰਵਾਜ਼ੇ ਵੀ ਹੁੰਦੇ ਸੀ। ਉਹ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਪਤਲੀ ਗਲੀ ਜਿਹੜੀ ਛੋਟੀਆਂ ਛੋਟੀਆਂ ਗਲੀਆਂ ਬਾਹਰਾਂ ਨੂੰ ਨਿਕਲੇ, ਉਹਨਾਂ ਦੇ ਰਾਹੀਂ ਨਹੀਂ ਆ ਜਾ ਸਕਦਾ ਬਾਹਰਲਾ ਕੋਈ ਪਰਾਇਆ ਬੰਦਾ, ਉਹਨੂੰ ਪਹਿਲਾਂ ਦਰਵਾਜ਼ੇ ਹੀ ਆਉਣਾ ਪੈਣਾ। ਉੱਥੇ ਬੰਦੇ ਬੈਠੇ ਰਹਿੰਦੇ ਸੀ ਬਜ਼ੁਰਗ, ਉੱਥੇ ਬੈਠ ਕੇ ਹਾਲ ਚਾਲ ਪੁੱਛ ਕੇ ਫਿਰ, ਹਾਂ ਬਈ ਜਾਣ ਪਛਾਣ ਸਿਕਿਉਰਿਟੀ ਰੱਖ ਲਓ, ਕਿਹਦੇ ਘਰੇ ਜਾਣਾ, ਕੋਈ ਕਿਸੇ ਦਾ ਮਾਮਾ ਆਇਆ, ਕਿਸੇ ਦਾ ਭਰਾ ਆਇਆ, ਕਿਸੇ ਦਾ ਰਿਸ਼ਤੇਦਾਰ ਆਇਆ, ਉਹ ਚਲੇ ਜਾਂਦਾ ਸੀ। ਕੋਈ ਪਰਾਇਆ ਬੰਦਾ ਆਉਂਦਾ ਤਾਂ ਦਰਵਾਜ਼ੇ ਆ ਜਾਂਦਾ ਸੀ, ਉਹ ਇੱਕ ਸਿਕਿਉਰਿਟੀ ਸੀ ਕਿ ਪਿੰਡ ਦੇ ਵਿੱਚ ਵੀ ਕਿਸੇ ਪਰਾਏ ਬੰਦੇ ਨੂੰ ਵੜਨ ਨਹੀਂ ਸੀ ਦਿੱਤਾ ਜਾਂਦਾ, ਚਾਹੇ ਉਹ ਕੋਈ ਮੰਗਤਾ ਹੋਵੇ, ਚਾਹੇ ਕੋਈ ਵੀ ਹੋਵੇ। ਹੁਣ ਇਹ ਜਿਹੜੀ ਸੋਚ ਹੈ ਬਾਹਰੋਂ ਆਉਂਦੀ ਹੈ, ਅੰਦਰ ਇੱਕ ਕਲਚਰ ਨੂੰ ਖਰਾਬ ਕਰ ਦਿੰਦੀ ਹੈ, ਇੱਕ ਪਿੰਡ ਨੂੰ ਖਰਾਬ ਕਰ ਦਿੰਦੀ ਹੈ। ਬਾਹਰੋਂ ਮਾੜਾ ਬੰਦਾ ਆ ਕੇ ਕੋਈ ਪ੍ਰਚਾਰ ਕਰ ਗਿਆ, ਕੋਈ ਹੁਣ ਤਾਂ ਚਲੋ ਅਸੀਂ ਕੀ ਆ ਵੀ ਅਸੀਂ ਹੱਥਾਂ 'ਚ ਦਰਵਾਜ਼ੇ ਲਈ ਬੈਠੇ ਹਾਂ ਅਤੇ ਅਸੀਂ ਸਾਡੀ ਉਹਦੀ ਕੋਈ ਸਿਕਿਉਰਿਟੀ ਨਹੀਂ ਹੈਗੀ। ਜੋ ਜਿਹੜਾ ਮਰਜ਼ੀ ਆ ਕੇ ਉਹ ਬੋਲੀ ਜਾਂਦਾ ਸਾਡੇ ਮੂਹਰੇ, ਸਾਡੇ ਨਾਲ ਗੱਲਾਂ ਕਰੀ ਜਾਂਦਾ ਅਤੇ ਸਾਡੇ ਘਰਦਿਆਂ ਨੂੰ ਹੀ, ਸਾਡੇ ਆਲੇ ਦੁਆਲੇ ਨੂੰ ਨਹੀਂ ਪਤਾ ਹੁੰਦਾ। ਇੱਕ ਘਰ ਦੇ ਵਿੱਚ ਇੱਕ ਸੋਚ ਨਹੀਂ ਰਹੀ, ਕਿਉਂਕਿ ਇਹ ਫੋਨਾਂ ਦੇ ਰਾਹੀਂ ਅਸੀਂ ਵੱਖਾਂ ਵੱਖ ਸੋਚਾਂ ਦੇ ਆਦੀ ਹੋ ਗਏ ਹਾਂ। ਘਰ ਦੀ ਅਹਿਮੀਅਤ ਬਹੁਤ ਘੱਟ ਗਈ ਹੈ, ਘਰ ਦਾ ਦਰਵਾਜ਼ਾ ਜਿਹੜਾ ਮੇਨ ਹੈ ਉਹਦੀ ਅਹਿਮੀਅਤ ਘੱਟ ਗਈ ਹੈ, ਕਿਉਂਕਿ ਦਰਵਾਜ਼ਿਆਂ ਦੀ ਲੋੜ ਹੀ ਨਹੀਂ ਹੁਣ ਅੰਦਰ ਆ ਕੇ ਖਰਾਬਾ ਕਰਨ ਦੀ। ਇੱਥੋਂ ਤੱਕ ਕਿ ਬੰਦਿਆਂ ਨੂੰ ਠੱਗ ਲਿਆ ਜਾਂਦਾ ਆ, ਸਕੈਮ ਕਰ ਲਏ ਜਾਂਦੇ ਆ, ਅੰਦਰ ਬੈਠਿਆਂ ਦੇ ਤੁਹਾਡੇ ਨਾਲ ਦੇ ਪਾਰਟਨਰ ਨੂੰ ਸਕੈਮ ਕਰ ਲਿਆ ਜਾਂਦਾ ਹੈ। ਇੱਥੋਂ ਤੱਕ ਅਸੀਂ ਆਪਣੇ ਆਪ ਨੂੰ ਖੁੱਲ੍ਹਾ ਛੱਡ ਦਿੱਤਾ ਹੈ, ਆਪਣੀ ਜਿਹੜੀ ਡਿਫੈਂਸ ਹੈ, ਆਪਣੀ ਸੁਰੱਖਿਆ ਇੰਨੀ ਅਸੀਂ ਕਮਜ਼ੋਰ ਕਰ ਲਈ ਹੈ। ਕਿ ਅਸੀਂ ਪਤਾ ਨਹੀਂ ਕਿਹਨੂੰ ਕਿਹਨੂੰ ਅਸੀਂ ਸੁਣੀ ਜਾ ਰਹੇ ਹਾਂ, ਕਿਹਨੂੰ ਕਿਹਨੂੰ ਅਸੀਂ ਦੇਖੀ ਜਾ ਰਹੇ ਹਾਂ, ਕਿਹਦੀ ਕਿਹਦੀ ਸੋਚ. ਇੱਕ ਘਰ ਦੇ 5 ਜੀਅ ਅਤੇ ਉਹਨਾਂ ਦੀ 5 ਸੋਚਾਂ ਬਣ ਜਾਂਦੀਆਂ ਥੋੜ੍ਹੇ ਟਾਈਮ 'ਚ, ਕਿਉਂਕਿ ਵੱਖਰੇ ਵੱਖਰੇ ਸੋਚ ਰਹੇ ਆ, ਵੱਖਰੇ ਵੱਖਰੇ ਲੋਕਾਂ ਨੂੰ ਫੋਲੋ ਕਰ ਰਹੇ ਨੇ. ਕੋਈ ਇੱਕ ਗੁਰੂ ਪੀਰ ਨਹੀਂ ਹੈਗਾ, ਇੱਕ ਸੋਚ ਨਹੀਂ, ਇੱਕ ਲਾਈਨ ਨਹੀਂ ਹੈਗੀ. ਇਹ ਅਲਾਮਤਾਂ ਨੇ ਟੈਕਨੋਲੋਜੀ ਦੀਆਂ. ਜ਼ਰਾ ਠੰਡੇ ਦਿਮਾਗ ਨਾਲ ਸੋਚਿਓ, ਦਿਲ ਦੀ ਗਹਿਰਾਈ ਨਾਲ ਸੋਚਿਓ ਕਿ ਇਹਦੇ ਤੋਂ ਆਪਾਂ ਲੈ ਕੀ ਰਹੇ ਹਾਂ, ਜਿਹੜੇ ਫੋਨ ਚੱਕੇ ਬੈਠੇ ਹਾਂ. ਚਲੋ ਹੁਣ ਤੁਸੀਂ ਰੇਡੀਓ ਤੋਂ ਸੁਣ ਰਹੇ ਹੋ, ਮੈਂ ਇਹਨੂੰ ਕਹਿੰਦਾ ਚੰਗੀ ਗੱਲ ਹੈ, ਪਰ ਕਈਆਂ ਨੂੰ ਮੇਰੀਆਂ ਗੱਲਾਂ ਵੀ ਚੰਗੀਆਂ ਨਹੀਂ ਲੱਗਦੀਆਂ ਹੋਣੀਆਂ. ਇਸ ਕਰਕੇ ਅਸੀਂ ਆਦੀ ਹੋ ਗਏ ਹਾਂ ਗੱਲਾਂ ਸੁਣਨ ਦੇ, ਐਂਟਰਟੇਨਮੈਂਟ ਕਰਨ ਦੇ, ਕੰਮ ਘਟਾ ਲਏ ਨੇ. ਸੋ ਸੁਖਵੰਤ ਹੋਣਾ ਨੇ ਬੜਾ ਵਧੀਆ ਕਿਹਾ ਕਿ ਫੋਨ ਨੂੰ ਸਾਈਡ 'ਤੇ ਰੱਖ ਦਿਓ ਅਤੇ ਦੋਹਾਂ ਹੱਥਾਂ ਨੂੰ ਹੌਲੀ ਹੌਲੀ ਪਿਆਰ ਦੇ ਨਾਲ ਰਗੜੋ. ਤੁਹਾਡੇ ਸੱਜੇ ਹੱਥ ਨੂੰ ਪਤਾ ਲੱਗੇਗਾ ਕਿ ਖੱਬਾ ਵੀ ਹੈਗਾ ਆ, ਕਿਉਂਕਿ ਸੱਜੇ ਹੱਥ 'ਚ ਤਾਂ ਫੋਨ ਹੀ ਰਹਿੰਦਾ. ਤੁਹਾਡੇ ਅੰਗੂਠੇ ਨੂੰ ਆਰਾਮ ਆਏਗਾ ਜਿਹੜਾ ਫੋਨ ਦੇ ਉੱਤੇ ਹੇਠਾਂ ਉੱਪਰ ਹੇਠਾਂ ਉੱਪਰ ਹੇਠਾਂ ਉੱਪਰ ਓਨੀ ਸੈਰ ਤੁਸੀਂ ਨਹੀਂ ਕਰਦੇ ਜਿੰਨਾ ਆਪਣਾ ਸਾਡਾ ਅੰਗੂਠਾ ਕਰ ਜਾਂਦਾ. ਰੋਜ਼ ਕਈ ਕਿਲੋਮੀਟਰ ਚੱਲ ਜਾਂਦਾ ਅੰਗੂਠਾ ਸਾਡਾ. ਸੋ ਸਾਡੇ ਸੱਜੇ ਹੱਥ ਨੂੰ ਹੁਣ ਪਤਾ ਨਹੀਂ ਲੱਗਦਾ ਕਿ ਖੱਬਾ ਵੀ ਹੈਗਾ. ਖੱਬਾ ਵਿਚਾਰਾ ਇਕੱਲਾ ਹੱਥ ਖਾਜ ਕਰਨ ਨੂੰ ਰੱਖਿਆ ਹੋਇਆ ਸੀ, ਜਾਂ ਮੱਥੇ 'ਤੇ ਹੱਥ ਮੇਰ ਨੂੰ ਰੱਖਿਆ. ਜਿਹੜੇ ਹੱਥ ਨਾਲ ਅਸੀਂ ਮੁੱਖ ਕੰਮ ਕਰਨੇ ਨੇ, ਸੱਜੇ ਨਾਲ ਮੇਨ ਹੱਥ ਜਿਹੜਾ ਆ, ਚਾਹੇ ਖੱਬੂ ਆ ਉਹਨੂੰ ਖੱਬਾ ਰੱਖ ਲਓ, ਉਹ ਹੱਥ ਅਸੀਂ ਆਪਣੇ ਆਪ ਨੂੰ ਕਰਪਟ ਕਰਨ ਦੇ ਵਿੱਚ ਜ਼ਿਆਦਾ ਵਰਤ ਰਹੇ ਹਾਂ. ਸੋ ਇਸ ਕਰਕੇ ਜਿਹੜਾ ਜੰਤਰ ਹੈ, ਇਸ ਨੂੰ ਜਿੰਨਾ ਵੀ ਘੱਟ ਹੈਂਡਲ ਕੀਤਾ ਜਾ ਸਕੇ ਕਰੋ, ਆਪਣੀ ਐਂਟਰਟੇਨਮੈਂਟ ਵੀ ਕਰੋ. ਟੀ ਵੀ ਬਕਾਇਦਾ ਦੇਖੋ, ਫਿਰ ਤੁਸੀਂ ਕੰਮ ਕਰਨਾ ਹੈ ਡੈਸਕਟੋਪ ਕੰਪਿਊਟਰ 'ਤੇ ਕੰਮ ਕਰੋ ਵੱਡੇ 'ਤੇ. ਹਾਂ, ਜੇ ਫੋਨ ਕਰਨਾ ਤਾਂ ਇੱਥੋਂ ਜ਼ਰੂਰ ਕਰੋ, ਪਰ ਇਹਨੂੰ ਫੋਨ ਦੇ ਲਈ ਜ਼ਿਆਦਾ ਵਰਤੋ, ਮੈਸੇਜਿੰਗ ਲਈ ਵਰਤੋ. ਮੈਸੇਜ ਵੀ ਉਹ ਜਿਹੜੇ ਕੰਮ ਦੇ ਆ, ਪਰ ਜੇ ਇੱਥੇ ਅਸੀਂ ਯੂਟਿਊਬ ਦੇਖੀ ਜਾਣੇ ਨੇ, ਹੋਰ ਅਲਾਮਤਾਂ ਕਰੀ ਜਾਣੀਆਂ, ਟਿਕਟੋਕਾਂ ਦੇਖੀ ਜਾਣੀਆਂ ਨੇ, ਟਾਈਮ ਵੇਸਟ ਕਰੀ ਜਾਣਾ ਆ, ਦੈਟਸ ਬੈਡ. ਪਰ ਕੰਪਿਊਟਰ, ਟੀ ਵੀ, ਕਿਸੇ ਵੀ ਚੀਜ਼ ਦੇ ਉੱਤੇ ਅਸੀਂ ਆਪਣੇ ਆਪ ਨੂੰ ਨੱਥ ਪਾਈਏ ਕਿ ਕਿਹੋ ਜਿਹੀ ਸੋਚ ਅਸੀਂ ਆਪਣੇ ਅੰਦਰ ਲੈ ਕੇ ਆਉਣੀ ਆ, ਆਪਣੇ ਆਪ ਲਿਮਿਟ ਕਰੀਏ. ਦੁਨੀਆ ਦੇ ਵਿੱਚ ਨਾ ਹਰ ਇੰਚ ਦੇ ਵਿੱਚ ਲੱਖਾਂ ਕਰੋੜਾਂ ਜੀਵ ਨੇ, ਮਾਈਕਰੋ ਲੈਵਲ 'ਤੇ, ਵੱਡੇ ਲੈਵਲ 'ਤੇ. ਕਿਹਦੀ ਕਿਹਦੀ ਚਿੰਤਾ ਕਰਾਂਗੇ? ਕੋਈ ਜਨਮ ਰਿਹਾ ਆ, ਕੋਈ ਮਰ ਰਿਹਾ ਆ, ਕੋਈ ਜਵਾਨੀ 'ਚ ਹੈ, ਕਿਤੇ ਦਰਖਤ ਹੈ, ਕਿਤੇ ਪੰਛੀ ਹੈ, ਕਿਤੇ ਮੀਂਹ ਪੈ ਰਿਹਾ, ਕਿਤੇ ਸੋਕਾ ਪੈ ਰਿਹਾ. ਕਿੰਨੇ ਕੁਦਰਤੀ ਵਰਤਾਰੇ ਆ ਜਿਹੜੇ ਹਜੇ ਤੱਕ ਸਮਝ ਹੀ ਨਹੀਂ ਆਏ, ਸਾਇੰਸ ਨੂੰ ਵੀ ਨਹੀਂ ਸਮਝ ਆਏ, ਕਈ ਸੌ ਸਾਲਾਂ ਤੱਕ ਲੱਗੇ ਹੋਏ ਨੇ. ਇੰਨੇ ਕੁਦਰਤੀ ਵਰਤਾਰਿਆਂ ਦੇ ਬਾਰੇ ਜੇ ਆਪਾਂ ਚਿੰਤਾ ਕਰਨੀ ਆ, ਤਾਂ ਫਿਰ ਜਿਹੜਾ ਜਿਹਨੇ ਬਣਾਈ ਆ ਉਹਨੇ ਕੀ ਕਰਨਾ ਆ? ਜਿਹਦੇ ਬਾਈ ਜਿਹਦੀ ਸ੍ਰਿਸ਼ਟੀ ਆ ਉਹਦੇ 'ਤੇ ਚਿੰਤਾ ਰਹਿਣ ਦਿਓ. ਜੋ ਕੰਮ ਆਪਾਂ ਇੱਥੇ ਕਰਨਾ ਆ ਆਪਾਂ ਉਹਦੇ ਗੱਲ ਕਰੀਏ. ਕੱਲ੍ਹ ਵੀ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਦੁਨੀਆ ਕੈਸੀ ਮੁਕਾਮੇ, ਇਹ ਦੁਨੀਆ 'ਤੇ ਆਉਣ ਦਾ ਮਕਸਦ ਕੀ ਹੈ? ਮਕਸਦ ਇਹੀ ਹੈ ਕਿ ਸਿਦਕ ਸਬਰ ਦੇ ਨਾਲ ਸਿਦਕ ਰੱਖੋ, ਕਰਨੀ ਰੱਖੋ, ਔਰ ਨਾਮ ਨਾਲ ਬੰਨੇ ਰਹੋ. ਨਾਮ ਦੇ ਨਾਲ ਆਪਣੇ ਦਿਮਾਗ ਦੇ ਵਿੱਚ, ਆਪਣੇ ਦਿਲ ਦੇ ਵਿੱਚ, ਹਿਰਦੇ ਦੇ ਵਿੱਚ ਨਾਮ ਜਪੋ, ਨਾਮ ਦੇ ਨਾਲ ਜੁੜੇ ਰਹੋ, ਆਪਣੀ ਕਿਰਤ ਵੀ ਕਰੋ, ਆਪਣੀ ਕਮਾਈ ਵੀ ਕਰੋ. ਇਹ ਸਾਡਾ ਮੁਕਾਮ ਹੈ. ਉਨੀ ਚਿੰਤਾ ਕਰੋ ਜਿੰਨੀ ਕੁ ਅਸੀਂ ਹੈਂਡਲ ਕਰ ਸਕਦੇ ਹਾਂ, ਜਿਹਦੇ ਬਾਰੇ ਅਸੀਂ ਕੁਛ ਕਰ ਸਕਦੇ ਹਾਂ. ਜਿਹਨਾਂ ਚੀਜ਼ਾਂ ਬਾਰੇ ਆਪਾਂ ਕਰੇ ਨਹੀਂ ਸਕਦੇ ਕੁਛ, ਉਹਦੇ ਬਾਰੇ ਆਪਾਂ ਕੀ ਕਰਨਾ? ਅੱਜ ਸਵੇਰ ਹੋਈ ਹੈ, ਧੁੰਦ ਪਈ ਹੋਈ ਹੈ, ਬੱਦਲ ਹੋਏ ਹੋਏ ਨੇ, ਚਿੰਤਾ ਕਰੀ ਜਾ ਰਹੇ ਹਾਂ ਵੀ ਅੱਜ ਵੀ ਬੱਦਲ ਹੋ ਗਏ, ਵੀ ਅੱਜ ਵੀ ਧੁੰਦ ਪਈ ਹੋਈ ਹੈ. ਅਤੇ ਸਾਡੀ ਮੇਰੇ ਇੱਦਾਂ ਚਿੰਤਾ ਕਰਨ ਦੇ ਨਾਲ ਮੈਂ ਆਪਣੇ ਨੂੰ ਡਿਪਰੈਸ਼ਨ 'ਚ ਲੈ ਜਾਂ ਤਾਂ ਬੱਦਲ ਹਟ ਜਾਣੇ ਆ, ਧੁੰਦ ਆਪਣੇ ਟਾਈਮ ਸਿਰ ਚੱਕ ਹੋ ਜਾਣੀ ਆ. ਸੋ ਕੋਸ਼ਿਸ਼ ਕਰ ਰਹੇ, ਇਹ ਰਿਮਾਈਂਡਰ ਨੇ ਜਿਹੜੇ ਸੁਖਵੰਤ ਸਿੰਘ ਹੁਣੀ ਲਿਖੇ ਨੇ, ਅਤੇ ਮੈਂ ਵੀ ਆਪਣੇ ਸਾਰੇ ਆਪਾਂ ਨੂੰ ਰਿਮਾਈਂਡ ਰੱਖਣਾ ਚਾਹੀਦਾ ਵਾਰ ਵਾਰ ਕਿ ਆਪਾਂ ਮੁੜ ਕੇ ਉਸ ਜਾਲ 'ਚ ਨਾ ਫਸ ਜਾਈਏ. लो जी गीत प्रोग्राम के शुरू के दुआवां दा तुहाडे नाल सांझा करते हैं जसविंदर बराड़ की खूबसूरत आवाज ते अंदाज दे विच।
जे एना ही शौक तबाही दा, जे एना ही शौक तबाही दा ता सजना थोड़ा प्यार बना, बर्बाद ही होना चाहना है ता वैरी नहीं कुछ यार बना। मंगदे दुआवा ओयो सानू मार गए हाथी कीतिया जिन्हानू असी शामा बदल ओयो यार गए असी जिनाले सी मंगदे दुआवा ओयो सानू दूध पिया के नाग जेड़े पाले सी सानू की पता सी ओहो इनी जहर वाले सी चूड़िया च दूध पिया के नाग जेड़े पाले सी सानू की पता सी ओहो इनी जहर वाले सी डंग मार देने साडा प्यार गए असी जिनाले सी मंगदे दुआवा ओयो सानू मार गए उने कौड़े निके सुनी सी पला दिया हासिया च उमरा दरोड़े कौड़े निकले तुम्हें जिन सुनी सी पला दिया हासिया च उमरा दरोड़े सी चल दिल नू मैं हाय चल दिल नू मैं किवें समझावा जिते असी हार गए असी जनाली सी मंगदे दुआवा ओयो सानू मार गए हाथी गाला घुट के ते खुश जेड़े होण गे सथर ते बह के भी भुब्बा मार रोण गे हाथी गाला घुट के ते खुश जेड़े होण गे सथर ते बह के भी भुब्बा मार रोण गे किना गिल बिना है किना गिल बिना सुनिया ने ते कई बार गए असी जिनाले सी मंगदे दुआवा ओयो सानू मार गए
जी ओयो सानू मार गए जिन्हां लई मंगदे सी दुआवा जसविंदर बराड़ दी खूबसूरत आवाज़ दे विच गीत सुनिया। देखो बहुत अलहदा आवाज़ है यूनीक आवाज़ है इदा ही कमर गरेवाल की जी आवाज़ बड़ी बड़ी वक्री है। सो बहुत सारे मित्र प्यारे साढ़े नाल जुड़ रहे हैं सारे का स्वागत जी आया नू। ते हुण इस तरह करते हैं कि पहला मौसम की जानकारी सांझी कर लईए। अज केन्स दे विच मीह पै रहा है 31 डिग्री ब्रिसबेन दे विच भी 31 डिग्री पर हल्के बदल गर्जनल चिट्टा 30 डिग्री कॉफ्स आर्बर दे विच दस्या जा रहा सिडनी च 28 डिग्री हल्के बदल हो सकते हैं कैनबरा विच दिन साफ 30 डिग्री 26 डिग्री गर्म मेलबर्न दे विच एडलेड 27 डिग्री ਦਿਨ ਸਾਫ ਔਰ ਹਲਕੇ ਬੱਦਲ ਪਰਥ ਦੇ ਵਿੱਚ 31 ਡਿਗਰੀ 32 ਡਿਗਰੀ ਹਲਕੇ ਬੱਦਲ ਹੋ ਸਕਦੇ ਨੇ ਡਾਰਵਿਨ ਦੇ ਵਿੱਚ ਦਿਨ ਸਾਫ ਰਹੇਗਾ 39 ਡਿਗਰੀ ਐਲਿਸ ਸਪ੍ਰਿੰਗ ਦੇ ਵਿੱਚ ਔਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਲਕੀ ਧੁੰਦ ਪਈ ਹੋਈ ਹੈ ਇਸ ਵੇਲੇ 14 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ 24 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਇਹ ਸੀ ਮੌਸਮ ਦੀ ਜਾਣਕਾਰੀ ਜਸਪ੍ਰੀਤ ਸਿੰਘ ਹੁਣੀ ਸਾਡੇ ਨਾਲ ਨਿਊਜ਼ੀਲੈਂਡ ਤੋਂ ਜੁੜ ਗਏ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਚੰਗਾ ਵਿਚਾਰ ਜੀ ਸੁਖਵੰਤ ਭਾਅ ਜੀ ਦਾ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ ਬਿਲਕੁਲ ਜੀ ਬਹੁਤ ਸੋਹਣਾ ਵਿਚਾਰ ਲਿਖਿਆ ਸੀ ਇਸ ਕਰਕੇ ਸਾਂਝਾ ਕੀਤਾ ਰਵਿੰਦਰ ਸਿੰਘ ਮੈਲਬਨ ਵਾਲੇ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮਨਦੀਪ ਮਾਨ ਵਾਇਲਾ ਸਾਊਥ ਆਸਟ੍ਰੇਲੀਆ ਤੋਂ ਇੱਕ ਸੋਹਣੇ ਫੁੱਲ ਦੀ ਫੋਟੋ ਖਿੱਚ ਕੇ ਭੇਜ ਰਹੇ ਨੇ ਮੈਨੂੰ ਲੱਗਦਾ ਇਹ ਫੁੱਲ ਮੈਂ ਦੇਖਿਆ ਲੱਗਦਾ ਕਿਤੇ ਦੇਖੇ ਤਾਂ ਫੁੱਲ ਤਕਰੀਬਨ ਸਾਰੇ ਹੁੰਦੇ ਪਰ ਮੈਨੂੰ ਇਹਦਾ ਨਾਮ ਨਹੀਂ ਯਾਦ ਆ ਰਿਹਾ ਬਹੁਤ ਸੋਹਣੇ ਫੁੱਲ ਹੁੰਦੇ ਨੇ ਇਹਨੂੰ ਅਸੀਂ ਲਾਟੂਆਂ ਵਾਲੇ ਫੁੱਲ ਕਹਿੰਦੇ ਹੁੰਦੇ ਹਾਂ ਬਹੁਤ ਸੋਹਣੀ ਤਸਵੀਰ ਹੈ ਮੈਂ ਸ਼ੇਅਰ ਕਰਤੀ ਹੈ ਜੀ ਗੌਰਵ ਸ਼ਰਮਾ ਜੀ ਕੀ ਹਾਲ ਚਾਲ ਹੈ ਵਿਨੀ ਪੈਗ ਵਾਲਿਓ ਵਿਜੇ ਵਿਰਦੀ ਹੁਣੀ ਵੀ ਸਿਡਨੀ ਤੋਂ ਚੜ੍ਹਦੇ ਸੂਰਜ ਦੀ ਚੜ੍ਹਦੀ ਸਵੇਰ ਦੀ ਗੁੱਡ ਮੋਰਨਿੰਗ ਬੁਲਾ ਰਹੇ ਨੇ ਤਸਵੀਰ ਸਾਂਝੀ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਅਤੇ ਉੱਧਰ ਠੰਡ ਕਹਿੰਦੇ ਹਟ ਰਹੀ ਹੈ ਕੁਲਵੀਰ ਸਿੰਘ ਸੰਧੂ ਕਨੇਡਾ ਵਾਲੇ ਸਾਡੇ ਨਾਲ ਸਾਂਝ ਪਾ ਰਹੇ ਨੇ ਕਹਿੰਦੇ ਵੀ ਆਰ ਹੈਪੀ ਜੀ ਜੀ ਐਸ ਚਾਲ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕੁਛ ਖਬਰਾਂ ਸਾਡੇ ਤੱਕ ਸਾਂਝੀਆਂ ਕਰ ਰਹੇ ਨੇ ਕਰਾਂਗੇ ਗੱਲ ਇਸ ਦੇ ਉੱਤੇ ਬਿੱਟਾ ਸਾਹਿਬ ਨੂੰ ਆ ਲੈਣ ਦਿਓ ਅਤੇ ਈਮੇਲ ਦੇ ਰਾਹੀਂ ਸੁਖਵਿੰਦਰ ਸੌਂਦ ਭਾਅ ਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਅਤੇ ਇੰਦਰਪ੍ਰੀਤ ਸਿੰਘ ਹੁਣੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ ਕਹਿੰਦੇ ਨੇ ਕਿ ਸੋਹਣੀ ਸੁਭਾ ਜੀ ਸਿਡਨੀ 'ਚ ਸੁਣ ਰਹੇ ਹਾਂ ਜੀ ਪ੍ਰੋਗਰਾਮ ਤੁਹਾਡੇ ਨਾਲ ਹੈ ਬਿਲਕੁਲ ਜੀ ਸਾਡਾ ਤੁਹਾਡਾ ਸਾਥ ਬਣਿਆ ਹੋਵੇ ਅਤੇ ਬਣਿਆ ਰਹੇਗਾ ਅਤੇ ਪਿਆਰਿਓ ਇੱਕ ਗੀਤ ਤੁਹਾਡੇ ਨਾਲ ਹੋਰ ਸਾਂਝਾ ਕਰਨਾ ਆ ਅਤੇ ਉਹ ਹੈਗਾ ਜੀ ਸਰਦੂਲ ਸਿਕੰਦਰ ਦਾ ਕੱਲ੍ਹ ਵੀ ਆਪਾਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕੀਤਾ ਸੀ ਅਤੇ ਗੁਰਸ਼ਰਨ ਸਿੱਖ ਉਹਨਾਂ ਨੇ ਆਡੀਓ ਮੈਸੇਜ ਭੇਜਿਆ ਸੀ ਪ੍ਰੋਬਲਮ ਇਹ ਹੈ ਕਿ ਮੈਂ ਚੱਲਦੇ ਪ੍ਰੋਗਰਾਮ 'ਚ ਆਡੀਓ ਮੈਸੇਜ ਨਹੀਂ ਸੁਣ ਸਕਦਾ ਕਿਉਂਕਿ ਸਾਡੀ ਗੱਲਬਾਤ ਹੁੰਦੀ ਉਹ ਗੀਤ ਦਾ ਟਾਈਮ ਵਿੱਚ ਮਿਲ ਜਾਂਦਾ ਕਈ ਪ੍ਰੋਗਰਾਮਾਂ 'ਚ ਸੋ ਮੈਨੂੰ ਨਹੀਂ ਮਿਲਦਾ ਪਰ ਮੈਂ ਬਾਅਦ 'ਚੋਂ ਜਾਣਕਾਰੀਆਂ ਸੁਣੀਆਂ ਅਤੇ ਸਰਦੂਲ ਸਿਕੰਦਰ ਦਾ ਜਿਹੜਾ ਜਨਮ ਹੈ ਖੇੜੀ ਨੌ ਸਿੰਘ ਵਾਲਾ ਪਿੰਡ ਖੰਨਾ ਦੇ ਕੋਲ ਹੈ ਅਤੇ ਕਲੈਰੀਆ ਮੋਰਾ ਬਾਰੇ ਉਹਨਾਂ ਨੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਸੀ ਕਿ ਜਿਹੜਾ ਕਲੈਰੀ ਮੋਰ ਹੈ ਨਾ ਉਹ ਕਹਿੰਦੇ ਜਿਹੜਾ ਕਲੈਰੀ ਅੱਖਰ ਹੈ ਉਹ ਇਲਤੀ ਵਾਂਗਰ ਹੁੰਦਾ ਹੈ ਕਿ ਇਲਤ ਕਰਦਾ ਕਦੇ ਕਿਤੇ ਕਰਦਾ ਵੀ ਉਹ ਕਹਿੰਦਾ ਵੀ ਕਲੈਰੀ ਮੋਰਾ ਵੀ ਉਹਨਾਂ ਨੌਜਵਾਨਾਂ ਨੂੰ ਰੱਖ ਲਓ ਜਾਂ ਕਹਿ ਲਓ ਕਿ ਸਲੀਕਾ ਸਿੱਖੋ ਕਹਿੰਦੇ ਉਹਨਾਂ ਨੂੰ ਕਹਿ ਰਹੇ ਨੇ ਕਿ ਤੋਰ ਪੰਜਾਬਣ ਦੀ ਅਤੇ ਜਿਹੜੀ ਜਿਸ ਤਰ੍ਹਾਂ ਮਤਲਬ ਪੰਜਾਬ ਦੇ ਸਲੀਕੇ ਨੇ ਇੱਧਰ ਨੂੰ ਸਿੱਖੋ ਵੀ ਬੜੇ ਡੂੰਘੇ ਮੀਨਿੰਗ ਹੈ ਇਸ ਗੀਤ ਦੇ ਡੀਪ ਮੈਸੇਜ ਹੈ ਇਹਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਸੋਹਣਾ ਲੱਗਿਆ ਤੁਹਾਡਾ ਮੈਸੇਜ ਅਤੇ ਬਲਕਾਰ ਢਿੱਲੋਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਲਾਡੀ ਬੈਂਸ ਵੀ ਗੁੱਡ ਮੋਰਨਿੰਗ ਬੁਲਾ ਰਹੇ ਨੇ ਖੇਤਾਂ ਦੇ ਵਿੱਚੋਂ ਸੋ ਅੱਜ ਜਿਹੜਾ ਗੀਤ ਤੁਹਾਡੇ ਨਾਲ ਸਾਂਝਾ ਕਰਨਾ ਆ ਇਹ ਬੜਾ ਜ਼ਬਰਦਸਤ ਗੀਤ ਸੀ ਅਤੇ ਬਹੁਤ ਜ਼ਿਆਦਾ ਚੱਲਿਆ ਸੀ ਗੱਲ ਤਕਰੀਬਨ ਇਹ 90-91 ਦੀ ਹੋਏਗੀ ਅਤੇ ਉਸ ਵੇਲੇ ਸੈਡ ਗੀਤਾਂ ਦਾ ਕਾਫੀ ਰੁਝਾਨ ਸੀ ਕਈ ਫਿਲਮਾਂ ਇਹੋ ਜਿਹੀਆਂ ਆਈਆਂ ਸੀ ਅਤੇ ਪਰ ਇੱਧਰ ਸੰਗੀਤ ਜਿਹੜੀ ਦੁਨੀਆ ਦੇ ਵਿੱਚ 3-4 ਫਿਲਮਾਂ ਦੇ ਗੀਤ ਬੜੇ ਚੱਲ ਰਹੇ ਸੀ ਉਹਨਾਂ ਦਿਨਾਂ ਦੇ ਵਿੱਚ ਹਰ ਤੁਸੀਂ ਸ਼ਹਿਰ ਚਲ ਜਾਓ ਦੁਕਾਨਾਂ 'ਤੇ ਇਹੀ ਗੀਤ ਚੱਲ ਰਹੇ ਸੀ ਪਰ ਉਹਨਾਂ ਦਿਨਾਂ ਦੇ ਵਿੱਚ ਸਰਦੂਲ ਸਿਕੰਦਰ ਦੀ ਜਿਹੜੀ ਟੇਪ ਸੀ ਅਤੇ ਦਿਲਸ਼ਾਦ ਅਖਤਰ ਦੇ ਗੀਤ ਸੀ ਉਹ ਬਰਾਬਰ ਚੱਲਦੇ ਹੁੰਦੇ ਸੀ ਸ਼ਹਿਰਾਂ ਦੇ ਵਿੱਚੋਂ ਨਿਕਲਣਾ ਅਤੇ ਟੇਪਾਂ ਦੀਆਂ ਦੁਕਾਨਾਂ ਦੇ ਉੱਤੇ ਗੀਤ ਚੱਲਣੇ ਲੋਕਾਂ ਨੇ ਡੈੱਕ ਲਾਏ ਹੋਣੇ ਅਤੇ ਇਹ ਜਿਹੜਾ ਗੀਤ ਹੈ ਇਹ ਗੀਤ ਬਹੁਤ ਜ਼ਿਆਦਾ ਹਿੱਟ ਹੋਇਆ ਸੀ ਫੁੱਲਾਂ ਦੀ ਇਹ ਕੱਚੀ ਏ ਵਪਾਰ ਨੇ ਕੰਡਿਆਂ ਦੇ ਪਾਸ ਸਾਨੂੰ ਤੋਲਣਾ ਆਓ ਆਨੰਦ ਮਾਣਦੇ ਹਾਂ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ, ਦਿਨ ਐਤਵਾਰ ਹੈ ਔਰ ਕਈ ਇਲਾਕਿਆਂ ਦੇ ਵਿੱਚ ਹਜੇ ਸ਼ਨਿਚਰਵਾਰ ਹੈ ਦੁਨੀਆਂ ਦੇ ਉੱਤੇ। ਇਹ ਵੀ ਚਿੰਤਾ ਦਾ ਵਿਸ਼ਾ ਵੈਸੇ। ਸੋ ਪਿਆਰਿਓ ਕੋਈ ਗੱਲ ਨਹੀਂ, ਚਿੰਤਾ ਨਹੀਂ ਕਰਨੀ, ਸਮਾਂ ਸਮਾਂ ਵੱਖ ਵੱਖ ਥਾਂ 'ਤੇ ਚੱਲਦਾ ਆ, ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ ਸੂਰਜ ਤੈਅ ਕਰਦਾ ਆ। ਅਤੇ ਸਾਡੇ ਨਾਲ ਮਲਕੀਤ ਸਿੰਘ ਕੈਨਬਰਾ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਔਰ ਗੁਰਬਾਣੀ ਸਾਡੇ ਨਾਲ ਸਾਂਝੀ ਕਰਦੇ ਨੇ, ਦਇਆ ਕਰੋ ਕਿਚ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ। ਗੁੱਡ ਮਾਰਨਿੰਗ ਬੁਲਾ ਰਹੇ ਨੇ, ਸ਼ੁਕਰਾਨਾ। ਲਾਡੀ ਬੈਂਸ ਜੀ, ਹਾਂਜੀ ਬਿਲਕੁਲ ਗੱਲ ਕਰਾਂਗੇ। ਯੋਗੀ ਜੀ ਵੀ ਸਾਡੇ ਨਾਲ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਾਰਿਆਂ ਦਾ ਸਵਾਗਤ। ਪਾਲਾ ਬੈਂਸ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਕੀ ਹਾਲ ਹੈ ਪਿਆਰੇ ਹੋ, ਠੀਕ ਠਾਕ ਹੋ? ਔਰ ਅੱਜ ਸਾਡੇ ਨਾਲ ਸਿਡਨੀ ਤੋਂ ਸਾਡੇ ਤਾਇਆ ਜੀ ਸ਼ਾਮਿਲ ਹੋਏ ਨੇ, ਗਿਆਨੀ ਸੰਤੋਖ ਸਿੰਘ ਜੀ। ਸਤਿ ਸ਼੍ਰੀ ਅਕਾਲ ਤਾਇਆ ਜੀ। ਜੀ ਆਇਆਂ ਨੂੰ, ਹਾਂਜੀ ਫਤਿਹ ਜੀ, ਫਤਿਹ। ਹਾਂਜੀ ਅਤੇ ਤਾਇਆ ਜੀ ਸਾਰੇ ਠੀਕ ਠਾਕ ਹੈ? ਸਿਡਨੀ ਦਿਨ ਵਧੀਆ ਚੜਿਆ?
ਮਹਾਰਾਜ ਦੀ ਕਿਰਪਾ ਹੈ, ਬਾਹਰ ਢਿੱਲਾ ਜਿਹਾ ਸੂਰਜ ਚੜਿਆ ਵਾ, ਨਾ ਹੀ ਗਰਮੀ ਹੈ ਬਹੁਤੀ, ਨਾ ਹੀ ਸਰਦੀ ਆ,
ਠੀਕ
ਠਾਕ ਹੀ ਆ।
ਹਾਂ, ਅੱਸੂ ਕੱਤੇ ਵਾਲਾ ਮਾਹੌਲ ਬਣਿਆ ਹੋਇਆ ਅੱਜ ਕੱਲ ਤਾਂ।
ਹਾਂਜੀ ਬਿਲਕੁਲ।
ਤੇ ਚਲੋ ਤਾਇਆ ਜੀ, ਕੁਛ ਸੁਨੇਹੇ ਆਏ ਨੇ, ਉਹ ਸਾਰੇ ਫਤਿਹ ਬੁਲਾ ਰਹੇ ਨੇ ਤੁਹਾਨੂੰ, ਤੇ ਸਾਂਝੀ ਫਤਿਹ ਬੁਲਾ ਦਿੰਦੇ ਹਾਂ, ਕਿਉਂਕਿ ਕਈ ਵਾਰੀ ਸਾਰੇ ਸੱਜਣ ਕਹਿੰਦੇ ਨੇ ਕਿ ਅਸੀਂ ਕਹਿਣਾ ਚਾਹੁੰਦੇ ਹੁੰਦੇ ਪਰ ਫਿਰ ਇਕੱਲਾ ਇਕੱਲਾ ਛੋਟਾ ਛੋਟਾ ਮੈਸੇਜ ਕਿਉਂ ਪਾਉਣਾ ਹੈ। ਸੋ ਪਹਿਲਾਂ ਹੀ ਉਹਨਾਂ ਨੂੰ ਪਤਾ ਹੁੰਦਾ ਤੁਸੀਂ, ਤੋ ਐਡਵਾਂਸ 'ਚ ਹੀ ਤੁਹਾਨੂੰ ਭੇਜ ਦਿੰਦੇ ਨੇ ਮੈਸੇਜ ਤੇ। ਹਾਂਜੀ ਤਾਇਆ ਜੀ, ਆਪਾਂ ਚਲੋ ਅੱਜ ਥੋਤੋਂ ਲਾਹਾ ਲੈਣਾ, 20-25 ਮਿੰਟ ਆਪਾਂ ਸਮਾਂ ਬਹੁਤਾ ਇੱਧਰ ਉੱਧਰ ਦੀਆਂ ਗੱਲਾਂ ਨਾ ਕਰਾਂਗੇ। ਵੈਸੇ ਨਾ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਤਾਂ ਕਿਤੇ ਨਾ ਕਿਤੇ, ਕਿਧਰੇ ਨਾ ਕਿਧਰੇ ਸਾਡੇ ਕੰਨਾਂ ਦੇ ਵਿੱਚ ਜਾਂ ਸਾਡੀਆਂ ਅੱਖਾਂ ਦੇ ਸਾਹਮਣੇ, ਨੇਤਰਾਂ ਦੇ ਸਾਹਮਣੇ ਭਗਤ ਰਵਿਦਾਸ ਜੀ ਦੀ ਬਾਣੀ ਜਿਹੜੀ ਆ ਉਹ ਆ ਜਾਂਦੀ ਆ, ਔਰ ਬਹੁਤ ਹੀ ਖੂਬਸੂਰਤ ਰਚਨਾਵਾਂ, ਬਹੁਤ ਹੀ ਖੂਬਸੂਰਤ ਸ਼ਬਦ ਦਰਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੇ। ਔਰ ਸ਼ਾਇਦ ਕੱਲ੍ਹ ਅਸੀਂ ਉਹਨਾਂ ਦਾ ਪੁਰਬ ਮਨਾ ਕੇ ਹਟੇ ਹਾਂ, ਔਰ ਜਿਹੜਾ ਉਹਨਾਂ ਤੱਕ ਇੰਟਰੋਡਕਸ਼ਨ ਸਾਡੇ ਗੁਰੂਆਂ ਨੇ ਕਰਵਾਈ ਉਹਦੇ ਅਸੀਂ ਮਤਲਬ ਚਲੋ ਆਪਾਂ ਗੁਰੂ ਸਾਹਿਬ ਦੇ ਤਾਂ ਦੇਣ ਦੇ ਹੀ ਨਹੀਂ ਸਕਦੇ, ਪਰ ਉਹ ਵੀ ਇੱਕ ਬਾ ਕਮਾਲ ਉਹਨਾਂ ਨੇ ਮਤਲਬ ਸਾਨੂੰ ਭਗਤ ਜੀ ਨਾਲ ਜਿਹੜੀ ਰੂਬਰੂ ਸਾਡੀ ਕਰਵਾਈ ਆ ਉਹ ਵੀ ਬਾ ਕਮਾਲ। ਤੁਸੀਂ ਦੱਸੋ ਇਹਦੇ ਬਾਰੇ, ਤੁਸੀਂ ਕਿੱਦਾਂ ਦੇਖਦੇ ਹੋ ਇਹਨੂੰ?
ਦੇਖੋ ਜੀ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਾਂਸ਼ੀ ਤੋਂ ਭਗਤ ਰਵਿਦਾਸ ਜੀ ਮਹਾਰਾਜ, ਕਬੀਰ ਜੀ ਮਹਾਰਾਜ ਅਤੇ ਹੋਰ 15 ਭਗਤਾਂ ਦੀ ਜਿਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਸਾਹਿਤ ਦੇ ਅੰਦਰ ਭਗਤ ਕਰਕੇ ਲਿਖਿਆ ਗਿਆ, ਬਾਣੀ ਭਗਤ ਸ੍ਰੀ ਰਵਿਦਾਸ ਜੀ ਕੀ। ਤੇ ਗੋਬਿੰਦ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਹੈ ਜਿਹਦੇ ਵਿੱਚ ਕਈ ਕੁੱਝ ਭਗਤਾਂ ਦਾ ਜ਼ਿਕਰ ਕੀਤਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਅੜ ਦਾਮ ਕੋਛੀ ਪਰੋ ਹੋਇਓ ਲਾਥੀਣਾ, ਬੁਨਣਾ ਤਨਣਾ ਤਿਆਗ ਕਹਿ ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਜੋ ਲਾਹਰਾ ਭਇਓ ਗੁਣੀ ਗਹੀਰਾ। ਇਹ ਬਿਦ ਸੁਣ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਇਹ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਭਗਤ ਕਿਉਂ ਹੋਇਆ ਕਿ ਹਿਰਦੇ ਵਿੱਚ ਰੱਬ ਵਸਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਤੇ ਇਹ ਇਹਨਾਂ ਭਗਤਾਂ ਦੀ ਕਿਉਂਕਿ ਮਨੂ ਸਿਮਰਤੀ ਅਨੁਸਾਰ ਜਿਹੜੇ ਲਤਾੜੇ ਹੋਏ ਪਛਾੜੇ ਹੋਏ ਪਿੱਛੇ ਰਹੀਆਂ ਜਾਤੀਆਂ ਵਿੱਚ ਪੈਦਾ ਹੋਣ ਵਾਲੇ ਵੀ ਪ੍ਰਭੂ ਦੀ ਭਗਤੀ ਕਰਕੇ ਉਹ ਪੂਜਣ ਯੋਗ ਹੋ ਗਏ, ਵੱਡੇ ਵੱਡੇ ਵਿਦਵਾਨ ਬ੍ਰਾਹਮਣ ਪੰਡਿਤ ਉਹਨਾਂ ਦੇ ਅੱਗੇ ਆਣ ਕੇ ਝੁਕਣ ਲੱਗ ਪਏ, ਪੂਜਾ ਕਰਨ ਲੱਗ ਪਏ। ਇਹ ਵਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਦੇਖੋ ਹਾਂਜੀ, ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੇਖੋ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਲਿਖਿਆ, ਭਗਤ ਭਗਤ ਜਦ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ। ਹਾਂਜੀ, ਤੇ ਭਗਤ ਜਨਾ ਹਰ ਮਾਂ ਪਿਓ ਬੇਟਾ, ਭਗਤ ਜਿਹੜੇ ਆ ਉਹ ਸਮਝ ਲਓ ਵੀ ਪਰਮਾਤਮਾ ਦਾ ਨਾ ਉਹਨਾਂ ਦਾ ਪਿਤਾ ਪੁੱਤਰ ਵਾਲਾ ਰਿਸ਼ਤਾ ਬਣ ਜਾਂਦਾ ਹੈ। ਤੇ ਗੁਰਬਾਣੀ ਵਿੱਚ ਲਿਖਿਆ ਜਿਹਨਾਂ ਨਾਲ ਵਿਸਰੇ ਨਾਮ ਸੇ ਕਿਨੇ ਆ, ਉਹ ਕਿਹੋ ਜਿਹੇ ਨੇ ਜਿਹਨਾਂ ਨੂੰ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ। ਉਹ ਭੇਦ ਨਾ ਜਾਣੋ, ਮੂਲ ਸਾਈ ਜੇ ਆ ਉਹ ਸਾਈ ਮਾਲਕ ਵਾਹਿਗੁਰੂ ਵਰਗੇ ਉਹਦਾ ਰੂਪ ਹੀ ਹੋ ਜਾਂਦੇ ਨੇ, ਉਹਨਾਂ ਦੇ ਵਿੱਚ ਜਰਾ ਵੀ ਕੋਈ ਭੇਦ ਨਹੀਂ ਹੈ। ਹਰ ਕਾ ਸੇਵਕ ਹਰੀ ਜਿਹਾ, ਹਰੀ ਦਾ ਸੇਵਕ, ਹਰੀ ਦਾ ਨਾਮ ਜਪਣ ਵਾਲਾ ਉਹ ਹਰੀ ਦਾ ਹੀ ਰੂਪ ਹੋ ਜਾਂਦਾ। ਤੇ ਗੁਰ ਪਰਮੇਸ਼ਰ ਏਕੋ ਜਾਣ, ਪਰਮਾਤਮਾ ਤੇ ਗੁਰੂ ਨੂੰ ਇੱਕੋ ਕਰਕੇ ਗੁਰੂ ਦੇ ਸਿੱਖਾਂ ਨੇ ਜਾਣਨਾ ਹੈ। ਹੁਣ ਰਹੀ ਗੱਲ ਕਿ ਕੁਝ ਗੁਰਬਾਣੀ, ਕਿਉਂਕਿ ਸਾਨੂੰ ਪਤਾ ਹੀ, ਕਿਉਂਕਿ ਉਸ ਵੇਲੇ ਦਾ ਬ੍ਰਾਹਮਣਿਜ਼ਮ ਦਾ, ਵਿਦਵਤਾ ਦਾ, ਧਰਮ ਦਾ, ਫਿਲਾਸਫੀ ਦਾ ਘਰ ਸੀ ਕਾਂਸ਼ੀ, ਔਰ ਅੱਜ ਵੀ ਸਭ ਤੋਂ ਵੱਡਾ ਸਥਾਨ ਮੰਨਿਆ ਜਾਂਦਾ ਕਈ ਸਦੀਆਂ ਤੋਂ। ਉਸ ਦੇ ਵਿੱਚ ਜਿੱਥੇ ਮਨੋ ਸਿਮਰਤੀ ਨਾਲ ਹੀ ਸਾਰਾ ਕੁਝ ਹੁੰਦਾ ਸੀ, ਹਿੰਦੂਆਂ ਦਾ ਰਾਜ, ਹਿੰਦੂ ਵਿਦਵਾਨ, ਹਿੰਦੂ ਮੰਦਰ, ਤੇ ਉਹਨਾਂ ਅਨੁਸਾਰ ਪਛਾੜੇ ਹੋਏ ਵਿਚਾਏ ਜੁਲਾਏ ਵਿਚਾਰੇ ਚਮਾਰ ਦਾ, ਚਮੜੇ ਦਾ ਕੰਮ ਕਰਨ ਵਾਲੇ ਉਹ ਉੱਠ ਕੇ ਭਗਤੀ ਕਰਨ, ਤੇ ਈਰਖਾ ਜਾਗਣੀ, ਉਹਨਾਂ ਦਾ ਵਿਰੋਧ ਹੋਣਾ। ਸਮੇਂ ਦੇ ਹਾਕਮ ਨੇ ਹਰ ਮਹਾਂਪੁਰਸ਼ ਦਾ, ਨਵੀਂ ਗੱਲ ਕਰਨ ਵਾਲੇ ਦਾ, ਬਰਾਬਰਤਾ ਦਾ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂਅਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਕਿਉਂ ਥਿਉਂ ਕਿਹਾ ਰੀਸ ਦਾ ਉਪਦੇਸ਼ ਦੇ ਚੱਲਣ ਵਾਲੇ ਲੋਕਾਂ ਦਾ ਸਮੇਂ ਦੀ ਸਰਕਾਰ ਨਾਲ, ਸਮੇਂ ਦੇ ਜ਼ਾਲਮ ਹਾਕਮਾਂ ਨਾਲ ਵਿਰੋਧ ਲਗਾਤਾਰ ਹੁੰਦਾ ਹੀ ਆ ਰਿਹਾ। ਭਗਤ ਕਬੀਰ ਜੀ ਨੂੰ ਤੇ ਬਣਾ ਹੀ ਬੜਾ, ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ, ਕਬੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿਗੇ ਤਨ ਰਾਹੇ ਕਾਹੇ ਕੋ ਡਰਾਏ। ਹਾਂਜੀ, ਸਮੇਂ ਦੇ ਹਾਕਮ ਨਾਮ ਦੇਵ ਨੂੰ ਹਾਥੀ ਅੱਗੇ ਸੁੱਟਿਆ ਗਿਆ, ਕਬੀਰ ਨੂੰ ਸੰਗਲ ਬੰਨ ਕੇ ਗੰਗਾ ਚ ਡੋਬਿਆ ਗਿਆ। ਤੇ ਇਸ ਤਰ੍ਹਾਂ ਹੀ ਭਗਤ ਰਵਿਦਾਸ ਜੀ ਨਾ ਵੀ ਲੋਕਾਂ ਨੇ ਸਮੇਂ ਦੇ ਹਾਕਮਾਂ ਨਾਲ ਨੇ ਵਰਤਾਓ ਕੀਤਾ। ਤੋ ਉਹਨਾਂ ਦੀ ਬਾਣੀ ਬਹੁਤ ਰੂਪ, ਖਾਸੇ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੌਜੂਦ ਹੈ। ਮੈਂ ਇੱਕ ਸ਼ਬਦ ਦਾ ਪਹਿਲਾ ਪਾਠ, ਛੋਟਾ ਜਿਹਾ ਸ਼ਬਦ ਹੈ ਆਪਣਾ ਸੋਠ ਰਾਗ ਦੇ ਵਿੱਚ 659, ਯਾਨੀ 659 ਪੰਨੇ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਹੈ, ਜੋ ਭਗਤ ਜੀ ਆਪ ਉਚਾਰਨ ਕਰਦੇ ਨੇ। ਕਹਿੰਦੇ ਚਮਰਟਾ ਗਾਂਠ ਨਾ ਜਨੀ, ਲੋਕ ਗਠਾਵੈ ਪਨਹੀ ਰਹਾਓ, ਆਰ ਨਹੀਂ ਜੇ ਤੋਪੋ, ਨਹੀਂ ਰਾਂਬੀ ਠਾਓ ਰੋਪੋ, ਲੋਕ ਗੰਠ ਗੰਠ ਖਰਾ ਬੇਗੂਚਾ, ਹੋਂ ਬਿਨ ਗਾਂਠੇ ਜਾਏ ਪਹੁੰਚਾ, ਰਵਿਦਾਸ ਜਪੈ ਰਾਮ ਨਾਮਾ, ਮੋਏ ਜਮ ਸਿਓ ਨਾਹੀ ਕਾਮਾ। ਚਮਰਟਾ ਦਾ ਮਤਲਬ ਹੈ ਜਿਵੇਂ ਅਸੀਂ ਕਹਿ ਨੀ ਇਹ ਸਿਪਾਹੀ ਦੇ ਬਜਾਏ ਅਸੀਂ ਉਹਨੂੰ ਸਪਾਟਾ ਕਹਿ ਦਈਏ, ਇਸ ਤਰ੍ਹਾਂ ਚਮਰਟਾ ਲੋਕਾਂ ਦੀਆਂ ਉੱਚ ਜਾਤੀਆਂ ਦੀਆਂ ਨਜ਼ਰਾਂ ਦੇ ਵਿੱਚ ਗਰੀਬ ਚਮਿਆਰ ਉਹ ਆਪਣੇ ਆਪ ਨੂੰ ਭਗਤ ਜੀ ਦਰਸਾਉਂਦੇ ਨੇ। ਤੇ ਆਪਣਾ ਪ੍ਰੋਫੈਸਰ ਸਾਧ ਸਿੰਘ ਜੀ ਹੋਰਾਂ ਦੇ ਵਿਚਾਰ ਨੇ ਇਸ ਸ਼ਬਦ ਦੀ ਵਿਆਖਿਆ ਕਰਦੇ ਹਾਂ। ਕਹਿੰਦੇ ਰਵਿਦਾਸ ਭਗਤ ਜੀ ਬਨਾਰਸ ਦੇ ਵਸਨੀਕ ਸਨ, ਬਨਾਰਸ, ਕਾਂਸ਼ੀ, ਜਿਹੜੀ ਵਾਰਾਨਸੀ, ਬਨਾਰਸ, ਕਾਂਸ਼ੀ ਇਹ ਕੋਈ ਸ਼ਹਿਰ ਦੇ ਨਾਂ ਨੇ
ਜੀ।
ਇੱਥੇ ਉਸ ਵੇਲੇ ਬੜੇ ਭਗਤ ਹੋਏ, ਭਗਤ ਰਵਿਦਾਸ ਜੀ, ਗੁਰੂ ਨਾ ਆਪਣਾ ਭਗਤ ਕਬੀਰ ਜੀ, ਹੋਰ ਵੀ ਮਹਾਂਪੁਰਸ਼। ਇਹ ਇੱਕ ਬ੍ਰਾਹਮਣ ਪੰਡਿਤ ਭਗਤ ਦੱਖਣ ਦੇ ਰਾਮਾਨੰਦ ਜੀ ਸਨ, ਇਹ ਉਹਨਾਂ ਦੇ ਚੇਲੇ ਸਨ, ਉਹਨਾਂ ਤੋਂ ਨਾਮ ਲੈ ਕੇ ਇਹਨਾਂ ਨੇ ਸਿਮਰਿਆ ਰੱਬ ਨੂੰ।
ਤਾਂ ਜੀ ਮੈਨੂੰ ਥੋੜੀ ਇੱਕ ਗੱਲ ਸਮਝਾਓ ਕਿ ਚਲੋ ਉਹ ਭਗਤ ਰਾਮਾਨੰਦ ਜੀ ਉਹਨਾਂ ਦੇ ਵੀ ਸ਼ਬਦ ਦਰਜ ਆ ਗੁਰਬਾਣੀ ਦੇ ਵਿੱਚ, ਉਹਨਾਂ ਦਾ ਜ਼ਿਕਰ ਵੀ ਹੁੰਦਾ ਆ,
ਰਾਮਾਨੰਦ ਪੂਰਨ ਬ੍ਰਹਮ।
ਹਾਂਜੀ, ਹੁਣ ਉਹ ਵੀ ਬ੍ਰਾਹਮਣ ਸਨ, ਤੇ ਫਿਰ ਆਪਾਂ ਇੱਕ ਪਾਸੇ ਕਹਿੰਦੇ ਹਾਂ ਕਿ ਮਨੂ ਸਮ੍ਰਿਤੀ ਦੇ ਨਾਲ ਲਾਗੂ ਸੀ, ਪਰ ਦੂਜੇ ਪਾਸੇ ਉਹ ਬ੍ਰਾਹਮਣ ਹੋਣ ਦੇ ਨਾਤੇ ਬਨਾਰਸ ਦੇ ਵਿੱਚ ਹੀ ਕਾਸ਼ੀ ਦੇ ਵਿੱਚ ਭਗਤ ਕਬੀਰ ਜੀ, ਨਾਮਦੇਵ ਜੀ, ਧੰਨਾ ਜੀ, ਰਵਿਦਾਸ ਜੀ, ਇਹ ਸਾਰੇ ਉਹਨਾਂ ਦੇ ਸਿੱਖ ਸਨ। ਇਹ ਇਹ ਕਿਸ ਤਰ੍ਹਾਂ ਹੋ ਰਿਹਾ ਸੀ ਫਿਰ?
ਇਹ ਬਹੁਤ ਲੰਮਾ ਚੱਕਰ ਪੈ ਜਾਊਗਾ, ਤੇ ਅਸੀਂ ਮੇਰੀ ਗੱਲ ਪੂਰੀ ਕਰ ਲਈਏ, ਕਿਉਂਕਿ ਇਹ ਵਾਸੀ ਸਨ ਬਨਾਰਸ ਦੇ, ਕਾਂਸ਼ੀ ਦੇ। ਇਹ ਸ਼ਹਿਰ ਵਿਦਵਾਨ ਬ੍ਰਾਹਮਣਾਂ ਦਾ ਭਾਰਾ ਕੇਂਦਰ ਚੱਲਿਆ ਆ ਰਿਹਾ ਹੈ। ਹੁਣ ਤੱਕ ਵੀ ਬ੍ਰਾਹਮਣਾਂ ਦੀ ਅਗਵਾਈ ਵਿੱਚ ਇੱਥੇ ਮੂਰਤੀ ਪੂਜਾ ਦਾ ਜ਼ੋਰ ਹੋਣਾ ਵੀ ਕੁਦਰਤੀ ਗੱਲ ਸੀ।
ਜੀ ਜੀ।
ਇੱਕ ਪਾਸੇ ਉੱਚੀ ਕੁਲ ਦੇ ਵਿਦਵਾਨ ਲੋਕ ਮੰਦਰਾਂ ਵਿੱਚ ਜਾ ਕੇ ਮੂਰਤੀਆਂ ਪੂਜਣ, ਦੂਜੇ ਪਾਸੇ ਇੱਕ ਕਥਿਤ ਕਹੀ ਜਾਂਦੀ ਬੜੀ ਨੀਵੀਂ ਜਾਤ ਦਾ ਗਰੀਬ ਰਵਿਦਾਸ ਇੱਕ ਪਰਮਾਤਮਾ ਦੇ ਸਿਮਰਨ ਦਾ ਹੋਕਾ ਦੇਵੇ, ਉਹ ਕਹੇ ਮੂਰਤੀ ਪੂਜਾ ਦਾ ਇਹ ਜਾਤ ਬਰਾਦਰੀ ਦਾ ਉੱਚ ਨੀਚ ਦਾ ਇਸਦਾ ਸਾਰਾ ਵਿਰੋਧ ਕਰੇ ਤੇ ਇੱਕ ਪਰਮਾਤਮਾ ਦੇ ਸਿਮਰਨ ਕਰਨ ਦਾ ਹੋਕਾ ਦੇਵੇ। ਇੱਕ ਅਜੀਬ ਜਿਹੀ ਖੇਡ ਬਨਾਰਸ ਵਿੱਚ ਹੋ ਰਹੀ ਸੀ ਉਸ ਸਮੇਂ ਬ੍ਰਾਹਮਣਾਂ ਦਾ, ਚਮਾਰ ਰਵਿਦਾਸ ਜੀ ਨੂੰ ਉਸਦੀ ਨੀਵੀਂ ਜਾਤ ਦਾ ਚੇਤਾ ਕਰਾ ਕਰਾ ਕੇ ਉਸ ਨੂੰ ਮਖੌਲ ਕਰਨਾ ਵੀ ਇੱਕ ਸੁਭਾਵਿਕ ਜਿਹੀ ਗੱਲ ਸੀ। ਅਜਿਹੀ ਦਸ਼ਾ ਹਰ ਥਾਂ ਰੋਜ਼ਾਨਾ ਜੀਵਨ ਵਿੱਚ ਅੱਜ ਵੀ ਵੇਖੀ ਜਾ ਰਹੀ ਹੈ। ਇਸੇ ਵਾਸਤੇ ਸਰਕਾਰਾਂ ਨੂੰ ਕਾਨੂੰਨ ਬਣਾਉਣੇ ਪੈਂਦੇ ਨੇ। ਤੁਹਾਨੂੰ ਪਤਾ
ਜੀ ਜੀ ਜੀ,
ਇਸ ਵੇਲੇ ਹਿੰਦੁਸਤਾਨ ਦੇ ਵਿੱਚ ਅਸੀਂ ਕਿਸੇ ਨੂੰ ਜਾਤ ਦਾ ਨਾਂ ਲੈ ਕੇ ਉਹਨੂੰ ਤਿਰਸਕਾਰਤ ਸ਼ਬਦਾਂ ਦੇ ਵਿੱਚ ਨਹੀਂ ਸੰਬੋਧਨ ਕਰ ਸਕਦੇ। ਇਸ ਲਈ ਮਹਾਤਮਾ ਗਾਂਧੀ ਨੇ ਪਛੜੀਆਂ ਸ਼੍ਰੇਣੀਆਂ ਵਾਲਾ ਹਰੀਜਨ ਦਾ ਨਾਮ ਦਿੱਤਾ ਹੈ। ਜਦੋਂ ਹੌਲੀ ਹੌਲੀ ਹਰੀਜਨ ਦੇ ਅਸਲੀ ਅਰਥ ਦਾ ਪਤਾ ਲੱਗਿਆ ਤਾਂ ਫਿਰ ਇਸ ਦਾ ਵਿਰੋਧ ਕੀਤਾ ਤੇ ਦਲਿਤ ਨਾਮ ਕਨਸਟੀਟਿਊਸ਼ਨਲੀ ਦਾਗਿਆ। ਅੱਜ ਹਿੰਦੁਸਤਾਨ ਦੇ ਵਿੱਚ ਕਿਸੇ ਨੂੰ ਹਰੀਜਨ ਕਹਿਣਾ ਉਹਦੇ ਉੱਪਰ ਕਾਨੂੰਨ ਲਾਗੂ ਹੋ ਸਕਦਾ। ਸੋ ਅੱਜ ਉਹ ਸਮਾਜ ਨੂੰ ਪਛੜਿਆ ਜਿਹੜਾ ਸੀ ਸਮਾਜ, ਉਸ ਨੂੰ ਦਲਿਤ ਦੇ ਨਾਂ ਨਾਲ ਯਾਦ ਕੀਤਾ ਜਾਂਦਾ। ਸੋ ਭਗਤ ਜੀ ਕਹਿੰਦੇ ਸ਼ਬਦ ਰਵਿਦਾਸ ਜੀ ਲੋਕਾਂ ਦੇ ਇਸ ਮਖੌਲ ਦਾ ਉੱਤਰ ਦਿੰਦੇ ਨੇ ਤੇ ਕਹਿੰਦੇ ਨੇ ਕਿ ਮੈਂ ਤਾਂ ਭਲਾ ਜਾਤ ਦਾ ਹੀ ਚਮਾਰ ਹਾਂ, ਲੋਕ ਉੱਚੀਆਂ ਕੁਲਾਂ ਦੇ ਹੋ ਕੇ ਵੀ ਚਮਾਰ ਬਣੇ ਪਏ ਨੇ। ਇਹ ਸਰੀਰ ਮਾਨੋ ਇੱਕ ਜੁੱਤੀ ਹੈ, ਕਿਉਂਕਿ ਸਾਰੀ ਗੁਰਬਾਣੀ ਆਪ ਮੇਰੇ ਨਾਲੋਂ ਘੱਟ ਨਹੀਂ ਜਾਣਦੇ ਤੇ ਬੋਲੀ ਮੌਜੂਦਾ ਹੈ ਸੰਸਾਰਕ ਮੁਹਾਵਰਾ ਕਵਿਤਾ ਸਾਹਿਤ ਦੀ ਵਨਗੀ ਇਹ ਇੱਕ ਮੀਡੀਆ ਹੈ ਮਾਧਿਅਮ ਹੈ ਗੁਰੂ ਸਾਹਿਬਾਨ ਨੇ ਵਰਤਿਆ, ਪਰ ਸੰਸਾਰੀ ਮਾਧਿਅਮ ਨੂੰ ਵਰਤਿਆਂ ਹੋਇਆਂ ਉਪਦੇਸ਼ ਦੇ ਰਹਾ ਉਹ ਨਿਰੰਕਾਰੀ ਬਖਸ਼ਿਸ਼ ਕੀਤਾ ਹੈ। ਇਸੇ ਵਾਸਤੇ ਭਗਤ ਜੀ ਦਾ ਵੀ ਇਸ ਸ਼ਬਦ ਦੇ ਵਿੱਚ ਇਹੋ ਹੀ ਹੈ, ਉਹਨਾਂ ਨੇ ਆਪਣੇ ਕਿੱਤੇ ਦੇ ਸਿੰਬੋਲਿਕ ਚਿੰਨ੍ਹਾਂ ਦੀ ਵਰਤੋਂ ਕਰਕੇ ਨਿਰੰਕਾਰੀ ਉਪਦੇਸ਼ ਦਿੱਤਾ ਹੈ। ਉਹ ਕਹਿੰਦੇ ਨੇ ਭਈ ਮੰਨੋ ਇਹ ਸਾਡਾ ਸਰੀਰ ਇੱਕ ਜੁੱਤੀ ਹੈ
ਜੀ,
ਗਰੀਬ ਮਨੁੱਖ ਮੁੜ ਮੁੜ ਆਪਣੀ ਜੁੱਤੀ ਹੰਢਾਉਂਦਾ ਹੈ ਗੰਢ ਦਾ ਤੇ ਬਹੁਤਾ ਚਿਰ ਕੰਮ ਦੇ ਜਾਏ। ਇਸੇ ਤਰ੍ਹਾਂ ਮਾਇਆ ਦੇ ਮੋਹ ਵਿੱਚ ਸੰਸਾਰਕ ਪ੍ਰਾਪਤੀਆਂ ਦੇ ਮੋਹ ਵਿੱਚ ਫਸੇ ਹੋਏ ਬੰਦੇ ਚਾਹੇ ਉਹ ਕਿਸੇ ਵੀ ਕੁਲ ਦੇ ਹਨ ਇਸ ਸਰੀਰ ਨੂੰ ਗਾਂਢੇ ਲਾਉਣ ਲਈ ਦਿਨ ਰਾਤ ਇਸੇ ਦੀ ਪਾਲਣਾ ਵਿੱਚ ਜੁਟੇ ਰਹਿੰਦੇ ਹਨ ਤੇ ਪ੍ਰਭੂ ਨੂੰ ਵਿਸਾਰ ਕੇ ਖੁਆਰ ਹੁੰਦੇ ਨੇ। ਜਿਵੇਂ ਚਮਿਆਰ ਜੁੱਤੀ ਗੰਢਦਾ ਤਿਵੇਂ ਮਾਇਆ ਗ੍ਰਸਿਆ ਜੀਵ ਸਰੀਰ ਨੂੰ ਸਦਾ ਚੰਗੀਆਂ ਖੁਰਾਕਾਂ ਪੁਸ਼ਾਕਾਂ ਦਵਾਈਆਂ ਐਕਸਰਸਾਈਜ਼ਾਂ ਦੇ ਗਾਂਢੇ ਤੋਪੇ ਲਾਉਂਦਾ ਰਹਿੰਦਾ ਤਾਂ ਕਿ ਇਹ ਹੋਰ ਜ਼ਿਆਦਾ ਹੰਢ ਜਾਵੇ।
ਤਾਂ
ਸਾਰਾ ਜਗਤ ਹੀ ਚਮਾਰ ਬਣਿਆ ਪਿਆ ਹੈ। ਪਰ ਰਵਿਦਾਸ ਜੀ ਆਖਦੇ ਨੇ ਮੈਂ ਸਰੀਰ ਦਾ ਮੋਹ ਮੁਕਾ ਕੇ ਸਰੀਰ ਨੂੰ ਗਾਂਢੇ ਤੋਪੇ ਲਾਉਣੇ ਛੱਡ ਬੈਠਾ। ਮੈਂ ਲੋਕਾਂ ਵਾਂਗ ਦਿਨ ਰਾਤ ਸਰੀਰ ਦੇ ਆਹਰ ਵਿੱਚ ਨਹੀਂ ਰਹਿੰਦਾ, ਮੈਂ ਪ੍ਰਭੂ ਦਾ ਨਾਮ ਸਿਮਰਨ ਆਪਣਾ ਮੁੱਖ ਧਰਮ ਬਣਾਇਆ ਹੈ, ਤਾਂਹੀਓ ਮੈਨੂੰ ਕਿਸੇ ਜਮ ਆਦਿਕ ਦਾ ਡਰ ਨਹੀਂ ਲੱਗ ਰਿਹਾ
ਜੀ,
ਡਰ ਨਹੀਂ ਲੱਗ ਰਿਹਾ। ਅੱਛਾ ਮੇਰੀ ਗੱਲ ਮੈਨੂੰ ਸੁਣਨ ਲੱਗ ਪਈ। ਅੱਛਾ ਪੂਰੀ ਸ਼ਬਦ ਦਾ ਅਰਥ ਪ੍ਰੋਫੈਸਰ ਪੂਰਨ ਸਿੰਘ ਜੀ ਅਨੁਸਾਰ ਹੈ ਤੇ ਭਗਤ ਜੀ ਕਹਿੰਦੇ ਨੇ ਮੈਂ ਗਰੀਬ ਚਮਿਆਰ ਜੁੱਤੀ ਗੰਢਣ ਨੂੰ ਗੰਢਣਾ ਨਹੀਂ ਜਾਣਦਾ, ਆਪਣੇ ਸਰੀਰ ਨੂੰ ਗੰਢਣਾ ਨਹੀਂ ਜਾਣਦਾ, ਇਸ ਦੇ ਮੋਹ ਵਿੱਚ ਨਹੀਂ ਫਸਿਆ ਆ। ਪਰ ਜਗਤ ਦੇ ਜੀਵ ਉਹ ਆਪਣੇ ਆਪਣੇ ਸਰੀਰ ਦੇ ਮੋਹ ਚ ਫਸੇ ਹੋਏ ਸਰੀਰ ਰੂਪੀ ਜੁੱਤੀ ਨੂੰ ਹਰਾ ਦੇਣੇ ਗੰਢਾਂ ਦੇ ਫਿਕਰ ਦੇ ਵਿੱਚ ਰਹਿੰਦੇ ਨੇ ਤਾਂ ਕਿ ਇਹ ਵੱਧ ਤੋਂ ਵੱਧ ਸਮਾਂ ਇਸ ਸੰਸਾਰ ਵਿੱਚ ਰਹਿ ਸਕੇ। ਮੇਰੇ ਪਾਸ ਕੋਈ ਆਰ ਵੀ ਨਹੀਂ ਜਿਹਦੇ ਨਾਲ ਮੈਂ ਆਪਣੇ ਸਰੀਰ ਰੂਪੀ ਜੁੱਤੀ ਨੂੰ ਤੋਪੇ ਲਾਵਾਂ, ਭਾਵ ਮੇਰੇ ਅੰਦਰ ਮੋਹ ਦੀ ਖਿੱਚ ਨਹੀਂ ਕਿ ਮੇਰੀ ਸੁਰਤ ਸਦਾ ਸਰੀਰ ਵਿੱਚ ਹੀ ਟਿਕੀ ਰਹੇ। ਮੇਰੇ ਪਾਸ ਰੰਬੀ ਵੀ ਨਹੀਂ ਕਿ ਜੁੱਤੀਆਂ ਨੂੰ ਉਸਦੇ ਨਾਲ ਖੁਰਚ ਕੇ ਮੈਂ ਗਾਂਢਾ ਲਾਉਣ ਦਾ ਯਤਨ ਕਰਾਂ, ਭਾਵ ਮੇਰੇ ਅੰਦਰ ਲੋਭ ਨਹੀਂ ਕਿ ਮੈਂ ਚੰਗੇ ਚੰਗੇ ਖਾਣੇ ਖਾ ਕੇ ਨਿੱਤ ਸਰੀਰ ਨੂੰ ਪਾਲਦਾ ਰਵਾਂ। ਜਗਤ ਗੰਢ ਗੰਢ ਕੇ ਸਰੀਰ ਰੂਪੀ ਜੁੱਤੀਆਂ ਨੂੰ ਖੁਆਰ ਹੋ ਰਿਹਾ ਹੈ। ਜਗਤ ਦੇ ਜੀਵ ਆਪੋ ਆਪਣੇ ਸਰੀਰ ਨੂੰ ਦਿਨ ਰਾਤ ਪਾਲਣ ਪੋਸਣ ਦੇ ਆਰੇ ਲੱਗ ਕੇ ਦੁਖੀ ਹੋ ਰਹੇ ਨੇ। ਮੈਂ ਇਹ ਗੰਢਣ ਗੁੰਢਣ ਦਾ ਕੰਮ ਸਭ ਛੱਡ ਕੇ ਆਪਣੇ ਸਰੀਰ ਦੇ ਦੇਹੀ ਪਾਲਣੀ ਦੇ ਆਰੇ ਲੱਗੇ ਰਹਿਣ ਨੂੰ ਛੱਡ ਕੇ ਪ੍ਰਭੂ ਚਰਨਾਂ ਵਿੱਚ ਜਾ ਅਪੜਿਆ। ਰਵਿਦਾਸ ਜੀ ਹੁਣ ਪਰਮਾਤਮਾ ਦਾ ਆਪਣਾ ਉਹ ਆਪ ਕਹਿੰਦੇ ਆਪਣੇ ਆਪ ਨੂੰ ਨੀ ਨਾ ਮਨੁੱਖ ਜੀ ਕਹਿੰਦਾ, ਤੋ ਰਵਿਦਾਸ ਜੀ ਦਿਆ ਹੁਣ ਪਰਮਾਤਮਾ ਦਾ ਨਾਮ ਸਿਮਰਦਾ ਹੈ ਤੇ ਸਰੀਰ ਦਾ ਮੋਹ ਛੱਡ ਬੈਠਾ ਹੈ। ਇਸੇ ਵਾਸਤੇ ਮੈਨੂੰ ਰਵਿਦਾਸ ਨੂੰ ਹੁਣ ਜਮਾ ਨਾਲ ਕੋਈ ਵਾਸਤਾ ਨਹੀਂ ਰਹਿ ਗਿਆ। ਤੇ ਗੁਰਬਾਣੀ ਵੀ ਫਰਮਾਨ ਕਰਦੀ ਹੈ ਕਿ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਹਨ ਜਮ ਰਾਜ ਦਾ, ਜਮ ਦੇ ਦੂਤਾਂ ਨਾਲ ਉਹਨਾਂ ਦਾ ਕੋਈ ਵਾਹ ਨਹੀਂ ਪੈਂਦਾ, ਕਿਉਂਕਿ ਉਹ ਹਰੀ ਦਾ ਰੂਪ ਹੀ ਆਤਮਕ ਤੌਰ ਤੇ ਹੋ ਚੁੱਕੇ ਹੁੰਦੇ ਹਨ। ਸੋ ਭਗਤ ਕਬੀਰਾ ਰਵਿਦਾਸ ਜੀ, ਹੁਣ ਕੁਝ ਬਹੁਤ ਸਾਰੇ ਕਰੋੜਾਂ ਲੋਕ ਭਗਤ ਜੀ ਨੂੰ ਗੁਰੂ ਜਾਂ ਸਤਿਗੁਰੂ ਰਵਿਦਾਸ ਜੀ ਕਹਿੰਦੇ ਨੇ, ਤੇ ਪਰ ਇਹਦੇ ਵਿੱਚ ਕਹਿਣ ਦੇ ਵਿੱਚ ਕੋਈ ਹਰਜ ਨਹੀਂ, ਕਿਉਂਕਿ ਜੇ ਸਤਿਗੁਰ ਨੂੰ ਜਿਹਾ ਕੋ ਵੇਖਦਾ ਤਿਹਾ ਫਲ ਪਾਏ ਕੋਈ। ਹੁਣ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕੋਈ ਨਾਨਕ ਕਹਿੰਦਾ, ਕੋਈ ਨਾਨਕ ਦੇਵ ਕਹਿੰਦਾ, ਕੋਈ ਗੁਰੂ ਨਾਨਕ ਕਹਿੰਦਾ, ਕੋਈ ਸਤਿਗੁਰੂ ਨਾਨਕ ਕਹਿੰਦਾ, ਤੇ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਸ਼ਾਇਰ ਕਹਿੰਦੇ ਨੇ, ਤੇ ਨਾਲ ਆਪਣਾ ਕਿੱਥੇ ਦੱਸਦੇ ਨੇ, ਗੁਰੂ ਨਾਨਕ ਨੀਚ ਕਹਿ ਵਿਚਾਰ ਕੋਈ ਆਖੇ ਆਪ ਲਿਖਦੇ ਨੇ ਗੁਰੂ ਨਾਨਕ ਸਾਹਿਬ ਜੀ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿੱਚ ਆਇਆ ਭਇਆ ਦੀਵਾਨਾ ਸ਼ਾਹਕਾ ਨਾਨਕ ਬੌਰਾਨਾ, ਹਾਂ ਹਰ ਬਿਨ ਔਰ ਨਾ ਜਾਣਾ। ਕੋਈ ਮੈਨੂੰ ਭੂਤਨਾ ਕਹਿੰਦਾ, ਕੋਈ ਬੇਤਾਲ ਕਹਿੰਦਾ, ਕੋਈ ਕਹਿੰਦਾ ਹੈ ਪਾਗਲ ਬੌਰਾ ਹੋ ਗਿਆ। ਤੇ ਇਸ ਲਈ ਇਹ ਲੋਕ ਆਪਣੇ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਹੀ ਜਾਣ, ਮੈਂ ਤਾਂ ਰੱਬ ਦੇ ਨਾਮ ਪਿੱਛੇ ਦੀਵਾਨਾ ਹੋਇਆ ਹੋਇਆ ਹਾਂ। ਸੋ ਇਸ ਲਈ ਅੱਜ ਵੀ ਹਰਾ ਆਪਣੇ ਉੱਥੇ ਪਾਕਿਸਤਾਨ ਨਨਕਾਣੇ ਸਾਹਿਬ ਵਿੱਚ ਸਰਕਾਰ ਉੱਥੋਂ ਦੀ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਯੂਨੀਵਰਸਿਟੀ ਬਣਾ ਰਹੀ ਹੈ, ਤੇ ਉਹਨਾਂ ਨੇ ਉਹਦਾ ਨਾਂ ਬਾਬਾ ਗੁਰੂ ਨਾਨਕ ਰੱਖਿਆ। ਤੇ ਸਾਨੂੰ ਉਹਦੇ ਕੋਈ ਇਤਰਾਜ਼ ਵਾਲੀ ਗੱਲ ਨਹੀਂ, ਇਸ ਲਈ ਆਪਣੀ ਸ਼ਰਧਾ ਆਪਣੇ ਪ੍ਰੇਮ ਭਾਵ ਦੇ ਨਾਲ ਕੋਈ ਵੀ ਸਤਿਗੁਰੂ ਰਵਿਦਾਸ ਕਹਿੰਦਾ ਜਾਂ ਗੁਰੂ ਰਵਿਦਾਸ ਕਹਿੰਦਾ ਆ, ਤੇ ਭਾਈ ਉਹਦੀ ਸ਼ਰਧਾ ਆ, ਇਸ ਦੇ ਬਾਰੇ ਕਿਸੇ ਨੂੰ ਵੀ ਕੋਈ ਕਿੰਤੂ ਪਰੰਤੂ ਕਰਨ ਦਾ ਅਧਿਕਾਰ ਨਹੀਂ। ਨਾਲੇ ਗੁਰੂ ਕੇ ਸਿੱਖ ਵਾਸਤੇ ਨੀਤੀ ਦੇ ਗ੍ਰੰਥ ਵਿੱਚ ਲਿਖਿਆ ਕਿ ਇੱਕ ਅੱਖਰ ਦਾਤਾ ਗੁਰੂ, ਜਿਸ ਪਾਸੋਂ ਅਸੀਂ ਇੱਕ ਸ਼ਬਦ ਵੀ ਸਿੱਖਦੇ ਹਾਂ ਉਹ ਸਾਡਾ ਦੁਨਿਆਵੀ ਵਿਦਿਆ ਦਾ ਗੁਰੂ ਹੋ ਜਾਂਦਾ ਹੈ। ਹਾਸੇ ਵਾਲੀ ਗੱਲ ਆ, ਕਿਉਂਕਿ ਆਪਾਂ ਸਤਿਗੁਰੂ ਦਸਾਂ ਪਾਤਸ਼ਾਹੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਨੂੰ ਮਨਾ ਹੀ ਆ ਹੋਰ ਕਿਸੇ ਨੂੰ ਗੁਰੂ ਆਖਣ ਦੀ ਜਾਂ ਮੰਨਣ ਦੀ। ਸੋ 70s ਦੇ ਵਿੱਚ ਮੈਂ ਅਫਰੀਕਾ ਦੇ ਮੁਲਕ ਮਲਾਵੀ ਰਹੀ ਸੀ, ਤੇ ਉੱਥੇ ਕੁਝ ਗੁਜਰਾਤਣਾ ਮੇਰੇ ਕੋਲ ਨਾ ਕੀਰਤਨ ਸਿੱਖਣ ਆਉਂਦੀਆਂ ਸੀ ਹਾਰਮੋਨੀਅਮ, ਤੇ ਉਹਨਾਂ ਨੇ ਮੈਨੂੰ ਗੁਰੂ ਜੀ ਕਹਿਣਾ। ਮੈਂ ਉਹਨਾਂ ਨੂੰ ਇੱਕ ਦੋ ਵਾਰੀ ਸਮਝਾਇਆ, ਮੈਂ ਕਿਹਾ ਵੀ ਤੁਸੀਂ ਮੈਨੂੰ ਭਾਈ ਸਾਹਿਬ ਕਹਿ ਲਓ, ਤੁਸੀਂ ਮੈਨੂੰ ਗਿਆਨੀ ਜੀ ਕਹਿ ਲਓ, ਮੇਰਾ ਅੰਕਲ ਕਹਿ ਲਓ, ਮੈਂ ਤੁਹਾਡੇ ਉਮਰ ਚ ਵੱਡਾ ਆ, ਤੇ ਤੁਸੀਂ ਮੈਨੂੰ ਗੁਰੂ ਜੀ ਨਾ ਕਿਹਾ ਕਰੋ, ਤੇ ਸਾਡੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਬਾਕੀ ਮਹਾਂਪੁਰਸ਼ ਵਿਦਵਾਨ ਸੰਤ ਭਗਤ ਮਹਾਨ ਅਸੀਂ ਗੁਰੂ ਨਹੀਂ ਕਿਸੇ ਨੂੰ ਕਹਿੰਦੇ। ਤੇ ਉਹਨਾਂ ਨੇ ਮੈਨੂੰ ਜੀ ਉਹ ਗਿਆਨੀ ਦੀ ਬਜਾਏ ਜਨਾਨੀ ਜੀ ਕਹਿਣਾ ਸ਼ੁਰੂ ਕਰਤਾ। ਉਹ ਮੈਂ ਕਿਹਾ ਭਾਈ ਜਨਾਨੀ ਜੀ ਨਾਲ ਮੈਨੂੰ ਕਹੋ, ਜੋ ਤੁਹਾਡੀ ਮਰਜ਼ੀ ਆ ਤੁਸੀਂ ਕਹੀ ਜਾਓ। ਸੋ ਇਸ ਤਰ੍ਹਾਂ ਆ ਕਿ ਸਾਡੇ ਇੱਕ ਤਖਲ ਦੇ ਵਿੱਚ, ਇਸ ਲਈ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹਨਾਂ ਦੀ ਬਾਣੀ ਆ ਗਈ ਆ, ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਤੇ ਉਹ ਸਾਡੇ ਵਾਸਤੇ ਗੁਰੂ ਸਮਾਨ ਨੇ। ਉਹਨਾਂ ਦਾ ਜਿਹੜਾ ਉਪਦੇਸ਼ ਆ, ਤੇ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਮੱਥਾ ਟੇਕਦੇ ਹਾਂ, ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਗੁਰੂ ਨਾਨਕ ਦੀ ਬਾਣੀ ਨੂੰ ਗੁਰੂ ਮੰਨ ਕੇ ਮੱਥਾ ਟੇਕ ਰਹੇ ਹਾਂ, ਰਵਿਦਾਸ ਜੀ, ਕਬੀਰ ਜੀ, ਰਾਮਾਨੰਦ ਜੀ ਦੀ, ਧੰਨਾ ਜੀ ਦੀ, ਇਹਨਾਂ ਦੀ ਬਾਣੀ ਨੂੰ ਨਹੀਂ ਅਸੀਂ ਗੁਰੂ ਮੰਨ ਰਹੇ। ਸੋ ਜਦ ਉਹਨਾਂ ਦੀ ਬਾਣੀ ਸਾਡੇ ਗੁਰੂ ਵਾਸਤੇ ਆ, ਤੇ ਇਹ ਮੇਰੇ ਨਿੱਜੀ ਵਿਚਾਰ ਨੇ, ਇਹਦੇ ਨਾਲ ਜ਼ਰੂਰੀ ਨਹੀਂ ਕੋਈ ਹੋਰ ਸਹਿਮਤ ਹੋਵੇ। ਇਸ ਲਈ ਆਪਣੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਉਹਨਾਂ ਨੂੰ ਕੋਈ ਸਤਿਗੁਰੂ ਰਵਿਦਾਸ ਜੀ ਆਖੇ, ਕੋਈ ਗੁਰੂ ਰਵਿਦਾਸ ਜੀ ਆਖੇ, ਕੋਈ ਭਗਤ ਰਵਿਦਾਸ ਜੀ ਆਖੇ, ਕੋਈ ਸੰਤ ਰਵਿਦਾਸ ਜੀ ਆਖੇ, ਕੋਈ ਮਹਾਰਾਜ ਰਵਿਦਾਸ ਜੀ ਆਖੇ, ਸਭ ਹੀ ਪ੍ਰਵਾਨ ਹੋਣੇ ਚਾਹੀਦੇ ਨੇ। ਕਰੋੜਾਂ ਬੰਦੇ ਸ਼ਰਧਾ ਦੇ ਨਾਲ ਉਹਨਾਂ ਨੂੰ ਸਤਿਗੁਰੂ ਰਵਿਦਾਸ ਜੀ ਕਹਿੰਦੇ ਨੇ, ਤੇ ਸਾਨੂੰ ਕੋਈ ਇਤਰਾਜ਼ ਵਾਲੀ ਗੱਲ ਨਹੀਂ। ਸਾਨੂੰ ਨਾਨਕ ਆਖਣ ਤੇ ਕੋਈ ਇਤਰਾਜ਼ ਨਹੀਂ, ਸਾਨੂੰ ਗੁਰੂ ਨਾਨਕ ਆਖਣ ਤੇ ਕੋਈ ਇਤਰਾਜ਼ ਨਹੀਂ, ਸਾਨੂੰ ਸਤਿਗੁਰੂ ਨਾਨਕ ਆਖਣ ਤੇ ਕੋਈ ਇਤਰਾਜ਼ ਨਹੀਂ, ਸਾਨੂੰ ਬਾਬਾ ਨਾਨਕ ਆਖਣ ਤੇ ਕੋਈ ਇਤਰਾਜ਼ ਨਹੀਂ। ਉਹ ਇੱਕ ਨਾ ਜਲਸਾ ਲਾਉਣ ਵਾਲੇ ਪੁਰਾਣੇ ਸਮੇਂ ਦੇ ਵਿੱਚ ਆਰੰਭ ਦਾ ਧਾਰਮਿਕ ਗੀਤ ਗਾਉਂਦੇ ਹੁੰਦੇ ਸੀਗੇ, ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਦੁਨਿਆਵੀ ਗੀਤ ਗਾਉਣੇ, ਉਹ ਮੈਨੂੰ ਸਾਰਾ ਤਾਂ ਨਹੀਂ ਯਾਦ। ਉਹਨਾਂ ਧਰਤੀ ਜੇੜ ਗੋਰਖ ਜੇੜ ਗੁਰੂ ਨਾ ਕੋਈ, ਧਰਤੀ ਜੇਦ ਨਾ ਜੇੜ ਨਾ ਮਾਤਾ, ਨਾਨਕ ਜੇੜ ਭਗਤ ਨਾ ਕੋਈ। ਹਾਂਜੀ, ਨਾਨਕ ਜੇੜ ਭਗਤ ਨਾ ਕੋਈ, ਭਗਤ ਨੂੰ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਉਹ ਗੀਤਕਾਰ ਵਾਲੇ ਭਗਤ ਲਿਖਿਆ, ਨਾਨਕ ਜੇੜ ਭਗਤ ਨਾ ਕੋਈ, ਜਿਹਨੇ ਹਰ ਕਾ ਨਾਮ ਪਛਾਤਾ। ਉਹ ਕਿਉਂ ਭਗਤ ਆ? ਕਿ ਉਹਨੇ ਹਰੀ ਦੇ ਨਾਮ ਨੂੰ ਪਛਾਣ ਲਿਆ, ਉਹਨੇ ਹਰੀ ਦੀ ਬਾਤ ਨੂੰ ਪਛਾਣ ਕੇ ਦੁਨੀਆਂ ਵਿੱਚ ਦੱਸਿਆ। ਸੋ ਇਸ ਲਈ ਬਾਬਾ ਗੁਰੂ ਨਾਨਕ, ਬਾਬਾ ਨਾਨਕ, ਨਾਨਕ ਕੁਰਾਈਆ, ਨਾਨਕ ਨਾਸਤਕ, ਨਾਨਕ ਦੀਵਾਨਾ, ਨਾਨਕ ਬਿਤਾਲਾ, ਨਾਨਕ ਭੂਤਨਾ, ਸਾਨੂੰ ਕੋਈ ਇਤਰਾਜ ਨਹੀਂ ਕਹਿਣ ਦੇ ਵਿੱਚ। ਸੋ ਇਸ ਲਈ ਆਪਣੇ ਸਤਿਗੁਰ ਨੂੰ ਜਿਹਾ ਕੋ ਵੇਖਦਾ ਤਿਹਾ ਫਲ ਪਾਏ ਕੋਏ। ਚਲੋ ਮੇਰੀ ਤੇ ਬਾਤ, ਹੁਣ ਤੁਸੀਂ ਦੱਸੋ ਅੱਗੇ ਕੀ ਕਰੀਏ ਗੱਲ।
ਨਹੀਂ, ਗੱਲ ਤਾਂ ਗੱਲਾਂ 'ਚੋਂ ਗੱਲ ਤਾਂ ਚੱਲ ਰਹੀ ਆ, ਮੈਂ ਤਾਂ ਆਨੰਦ ਲੈ ਰਿਹਾ ਭਗਤ ਜੀ। ਅਸਲ ਦੇ ਵਿੱਚ ਕੀ ਹੈ ਨਾ ਕਿ ਭਗਤਾਂ ਦੀ ਬਾਣੀ।
ਅੱਛਾ, ਉਹ ਤੁਸੀਂ ਹੁਣ ਹੁਣ ਇੱਕ ਮਿੰਟ, ਉਹ ਤੁਸੀਂ ਸਵਾਲ ਕੀਤਾ ਸੀ ਵੀ ਰਾਮਾਨੰਦ ਬ੍ਰਾਹਮਣ ਸੀ।
ਜੀ ਜੀ।
ਤੇ ਹੁਣ ਉਸ ਬ੍ਰਾਹਮਣ ਦੀ ਬਾਣੀ ਵੀ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਹੈ, ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਰਾਮਾਨੰਦ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਰਵਿਦਾਸ ਜੀ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਕਬੀਰ ਜੀ ਦੀ ਬਾਣੀ।
ਨਹੀਂ, ਮੇਰਾ ਸਵਾਲ ਇਹ
ਸੀ, ਇੱਕ ਮਿੰਟ, ਮੈਂ ਤੁਹਾਡਾ ਸਵਾਲ ਇਹ ਸੀ ਵੀ ਉਹਨਾਂ ਨੇ ਸੋ ਕਾਲਡ ਕਹੀ ਜਾਂਦੀ ਕਥਿਤ ਨੀਵੀਂ ਜਾਤ ਵਾਲੇ ਨੂੰ ਆਪਣਾ ਚੇਲਾ ਕਿਵੇਂ ਬਣਾ ਲਿਆ।
ਹਾਂਜੀ, ਮੈਂ ਇਹੀ ਇਹੀ ਕਹਿਣਾ ਕਿ ਦੇਖੋ ਫੇਰ ਵੀ ਮਤਲਬ ਕਿਤੇ ਨਾ ਕਿਤੇ ਤਾਂ ਮਤਲਬ ਬਹੁਤ ਚੰਗੇ ਬ੍ਰਾਹਮਣ ਚੰਗੇ ਮਤਲਬ ਸੀਗੇ ਜਿਨ੍ਹਾਂ ਨੇ ਇੰਨੇ ਆਪਣੇ ਕਿੱਡੇ ਕਿੱਡੇ ਭਗਤ ਹੋਏ ਨੇ ਹਨਾ, ਉਹਨਾਂ ਨੂੰ ਦੱਛਣਾ ਦਿੱਤੀ ਹੈ।
ਉਹ ਭਾਈ ਹਰ ਹਰ ਸ਼੍ਰੇਣੀ, ਹਰ ਜਮਾਤ, ਹਰ ਸਮਾਜ, ਹਰ ਦੇਸ਼ ਵਿੱਚ, ਹਰ ਧਰਮ ਵਿੱਚ ਚੰਗੇ ਬੰਦੇ ਵੀ ਹੁੰਦੇ ਨੇ, ਮਾੜੇ ਵੀ ਹੁੰਦੇ ਨੇ। ਪਰ ਚੰਗੇ ਬੰਦੇ ਜਿਹੜੇ ਆ ਉਹ ਵਿਚਾਰੇ ਸ਼ਰੀਫ ਬਣ ਕੇ ਪਿੱਛੇ ਰਹਿ ਜਾਂਦੇ ਆ, ਮਾੜੇ ਜਿਹੜੇ ਆ ਉੱਠ ਹੋ ਕੇ ਉਹਨਾਂ ਦੇ ਉੱਤੇ ਹਾਵੀ ਹੋ ਜਾਂਦੇ ਆ। ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨਾ ਬ੍ਰਾਹਮਣ ਨੂੰ, ਕਿੰਨਾ ਬ੍ਰਾਹਮਣ ਦੀ ਜਾਤ ਕਰਕੇ ਨਹੀਂ, ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਜੋ ਰੱਬ ਨੂੰ ਯਾਦ ਕਰਦਾ ਹੈ, ਸੋ ਬ੍ਰਹਮ ਜੋ ਸੋ ਬ੍ਰਾਹਮਣ ਜੋ ਬਿੰਦੈ ਬ੍ਰਾਹਮਣ, ਜਬ ਤਬ ਸੰਜਮ ਕਮਾਵੈ ਕਰਮ, ਸੀਲ ਸੰਤੋਖ ਕਾ ਰੱਖੈ ਧਰਮ, ਬੰਧਨ ਤੋੜੈ ਹੋਵੇ ਮੁਕਤ, ਸੋਈ ਬ੍ਰਾਹਮਣ ਪੂਜਣ ਜੁਗਤ। ਖੱਤਰੀ ਸੋ ਜੋ ਕਰਮਾਂ ਕਾ ਸੀ ਕਰਮਾਂ ਕਾ ਸੂਰ, ਪੁੰਨ ਦਾਨ ਕਾ ਕਰੈ ਸਰੀਰ, ਖੇਤ ਪਛਾਣੈ ਬੀਜੈ ਦਾਨ, ਸੋ ਖੱਤਰੀ ਦਰਗਹਿ ਪ੍ਰਵਾਨ। ਸੋ ਇਸ ਲਈ ਜਿਹੜੇ ਚੰਗੇ ਬ੍ਰਹਮ ਕਰਮ ਸੇ ਬ੍ਰਾਹਮਣ, ਬ੍ਰਾਹਮਣ ਦੇ ਕੀ ਕਰਮ ਦੱਸੇ ਗਏ ਨੇ ਸ਼ਾਸਤਰਾਂ ਵਿੱਚ, ਮਨੂ ਸਿਮਰਤੀ ਦੇ ਵਿੱਚ, ਵੀ ਪੂਜਾ ਪੂਜਾ ਕਰਨੀ, ਪੂਜਾ ਕਰਾਉਣੀ, ਦਾਨ ਦੇਣਾ, ਦਾਨ ਲੈਣਾ, ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ, ਇਹ ਛੇ ਕਰਮ ਖੱਟ ਖੱਟ ਕਹਿੰਦੇ ਨੇ ਛੇ ਨੂੰ, ਇਹ ਖੱਟ ਕਰਮ ਸੇ ਬ੍ਰਾਹਮਣ ਹੈ, ਇਹ ਬ੍ਰਾਹਮਣ ਦੇ ਛੇ ਕਰਮ ਆ। ਤੇ ਦੂਜੇ ਪਾਸੇ ਜਿਹੜਾ ਘਰ ਦਾ ਨੌਕਰ, ਉਹ ਵੀ ਬ੍ਰਾਹਮਣ ਜਾਤੀ ਦਾ ਸੀ, ਉਹ ਪੈਸਿਆਂ ਦੇ ਲਾਲਚ ਵਿੱਚ ਤਾਏ ਵੱਲੋਂ ਭਤੀਜੇ ਨੂੰ ਮਾਰਨ ਵਾਸਤੇ ਦਹੀਂ ਵਿੱਚ ਜ਼ਹਿਰ ਮਿਲਾ ਕੇ ਖਾ ਰਹੇ ਖਵਾਉਣ ਦਾ ਯਤਨ ਕਰ ਰਿਹਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਦਾ ਸੇਵਕ ਬਾਲਕ ਹਰਗੋਬਿੰਦ ਨੂੰ, ਔਰ ਬਾਲਕ ਹਰਗੋਬਿੰਦ ਨਹੀਂ ਖਾਂਦੇ, ਉਹ ਸਖਤੀ ਨਾਲ ਖਵਾਉਣਾ ਚਾਹੁੰਦਾ ਹੈ। ਮਹਾਰਾਜ ਨੇ ਵੇਖਿਆ ਵੀ ਸਮਥਿੰਗ ਇਜ਼ ਰੋਂਗ, ਤੇ ਉਹਨਾਂ ਨੇ ਦਹੀਂ ਜਿਹੜਾ ਸੀ ਫੜ ਕੇ ਕੁੱਤੇ ਨੂੰ ਪਾਤਾ, ਤੇ ਕੁੱਤਾ ਦਹੀਂ ਖਾਂਦਾ ਮਰ ਗਿਆ। ਤੇ ਫਿਰ ਮਹਾਰਾਜ ਚ ਉਹਨੂੰ ਉਸ ਵੇਲੇ ਸੂਲ ਉੱਠਿਆ, ਤੇ ਫਿਰ ਸੱਚ ਉਹਨੇ ਸਾਰਾ ਕੋਈ ਦੱਸ ਕੇ ਤੇ ਉਹਦੀ ਮੌਤ ਹੋ ਗਈ। ਫਿਰ ਮਹਾਰਾਜ ਨੇ ਉਹਨੂੰ ਕਿਹਾ, ਉਹ ਇਹ ਵੀ ਕਿਹਾ, ਦੁਸ਼ਟ ਬ੍ਰਾਹਮਣ ਮੂਆ ਹੋਏ ਕਹਿ ਸੂਲ, ਉਸ ਬ੍ਰਾਹਮਣ ਨੂੰ ਦੁਸ਼ਟ ਵੀ ਕਿਹਾ ਗਿਆ। ਗੰਗੂ ਹੁਣ ਗੰਗੂ ਬ੍ਰਾਹਮਣ ਦਾ ਜੋ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਸ਼ਹੀਦ ਕਰਾਉਣ ਦਾ ਕਾਰਨ ਬਣਿਆ, ਤੇ ਉਹ ਵੀ ਬ੍ਰਾਹਮਣ ਨੇ। ਸੋ ਇਸ ਲਈ ਗੁਰੂ ਸਾਹਿਬ ਦੇ ਵੱਡੇ ਵੱਡੇ ਸੂਰਮੇ ਬ੍ਰਾਹਮਣ ਹੋਏ ਨੇ, ਜਿਨ੍ਹਾਂ ਨੇ ਹਥਿਆਰ ਚੁੱਕੇ ਸਮੇਂ ਦੀਆਂ ਜ਼ਾਲਮ ਸਰਕਾਰਾਂ ਦੇ ਨਾਲ ਜੰਗ ਲੜੇ ਨੇ, ਅੱਜ ਵੀ ਮੌਜੂਦਾ ਸਮੇਂ ਦੇ ਵਿੱਚ ਵੀ ਮੌਜੂਦ ਨੇ, ਬ੍ਰਾਹਮਣ ਜਾਤੀ 'ਚ ਪੈਦਾ। ਪਰ ਜਿਹੜਾ ਸਿੱਖ ਬਣ ਗਿਆ ਉਹਦੀ ਜਾਤ ਸਤਿਗੁਰ ਕੇ ਜਨਮੇ ਗਵਨ ਮਿਟਾਇਆ, ਜਿਹੜਾ ਗੁਰੂ ਕਾ ਸਿੱਖ ਆ ਧਾਰਮਿਕ ਤੌਰ ਤੇ ਉਸਦੇ ਵਾਸਤੇ ਕੋਈ ਜਾਤ ਪਾਤ ਦਾ ਵਿਤਕਰਾ ਨਹੀਂ ਰਹਿੰਦਾ। ਪਰ ਦੁਨਿਆਵੀ 'ਚ ਚੱਲਣ ਲਈ ਦੁਨੀਆ ਰਿਸ਼ਤੇ ਨਾਤੇ ਕਰਨ ਵਾਸਤੇ ਰਿਸ਼ਤੇ ਉਹ ਕੁੜੀ ਮੁੰਡਾ ਮੰਗਣ ਵੇਲੇ ਲੋਕੀ ਪੁੱਛਦੇ ਨੇ ਇਹਦੀ ਮਾਂ ਦੀ ਗੋਦ ਕੀ ਸੀ, ਇਹਦੀ ਨਾਨੀ ਦੀ ਗੋਦ ਕੀ ਸੀ, ਇਹਦੀ ਦਾਦੀ ਦੀ ਗੋਦ ਕੀ ਸੀ, ਇਹਨਾਂ ਦੀ ਬਰਾਬਰੀ ਦੀ ਬਰਾਦਰੀ, ਇਹ ਦੁਨੀਆਂ ਦੀਆਂ ਲੋਗਨ ਕੀਆਂ ਵਡਿਆਈਆਂ, ਬੈਸੰਤਰ ਪਾਗੋ ਜੋ ਮਿਲਿਆ ਪਿਆਰਾ ਆਪਣਾ ਤੇ ਬੋਲ ਕਰਾਗੋ। ਧਾਰਮਿਕ ਤੌਰ ਦੇ ਰੂਪ ਦੇ ਵਿੱਚ ਗੁਰੂ ਕਾ ਸਿੱਖ ਜੋ ਹੈ ਉਹ ਸਿੱਖ ਆ, ਉਸਦੀ ਜਾਤ ਪਾਤ ਜਾਂ ਸਾਨੂੰ ਅੰਮ੍ਰਿਤ ਛਕਾਉਣ ਵਾਲੀ ਦੱਸਿਆ ਜਾਂਦਾ ਹੈ ਕਿ ਸਤਿਗੁਰ ਕੇ ਜਨਮੇ ਗਮਨ ਮਿਟਾਇਆ, ਅੱਜ ਤੋਂ ਤੁਹਾਡੀ ਜਾਤ ਨਾਸ਼ ਪਾਤ ਨਾਸ਼ ਕਰਮ ਨਾਸ਼ ਹੋ ਗਿਆ। ਤੋਂ ਇਸੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਬ੍ਰਾਹਮਣ ਦੀ ਬਾਣੀ ਹੈ, ਜਿੱਥੇ ਖੱਤਰੀ ਦੀ ਬਾਣੀ ਹੈ, ਉੱਥੇ ਕੱਪੜਾ ਬੁਣਨ ਵਾਲੇ ਦੀ ਬਾਣੀ ਹੈ, ਉੱਥੇ ਚਮੜੇ ਦਾ ਕੰਮ ਕਰਨ ਵਾਲੇ ਦੀ ਬਾਣੀ ਹੈ, ਉੱਥੇ ਕਹਾਲ ਵਾਹੁਣ ਵਾਲੇ ਦੀ ਬਾਣੀ ਹੈ। ਉਹ ਹਾਸੇ ਦੀ ਗੱਲ ਕਹਿੰਦਾ ਉਹ, ਕਿਉਂਕਿ ਪੰਜਾਬ ਦੇ ਗਰੀਬ, ਕਿਉਂਕਿ ਬ੍ਰਾਹਮਣ ਮਨੂ ਸਿਮਰਤੀ ਦੇ ਅਨੁਸਾਰ ਜੱਟ ਜਿਹੜੇ ਆ ਨਾ, ਇਹ ਵੀ ਸ਼ੂਦਰਾਂ ਚ ਗਿਣੇ ਗਏ ਆ, ਇਹਨਾਂ ਨੂੰ ਸ਼ੂਦਰ ਮੰਨਿਆ ਗਿਆ ਸੀ। ਪਰ ਇਹ ਤਾਂ ਗੁਰੂ ਨਾਨਕ ਦਾ ਉਪਦੇਸ਼ ਤੇ ਗੁਰੂ ਕਲਗੀਧਰ ਪਾਤਸ਼ਾਹ ਬੰਦੇ ਬਹਾਦਰ ਦੇ ਮਾਰੇ ਹੋਏ ਸੂਰਮਿਆਂ ਦੀਆਂ ਯੋਧੀਆਂ ਨਾਲ, ਕਿ ਜਦੋਂ ਦੇਸ਼ ਦੇ ਜੱਟ ਸਰਦਾਰ ਹੋਏ ਘਰੋ ਘਰੀ ਜਾਂ ਨਵੀਂ ਸਰਕਾਰ ਹੋਈ 18ਵੀਂ ਸਦੀ ਦੇ ਵਿੱਚ, ਜਦੋਂ ਬਾਈ ਫੋਰਸ ਜ਼ੁਲਮੀ ਰਾਜ ਨੂੰ ਖਤਮ ਕਰਕੇ ਮਜਾਰਟੀ ਜਿਹਨਾਂ ਵਿੱਚ ਸਿੱਖਾਂ ਦੇ ਵਿੱਚ ਜੱਟਾਂ ਦੀ ਗਿਣਤੀ, ਉਹ ਭੂਮੀ ਦੇ ਰਾਜੇ ਬਣ ਗਏ, ਮਾਲਕ ਬਣ ਗਏ ਤੇ ਆਪਣੇ ਆਪ ਨੂੰ ਉੱਚਾ ਸਮਝਣ ਲੱਗ ਪਏ। ਪਰ ਮਨੋ ਸਿਮਰਤੀ ਅਨੁਸਾਰ ਇਹ ਸ਼ੂਦਰ ਹੀ ਸਮਝਿਆ ਜਾਂਦਾ ਹੈ। ਤੇ ਉਸ ਜਾਤੀ ਦਾ ਇਹ ਵਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਕੰਨਾ ਵੜ ਭਾਗਾ। ਤੇ ਉਹ ਗੱਲ ਕਰ ਲਈਏ, ਉਹ ਬਹਿਸ ਪਏ ਵਿੱਚ ਆਪਸ ਵਿੱਚ ਦੀ ਕੋਈ ਲੋਕੀ, ਤੇ ਉਹ ਮੂਰਖਤਾ ਹੁੰਦੀ ਹੈ ਨਾ ਹਾਸੇ ਹਾਸੇ ਚ, ਵੀ ਕਈ ਵਾਰੀ ਹਾਸੇ ਦਾ ਮੜਾਸਾ ਬਣ ਜਾਂਦਾ। ਸੈਂਸ ਉਹ ਵੀ ਉਮਰ ਜਿਹੜੀ ਹੈ ਨਾ, ਇਹ ਆਪਣੇ ਥਾਂ ਬਹੁਤ ਵਧੀਆ ਚੀਜ਼ ਹੈ। ਪਰ ਮੈਨੂੰ, ਮੈਂ ਜਦੋਂ ਇੱਥੇ 1981 ਚ ਨਿਊ ਸਾਊਥ ਯੂਨੀਵਰਸਿਟੀ ਚ ਇੰਗਲਿਸ਼ ਪੜ੍ਹਨ ਜਾਂਦਾ ਹੁੰਦਾ ਸੀ ਨਾ, ਸਾਡੀ ਜਿਹੜੀ ਪ੍ਰੋਫੈਸਰ ਸੀ ਉਹ ਇੱਕ ਦਿਨ ਮੇਰੇ ਕੋਲ, ਸੰਤੋਖ ਬੀ ਕੇਅਰਫੁਲ, ਯੂ ਹੈਵ ਓਵਰ ਸੈਂਸ ਆਫ ਹਿਊਮਰ, ਸਮ ਟਾਈਮ ਇਟ ਬੈਕ ਫਾਇਰ। ਓਵਰ ਸੈਂਸ ਹਿਊਮਰ ਵੀ ਜਿਹੜੀ ਆ ਉਹ ਕਈ ਵਾਰੀ ਹਾਸੇ ਦਾ ਮੜਾਸਾ ਬਣਾ ਦਿੰਦੀ ਆ। ਉਹ ਹਾਸੇ ਦੀ ਗੱਲ ਕਰਦੇ ਆ, ਉਹ ਕਹਿੰਦਾ ਉਹ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਬਜ਼ੇ ਚ ਕਰ ਲਿਆ ਜੱਟੋ, ਉਹ ਤਿੰਨ ਭਗਤ ਭਗਤ ਧੰਨੇ ਦੇ ਤਿੰਨ ਸ਼ਬਦਾਂ ਵਿੱਚ ਚੁੱਕੋ ਆਪਣੇ ਤਿੰਨ ਸ਼ਬਦ ਲੈ ਜਾਓ, ਤੁਸੀਂ ਸਾਰੇ 1430 ਬੰਨਿਆਂ ਦੇ ਮਾਲਕ ਬਣੇ ਬੈਠੇ, ਹੋਰ ਕਿਸੇ ਨੂੰ ਨੇੜੇ ਨੀ ਲੱਗਣ ਦਿੰਦੇ। ਚਲੋ ਇਹ ਹਾਸੇ ਵਾਲੀਆਂ ਗੱਲਾਂ ਨੇ। ਤੇ ਭਾਈ ਭਾਈ ਕਰੋੜਾਂ ਲੋਕ ਭਗਤ ਰਵਿਦਾਸ ਜੀ, ਸਤਿਗੁਰੂ ਰਵਿਦਾਸ ਜੀ ਮਹਾਰਾਜ, ਆਪਾਂ ਨੂੰ ਕਹਿਣ ਚ ਕੋਈ ਹਰਜ ਨਹੀਂ ਹੈਗਾ, ਤੇ ਉਹਨਾਂ ਦਾ ਉਪਦੇਸ਼ ਲੈ ਕੇ ਗੁਰੂ ਸ੍ਰੀ ਗੁਰੂ ਹਰਿਮੰਦਰ ਸਾਹਿਬ ਦੇ ਅੰਦਰ ਉਹਨਾਂ ਦੀ ਬਾਣੀ ਗਾਈ ਜਾ ਰਹੀ ਹੈ। ਮੇਰੇ ਪੁਰਾਣੇ ਸਾਥੀ ਤੇ ਮਿੱਤਰ, ਬਹੁਤ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਹੋਈ, ਸਾਡਾ ਜਥਾ ਇਕੱਠਾ ਹੁੰਦਾ ਸੀ 67ਵਿਆਂ ਵਿੱਚ ਅੰਮ੍ਰਿਤਸਰ ਦੇ ਵਿੱਚ, ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਬੌਡਾ ਉਹਨਾਂ ਦਾ ਪਿੰਡ ਦਾ ਨਾਂ ਹੈ, ਅੱਜ ਕੱਲ੍ਹ ਨਿਊਯਾਰਕ ਰਹਿੰਦੇ ਨੇ। ਤੇ ਮੈਂ ਥੋੜ 3-4 ਸਾਲ ਹੋਏ ਤੇ ਮੈਂ ਦਰਬਾਰ ਅੰਮ੍ਰਿਤਸਰ ਗਿਆ, ਘੰਟੇ ਘਰ ਵੱਲ ਅੰਦਰ ਪਰਿਕਰਮਾ ਹੀ ਦਾਖਲ ਹੋਇਆ ਤੇ ਅੰਦਰੋਂ ਆਵਾਜ਼ ਆ ਰਹੀ, ਬੇਗਮਪੁਰਾ ਸ਼ਹਿਰ ਕੋ ਨਾ ਦੂਖਿਆ ਦੋ ਨਹੀਂ ਤੇ ਠਾਉ। ਤਾਂ ਇਹ ਰਿਕਾਰਡ ਕੀਤਾ ਹੋਇਆ ਆ ਭਾਈ ਸਾਹਿਬ ਆਪਣਾ ਗੁਰਮੇਲ ਸਿੰਘ ਜੀ ਹੋਰਾਂ ਦਾ। ਤੇ ਮੈਂ ਕਿਹਾ ਭਾਈ ਗੁਰਮੇਲ ਸਿੰਘ, ਤੇ ਮੈਨੂੰ ਪਤਾ ਸੀ ਅੰਮ੍ਰਿਤਸਰ ਆਏ ਹੋਏ ਨੇ ਤੇ ਉਹ ਹੈ ਅੰਦਰ ਹਰਿਮੰਦਰ ਸਾਹਿਬ ਕੀਰਤਨ ਕਰ ਰਹੇ ਨੇ। ਜਾਂ ਮੈਂ ਜਾ ਕੇ ਲਾਏ ਉਹ ਲਿਸਟ ਵੇਖੀ ਰਾਗੀ ਸਿੰਘਾਂ ਦੀ ਤੇ ਉੱਥੇ ਭਾਈ ਸਤਨਾਮ ਸਿੰਘ ਲਿਖਿਆ ਹੋਇਆ, ਯਾਨੀ ਅੱਜ ਵੀ ਅੱਜ ਦੇ ਅਗਲੀ ਪੀੜ੍ਹੀ ਦੇ ਰਾਗੀ ਸਿੰਘ ਵੀ ਭਾਈ ਗੁਰਮੇਲ ਸਿੰਘ ਹੋਰਾਂ ਦੇ ਭਗਤ ਰਵਿਦਾਸ ਜੀ ਮਹਾਰਾਜ ਦੇ ਰਿਕਾਰਡ ਕੀਤੇ ਹੋਏ ਸ਼ਬਦ ਜਿਹੜੇ ਨੇ ਉਹ ਗਾਉਣ ਵਿੱਚ ਹਰਿਮੰਦਰ ਸਾਹਿਬ ਦੇ ਅੰਦਰ ਮਾਣ ਮਹਿਸੂਸ ਕਰਦੇ ਨੇ। ਸੋ ਸਾਡੇ ਵਾਸਤੇ ਜਿਸ ਵੀ ਮਹਾਂਪੁਰਸ਼ ਦੀ, 11 ਭੱਟਾਂ ਦੀ, 15 ਭਗਤਾਂ ਦੀ, 6 ਗੁਰੂ ਸਾਹਿਬਾਨ ਦੀ, 3 ਗੁਰੂ ਕੇ ਸਿੱਖਾਂ ਦੀ ਬਾਣੀ ਦੇ ਵਿੱਚ ਦਰਜ ਹੈ, ਉਹ ਸਾਡੇ ਵਾਸਤੇ ਗੁਰੂ ਸਮਾਨ, ਗੁਰੂ ਦਾ ਦਰਜਾ ਹੀ ਰੱਖਦੇ ਨੇ। ਕਿਉਂਕਿ ਅਸੀਂ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਇਹ ਨਹੀਂ ਕਹਿ ਕੇ ਸਾਡੇ ਗੁਰੂ ਦੀ ਬਾਣੀ ਨਹੀਂ, ਇਹਦੇ ਵਿੱਚ ਜੋ ਉਪਦੇਸ਼ ਦਿੱਤਾ ਗਿਆ ਅਸੀਂ ਨਹੀਂ ਮੰਨਣਾ। ਬਾਤ ਹੋਰ ਨਿੱਕੀ ਜੀ ਜਾਂਦੇ ਜਾਂਦੇ, 1 ਮਿੰਟ ਨਿੱਕੀ ਜੀ ਸਪਸ਼ਟ ਕਰ ਲਈਏ, ਰਵਿਦਾਸ ਜਪੈ ਰਾਮ ਨਾਮਾ ਮੋਹਿ ਜਨ ਸਿਉ ਨਾਹੀ ਕਾਮਾ। ਇਸ ਤੋਂ ਅਸੀਂ ਇਹ ਭੁਲੇਖਾ ਨਾ ਖਾ ਲਈਏ ਕਿ ਰਾਜਾ ਜਨਕ ਦੇ ਜਵਾਈ, ਦਸ਼ਰਥ ਦੇ ਸਪੁੱਤਰ, ਅਯੋਧਿਆ ਦੇ ਪਤੀ, ਤ੍ਰੇਤੇ ਯੁੱਗ ਦੇ ਯੁੱਗ ਪੁਰਸ਼ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਉਪਾਸ਼ਕ ਸਨ ਰਵਿਦਾਸ ਜੀ, ਨਹੀਂ ਇਹ ਉਸ ਰਾਮ ਦੇ ਉਪਾਸ਼ਕ ਸਨ। ਧਰੂ ਪ੍ਰਹਿਲਾਦ ਜਲ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਅਰ ਜੈਸੇ। ਧਰੂ ਪ੍ਰਹਿਲਾਦ ਭਗਤ ਸਤਯੁਗ ਦੇ ਵਿੱਚ ਹੋਏ ਆ, ਉਹਨਾਂ ਨੇ ਜਿਹੜਾ ਰਾਮ ਜਪਿਆ ਉਹ ਕਿਹੜਾ ਰਾਮ ਸੀ, ਰਮਿਆ ਹੋਇਆ ਪਰਮਾਤਮਾ ਵਾਹਿਗੁਰੂ ਦਾ ਨਾਮ। ਤੇ ਜਿਹੜੇ ਰਾਮ ਚੰਦਰ ਜੀ ਭਗਵਾਨ ਜੀ ਹੋਏ ਨੇ ਉਹ ਉਸ ਤੋਂ ਬਾਅਦ ਤ੍ਰੇਤੇ ਯੁੱਗ ਵਿੱਚ ਪੈਦਾ ਹੋਏ ਨੇ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਰਾਮ ਜਪ ਦਾ ਜ਼ਿਕਰ ਆਉਂਦਾ ਹੈ ਤੇ ਉਹ ਪਰਮਾਤਮਾ ਦਾ ਜ਼ਿਕਰ ਆਉਂਦਾ ਹੈ। ਵੈਸੇ 8 ਥਾਂ ਅਯੋਧਿਆ ਪਤੀ ਭਗਵਾਨ ਰਾਮ ਚੰਦਰ ਜੀ ਦਾ ਜ਼ਿਕਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ, ਪਰ 2500 ਵਾਰੀ ਨਾਮ ਤਕਰੀਬਨ ਪਰਮਾਤਮਾ ਦਾ ਲਖਾਇਕ ਆਉਂਦਾ ਹੈ। ਹਾਂਜੀ, ਤੁਸੀਂ ਗੱਲ ਕੀਤੀ, ਮੈਂ ਤੁਹਾਨੂੰ ਰੋਕਤਾ, ਦੱਸੋ।
ਤਾਇਆ ਜੀ, ਕਿਉਂਕਿ ਸਮਾਂ ਹੋ ਗਿਆ ਅਤੇ ਬਿੱਟਾ ਸਾਹਿਬ ਵੀ ਇੰਤਜ਼ਾਰ ਕਰ ਰਹੇ ਨੇ ਅਤੇ ਸੁਨੇਹੇ ਆ ਰਹੇ ਨੇ, ਅਜਮੇਰ ਸਿੰਘ ਜੀ ਹੁਣੇ ਵੀ ਸਾਡੇ ਨਾਲ ਜੁੜੇ ਨੇ ਅਤੇ ਉਹਨਾਂ ਨੇ ਗੁਰਬਾਣੀ ਸਾਂਝੀ ਕੀਤੀ ਹੈ। ਕਹਿੰਦੇ ਕਿ ਚਮਰੇਟਾ ਚਮਾਰ ਕਾ ਬੇਟਾ ਚਮਾਰ, ਗਾਂਢੇ ਤੋਪੇ ਹਨ ਕਰਮ ਧਰਮ ਦੇ ਕਾਰਜ ਕਰਨੇ, ਅਸਲ ਜੁੜਨ ਦਾ ਕਾਰਜ ਨਾਮ ਜਪਣਾ ਦੱਸਿਆ ਸੀ, ਸਰੀਰ ਪਾਲਣ ਤਾਂ ਬਹੁਤ ਛੋਟੇ ਅਰਥ ਹਨ ਜੀ। ਅਤੇ ਬਾਕੀ ਜਿਹੜੀ ਜੁੱਤੀ ਗੰਢਣਾ, ਕਹਿੰਦੇ ਕਿ ਜੁੱਤੀ ਸੰਸਾਰਕ ਸਫ਼ਰ ਸੁੱਖ ਸੁਵਿਧਾ ਨਾਲ ਤੈਅ ਕਰਨ ਦਾ ਇੱਕ ਸੰਦ ਹੈ, ਅਧਿਆਤਮ ਸਫ਼ਰ ਦੇ ਵਿੱਚ ਕਰਮ ਧਰਮ ਦੇ ਮੁਕਾਬਲੇ ਨਾਮ ਜਪਣ ਦੀ ਸ੍ਰੇਸ਼ਟਾ ਨੂੰ ਭਗਤ ਰਵਿਦਾਸ ਜੀ ਨੇ ਦਰਜ ਕੀਤਾ ਹੈ ਜੀ। ਬਹੁਤ ਵਧੀਆ ਜੀ, ਅਤੇ
ਬਹੁਤ 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 ਸੰਖੇਪ ਦੇ ਵਿੱਚ ਤੱਤ ਸਾਰ ਦੱਸਿਆ ਉਹਨਾਂ ਨੇ, ਅਜਮੇਰ ਸਿੰਘ ਹੋਰੀ
ਨੇ। ਹਾਂਜੀ ਹਾਂਜੀ, ਕੈਨਬਰਾ ਵਾਲੇ। ਅਤੇ ਜਗਵੀਰ ਸਿੱਖੋਂ, ਜਗਵੀਰ ਸਿੱਖੋਂ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਬਹੁਤ ਸੋਹਣੇ ਵਿਚਾਰ ਚੱਲ ਰਹੇ ਤਾਇਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਵਰਿੰਦਰ ਇੰਗਲੈਂਡ ਤੋਂ ਸਾਡੇ ਨਾਲ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਗਿਆਨੀ ਜੀ ਨੂੰ ਅਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਦੇ ਵਿੱਚ ਹਾਂ ਅਤੇ ਬਾਕੀ ਕਹਿੰਦੇ ਬਹੁਤ ਸੋਹਣਾ ਤੁਸੀਂ ਦੱਸਿਆ ਅਤੇ ਸਾਡੇ ਫਲੋਰ ਦੇ ਵਿੱਚ ਭਗਤ ਰਵਿਦਾਸ ਜੀ ਦੇ ਜਨਮ ਪੁਰਬ 'ਤੇ ਬਹੁਤ ਰੌਣਕਾਂ ਹੁੰਦੀਆਂ ਨੇ ਜੀ। ਸੋ ਫਲੋਰ ਦੇ ਵਿੱਚ ਬਹੁਤ ਹਾਂਜੀ ਹੁੰਦਾ, ਮੈਨੂੰ ਪਤਾ ਹੈ। ਅਤੇ ਰਾਜਨਦੀਪ ਕੈਨਬਰਾ ਜੀ ਤੋਂ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਤਾਇਆ ਜੀ, ਸਾਨੂੰ ਇਜਾਜ਼ਤ ਲੈਣੀ ਪੈਣੀ ਹੈ ਕਿਉਂਕਿ ਬਿੱਟਾ ਸਾਹਿਬ ਨੂੰ ਹੁਣ ਆਪਾਂ ਪ੍ਰੋਗਰਾਮ 'ਚ ਸ਼ਾਮਿਲ ਕਰਨਾ। ਅਤੇ ਬਹੁਤ ਬਹੁਤ ਧੰਨਵਾਦ ਤਹਿ ਦਿਲੋਂ ਤੁਹਾਡਾ ਭਗਤ ਜੀ ਦੇ ਬਾਰੇ ਦੱਸਣ ਦੇ।
ਹਾਂਜੀ,
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਪਿਆਰਿਓ, ਬਿੱਟਾ ਸਾਹਿਬ ਸਾਡੇ ਨਾਲ ਜੁੜ ਰਹੇ ਬੜੀ ਛੇਤੀ ਅਤੇ ਅਸੀਂ ਗੱਲਾਂ ਬਾਤਾਂ ਉਹਨਾਂ ਨਾਲ ਕਰਾਂਗੇ। ਸੋ ਤਾਇਆ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇੰਨੀਆਂ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ। ਸੋ ਇੱਕ ਛੋਟੀ ਜਿਹੀ ਬ੍ਰੇਕ ਅਤੇ ਬ੍ਰੇਕ ਤੋਂ ਉਸ ਪਾਰ ਫਿਰ ਮਿਲਦੇ ਹਾਂ ਜੀ।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਨ ਐਤਵਾਰ ਵਾਲੇ ਦਿਨ ਚੱਲ ਰਹੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਸਵਾਗਤ ਕਰਦੇ ਹਾਂ ਸਾਰੇ ਸਰੋਤਿਆਂ ਦਾ ਜਿਹੜੇ ਦੇਸ਼ ਵਿਦੇਸ਼ ਚੋਂ ਸਾਡੇ ਨਾਲ ਸੁਬਾਹ ਦੇ ਜੁੜੇ ਹੋਏ ਨੇ ਜਾਂ ਹੁਣ ਵੀ ਜੁੜ ਰਹੇ ਨੇ। ਪੋਡਕਾਸਟ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀਆਂ ਨੂੰ। ਅਤੇ ਇਸ ਬ੍ਰੇਕ ਤੋਂ ਪਹਿਲਾਂ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸਾਂਝ ਪਾ ਰਹੇ ਸੀਗੇ ਭਗਤ ਰਵਿਦਾਸ ਜੀ ਦੇ ਜਨਮ ਪੁਰਬ ਦੇ ਉੱਤੇ ਉਹਨਾਂ ਦੇ ਜੀਵਨ ਦੇ ਬਾਰੇ, ਉਹਨਾਂ ਦੇ ਬਾਰੇ ਵਿਚਾਰ। ਬੜਾ ਵੱਡਾ ਅਥਾਹ ਸਾਗਰ ਹੈ। ਔਰ ਮੈਂ ਤੁਹਾਨੂੰ ਪਰਸਨਲੀ ਦੱਸਣਾ ਚਾਹੁੰਦਾ ਹਾਂ ਕਿ ਭਗਤ ਰਵਿਦਾਸ ਜੀ ਦੀ ਬਾਣੀ ਜਿਹੜੀ ਆ ਮੇਰੇ ਬੜੇ ਕਰੀਬ ਹੈ, ਭਗਤ ਨਾਮਦੇਵ ਜੀ ਦੀ, ਭਗਤ ਰਵਿਦਾਸ ਜੀ ਦੀ। ਔਰ ਮੇਰੀਆਂ ਅੱਖਾਂ ਨਮ ਹੋ ਜਾਂਦੀਆਂ ਜਦੋਂ ਮੈਂ ਭਗਤ ਰਵਿਦਾਸ ਜੀ ਦੀ ਬਾਣੀ ਪੜ੍ਹਦਾ ਹਾਂ ਅਤੇ ਸੁਣਦਾ ਹਾਂ। ਬੜੇ ਡੂੰਘੇ ਅਰਥ, ਬੜੇ ਸਟ੍ਰੇਟ ਫਾਰਵਰਡ ਅਰਥ ਨੇ। ਤਾਂ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਮੈਸੇਜ ਵੀ ਆ ਰਹੇ ਨੇ, ਆਪਾਂ ਸਾਰੇ ਪੜ੍ਹਾਂਗੇ, ਸਾਰਿਆਂ ਨੂੰ ਨਾਲ ਲਵਾਂਗੇ। ਤਾਂ ਕੁਐਸਚਨ ਆ ਵੀ ਗਏ ਨੇ ਬਿੱਟਾ ਸਾਹਿਬ ਬਾਰੇ, ਔਰ ਬਿੱਟਾ ਸਾਹਿਬ ਵੀ ਮੇਰੇ ਨਾਲ ਜੁੜ ਗਏ ਨੇ ਪੰਜਾਬ ਤੋਂ। ਸਤਿ ਸ਼੍ਰੀ ਅਕਾਲ ਬਿੱਟਾ ਸਾਹਿਬ ਜੀ, ਆਇਆਂ ਨੂੰ ਵੈਰੀ ਗੁੱਡ ਮੋਰਨਿੰਗ
ਜੀ। ਬਹੁਤ ਮਿਹਰਬਾਨੀ, ਸ਼ੁਕਰੀਆ। ਵੱਡੀ ਮੋਰਨਿੰਗ ਜੀ, ਜਿਵੇਂ ਕਹਿੰਦੇ ਬੜਾ ਖਾਣਾ ਕਰਦੇ ਨਾ ਪੁਲਿਸ ਵਾਲੇ, ਮੈਨੂੰ ਲੱਗਦਾ ਵੱਡੀ ਮੋਰਨਿੰਗ ਕਹਿਣੀ ਪੈਣੀ ਹੈ।
ਹਾਂਜੀ ਹਾਂਜੀ, ਉਹ ਫਿਰ ਇੱਦਾਂ ਹੈ ਵੀ ਵੱਡਾ ਤੜਕਾ ਆ ਤੇ ਵੱਡੀ ਮੋਰਨਿੰਗ ਤਾਂ ਫਿਰ ਕਰਨੀ ਪੈਣੀ ਹੈ ਨਾ ਆਪਾਂ ਨੂੰ। ਤਾਂ
ਬਿਲਕੁਲ ਜੀ,
ਚਲੋ ਮੌਸਮ ਪਾਣੀ ਠੀਕ ਹੈ ਪੰਜਾਬ ਦਾ, ਆਬੋ ਹਵਾ ਸਹੀ ਹੈ ਸਾਰਾ।
ਮੈਂ ਰਾਤ ਮੈਂ ਦਿੱਲੀ ਆ ਗਿਆ ਸੀ ਜੀ।
ਅੱਛਾ,
ਕੱਲ ਸਵੇਰੇ ਤੁਰਿਆ ਸੀ।
ਠੀਕ ਠੀਕ, ਤੇ
ਮੈਂ ਬਹੁਤ ਗਿਆ ਸੀਗਾ ਦੇਰ ਰਾਤ।
ਠੀਕ ਠੀਕ,
8 ਵਜੇ।
ਸੋ ਦਿੱਲੀ ਤੁਸੀਂ ਕਿਹੜੇ ਬਾਰਡਰ ਤੇ ਹੋ, ਕਿਉਂਕਿ ਕਈ ਪਾਸੇ ਮੋਰਚੇ ਲੱਗੇ ਹੋਏ ਨੇ।
ਹਾਂਜੀ, ਬਾਰਡਰ ਤੁਸੀਂ ਕਹਿ ਸਕਦੇ ਹੋ ਵੀ ਮੈਂ ਸਨ ਵਿਚਾਲੇ ਜੇ ਹੈਗਾ, ਮੇਰੇ ਕੋਲ ਇੱਥੋਂ 23 ਕਿਲੋਮੀਟਰ ਗਾਜੀਪੁਰ ਹੈ
ਜੀ,
32 ਕਿਲੋਮੀਟਰ ਟਿੱਕਰੀ ਹੈਗਾ
ਜੀ,
ਤੇ 42 ਕਿਲੋਮੀਟਰ ਸਿੰਘੂ ਹੈਗਾ, ਮੈਂ ਸੈਂਟਰ ਜੇ ਚ ਬੈਠਾ ਜੀ।
ਠੀਕ 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 ਚਲੋ, ਖੈਰ ਮੋਰਚੇ ਦੀ ਆਪਾਂ ਗੱਲ ਕਰਾਂਗੇ। ਤੇ ਬਾਕੀ ਮੈਂ ਤੁਹਾਨੂੰ ਪੁੱਛਿਆ ਸੀ ਪਹਿਲਾਂ ਫੋਨ ਦੇ, ਮੈਂ ਕਿਹਾ ਖਬਰਾਂ ਕਿਹੜੀਆਂ ਕਰਨੀਆਂ, ਤੁਸੀਂ ਕਹਿੰਦੇ ਕੋਈ ਨੀ ਜਦ ਚੱਲੂਗਾ ਕੰਮ ਉਹਦੇ, ਪਤਾ ਨੀ ਕਿਹੜੀਆਂ ਕਿਹੜੀਆਂ ਪੱਟ ਹੋਣੀਆਂ। ਖਬਰਾਂ ਤਾਂ ਏਦਾਂ ਡਿੱਗ ਰਹੀਆਂ ਤੇ ਢੇਰ ਲੱਗੇ ਪਏ ਨੇ ਖਬਰਾਂ ਦੇ, ਬਿੱਟਾ ਸਾਹਿਬ ਇੰਨਾ ਕੁਛ ਵਾਪਰ ਰਿਹਾ।
ਬਿਲਕੁਲ, ਪਹਿਲਾਂ ਤਾਂ ਕਰੋਨਾ ਦੁਬਾਰਾ ਆ ਗਿਆ ਜੀ।
ਹਾਂ, ਇਹਦੇ ਇਹਦੇ ਬਾਰੇ ਬੜਾ ਚਿੰਤਿਤ ਹੈ ਸਾਰਾ NRI ਭਾਈਚਾਰਾ ਸਾਡਾ, ਕਿਉਂਕਿ ਕੁਛ ਆਸ ਬੱਧੀ ਸੀ ਕਿ ਪੰਜਾਬ ਜਾਵਾਂਗੇ, ਆਪਣੇ ਦੇਸ਼ ਜਾਵਾਂਗੇ। ਮੇਰੇ ਮਾਮਾ ਜੀ ਦੱਸ ਰਹੇ ਸੀ ਸੈਨ ਫਰਾਂਸਿਸਕੋ ਤੋਂ ਕਿ ਜਹਾਜ਼ ਹੁਣ ਭਰ ਭਰ ਜਾ ਰਹੇ ਨੇ, ਕਿਉਂਕਿ ਉੱਥੇ ਟੀਕੇ ਲੱਗ ਰਹੇ ਨੇ ਪਿਛਲੇ 2 ਮਹੀਨਿਆਂ ਤੋਂ, ਔਰ ਕਾਫੀ ਲੋਕ ਜਾਣ ਲੱਗ ਪਏ ਸੀਗੇ। ਇੱਥੋਂ ਆਸਟ੍ਰੇਲੀਆ ਤੋਂ ਵੀ ਕੁਛ ਫਲਾਈਟਾਂ ਗਈਆਂ, ਇੱਥੇ ਵੀ ਪਿਛਲੇ ਹਫ਼ਤੇ ਟੀਕੇ ਸ਼ੁਰੂ ਹੋਏ ਨੇ ਲੱਗਣੇ, ਅਤੇ ਆਸ ਬੱਧੀ ਸੀ ਕਿ ਅਗਸਤ ਦੇ ਵਿੱਚ ਜਾਵਾਂਗੇ। ਪਰ ਜਿਸ ਹਿਸਾਬ ਨਾਲ ਪੰਜਾਬ ਤੋਂ ਖਬਰਾਂ ਆ ਰਹੀਆਂ ਨੇ, ਅਤੇ ਸਾਰੇ ਚਿੰਤਿਤ ਨੇ ਕਿ ਚਲੇ ਤਾਂ ਜਾਵਾਂਗੇ, ਜਦ ਮੁੜ ਕੇ ਆਵਾਂਗੇ ਤਾਂ ਫਿਰ ਇੱਥੇ ਜਿਹੜਾ ਕੁਆਰੰਟੀਨ ਦੇ ਵਿੱਚ $5,000-7,000 ਲੱਗਣਾ ਆ, 15 ਦਿਨ ਲੱਗਣੇ ਆ, ਉਹਦੀ ਬੜੀ ਚਿੰਤਾ ਸੀਗੀ। ਸੋ ਬਿੱਟਾ ਸਾਹਿਬ, ਜਿਹੜੀ ਮੇਰੇ ਕੋਲ ਇੱਕ ਰਿਪੋਰਟ ਹੈ, ਅੱਜ ਦੀ ਰਿਪੋਰਟ ਹੈ ਉਹ ਲੇਟੈਸਟ, ਕਿ ਇੰਡੀਆ ਦੇ ਵਿੱਚ ਉਹਦਾ ਟਾਈਟਲ ਹੈ ਕਿ ਇੰਡੀਆਜ਼ ਕਰੋਨਾ ਵਾਇਰਸ ਕੇਸਿਸ ਮਿਸਟੀਰੀਅਸਲੀ ਫੈਲ ਬਟ ਵਿਦ ਵੈਕਸੀਨ ਡਿਲੇਡ ਸਮ ਫੀਅਰ ਦ ਰਾਈਜ਼ ਆਫ COVID-19 ਵੇਰੀਐਂਟ। ਕਿ ਜਿਹੜੇ ਗ੍ਰਾਫ ਉਹਨੇ ਦਿੱਤਾ ਆ ਵੀ ਜਿਹੜਾ ਹਰ ਰੋਜ਼ 1,00,000 ਕੇਸ ਰਜਿਸਟਰ ਹੁੰਦਾ ਸੀਗਾ ਦਸੰਬਰ ਨਵੰਬਰ ਅਕਤੂਬਰ ਦੇ ਵਿੱਚ, ਅਤੇ ਹੁਣ ਮੈਚ ਘੱਟ ਕੇ 17,000-18,000 ਰਹਿ ਗਿਆ ਆ। ਪਰ ਇਹ ਇੱਕਦਮ ਪੰਜਾਬ ਦੇ ਵਿੱਚ ਕਿੱਦਾਂ ਸਪਾਈਕ ਹੋ ਰਿਹਾ ਆ, ਇਹਦੇ ਇਹ ਸਮਝੋ ਬਾਹਰ ਹੈ ਇਹ ਗੱਲਾਂ ਸਾਰੀਆਂ। ਕੀ ਕਾਰਨ ਹੈ, ਤੁਸੀਂ ਕੀ ਸੋਚਦੇ ਹੋ, ਔਰ ਕੀ ਸਿਚੁਏਸ਼ਨ ਕੀ ਹੈ ਗਰਾਊਂਡ ਤੇ?
ਦੇਖੋ, ਪਰਸੋਂ ਜਦੋਂ ਇਹ ਗੱਲ ਚੱਲੀ ਕਿ ਕੋਵਿਡ ਸ਼ੁਰੂ ਹੋ ਰਿਹਾ ਤੇ ਕੋਵਿਡ ਕਰਕੇ ਸਖਤੀ ਹੋ ਰਹੀ ਹੈ, ਤੇ ਦਿੱਲੀ ਨੇ ਇਹ ਕਹਿ ਦਿੱਤਾ
ਜੀ
ਕਿ 5 ਸੂਬੇ ਪੰਜਾਬ, ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਜਾਂ ਕਿਤੋਂ ਹੋਰ ਵੀ ਕੋਈ ਬੰਦਾ ਆਉਂਦਾ ਤਾਂ ਉਹ ਆਪਣਾ 48 ਘੰਟੇ ਪਹਿਲਾਂ ਕੋਵਿਡ ਟੈਸਟ ਕਰਾ ਕੇ ਆਵੇ। ਜਦੋਂ ਮੈਂ ਵੀ ਦਿੱਲੀ ਆਉਣਾ ਸੀ ਤੇ ਮੈਂ ਲੋਕਲ ਜਿਹੜੇ ਸਿਵਲ ਸਰਜਨ ਆਫਿਸ ਚ ਫੋਨ ਕੀਤਾ, ਮੈਂ ਇਹਨਾਂ ਨੂੰ ਆਖਿਆ ਵੀ ਕੋਵਿਡ ਟੈਸਟ, ਕਹਿੰਦੇ ਜੀ ਕੋਵਿਡ ਟੈਸਟ ਦਾ ਹੁੰਦਾ ਤੁਸੀਂ ਕਰਾ ਲਓ। ਮੈਂ ਕਿਹਾ ਜੀ ਤੁਸੀਂ ਸ਼ਨੀਵਾਰ ਕਰੋਗੇ, ਸ਼ਨੀਵਾਰ ਨੂੰ ਮੈਂ ਜਾਣਾ। ਕਹਿੰਦੇ ਹਾਂ ਇਹ ਤਾਂ ਗੱਲ ਸਹੀ ਹੈ ਜੀ, ਪਰ ਮੈਂ ਸ਼ੁੱਕਰਵਾਰ ਨੂੰ ਮੈਂ ਸਰਕਾਰੀ ਦਫ਼ਤਰਾਂ ਚ ਕਾਫੀ ਜਾ ਕੇ ਆਇਆ, ਉੱਥੇ ਕੋਈ ਕੋਵਿਡ ਨਾਂ ਦੀ ਮੈਨੂੰ ਚੀਜ਼ ਨੀ ਲੱਗੀ। ਅੱਗੇ ਕੀ ਹੁੰਦਾ ਸੀ, ਪਾਣੀ ਦੀਆਂ ਟੈਂਕੀਆਂ, ਸੈਨੇਟਾਈਜ਼ਰ, ਟੈਂਪਰੇਚਰ ਵਾਲਾ ਇੱਕ ਬੰਦਾ ਖੜਾ ਹੁੰਦਾ ਸੀ, ਟੈਂਪਰੇਚਰ ਪਹਿਲਾਂ ਉਹਨੇ ਚੈੱਕ ਕਰਨਾ ਫਿਰ ਉਹਨੇ ਅੰਦਰ ਐਂਟਰ ਕਰਨ ਦੇਣਾ, ਉਹ ਮੈਨੂੰ ਕਿਤੇ ਨੀ ਦਿਸਿਆ। ਮੈਂ ਇਹਨਾਂ ਨੂੰ ਆਖਿਆ, ਮੈਂ ਕਿਹਾ ਅਖਬਾਰੀ ਗੱਲਾਂ ਲੱਗ ਰਹੀਆਂ, ਤੁਸੀਂ ਕਰੀ ਕੀ ਜਾਂਦੇ ਹੋ? ਹੁਣ ਪੰਜਾਬ ਦੇ ਵਿੱਚ ਇਹ ਕਿਉਂ ਇੰਨੀ ਜ਼ਿਆਦਾ ਪੈਨਿਕ ਮਾਹੌਲ ਕੀਤਾ ਗਿਆ, ਜਦ ਕਿ ਪੰਜਾਬ ਦੇ ਵਿੱਚ ਤਾਂ ਜਿਹੜੇ ਕੋਵਿਡ ਵਾਲਾ ਜਿਹੜਾ ਸਟਾਫ ਸੀਗਾ, ਜਿਹੜੇ ਡਾਕਟਰ ਸੀ, ਪੈਰਾ ਆਪਣਾ ਵਲੰਟੀਅਰ ਸਟਾਫ ਸੀ, ਪੈਰਾਮੈਡੀਕਲ ਸਟਾਫ ਸੀਗਾ, ਉਹ ਵੀ ਇਹਨਾਂ ਨੇ ਹਟਾ ਦਿੱਤਾ, ਕੋਵਿਡ ਸੈਂਟਰ ਵੀ ਬੰਦ ਕਰ ਦਿੱਤੇ, ਔਰ ਪੇਸ਼ੈਂਟਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਜੇ ਤੁਹਾਨੂੰ ਕੋਈ ਲੱਛਣ ਆਉਂਦੇ ਆ ਤੇ ਆਪਣੇ ਘਰੋਂ ਘਰੀ ਰਹੋ, ਆਪ ਦਵਾਈ ਲਈ ਜਾਓ, ਜੋ ਤੁਸੀਂ ਕਰਨਾ ਕੁਛ ਕਰੀ ਜਾਓ। ਲੇਕਿਨ ਹੁਣ ਕੇਂਦਰ ਸਰਕਾਰ ਦਾ ਜੇ ਤੁਸੀਂ ਬਿਆਨ ਪੜੋ ਤਾਂ ਉਹ ਕਹਿੰਦੇ ਆ ਕਿ ਜਿਹੜੇ ਕਰੋਨਾ ਜਿਹੜਾ ਟੀਕਾਕਰਨ ਕੇਂਦਰ ਹੈ ਉੱਥੇ 250 ਰੁਪਈਆ ਪ੍ਰਤੀ ਵਿਅਕਤੀ ਤੋਂ ਲਿਆ ਜਾਏਗਾ ਕਰੋਨਾ ਜਿਹੜੀ ਹੈ ਤੁਹਾਨੂੰ ਵੈਕਸੀਨ ਦੇਣ ਦੇ ਲਈ।
ਅੱਛਾ,
ਪਰ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਕੁੱਝ ਸਰਕਾਰਾਂ ਨੇ ਇਹ ਪੈਸੇ ਜਿਹੜੇ ਆ ਉਹ ਆਪਣੇ ਵੱਲੋਂ ਦੇਣੇ ਸ਼ੁਰੂ ਕਰ ਦਿੱਤੇ ਨੇ, ਗੁਜਰਾਤ ਦੇ ਵਿੱਚ ਇਹ ਗੱਲ ਖਬਰ ਆ ਰਹੀ ਹੈ। ਔਰ ਇਹ ਵੀ ਹੈ ਕਿ 50 ਸਾਲ ਤੋਂ ਉੱਪਰ ਜਿਹੜੇ ਬੰਦਿਆਂ ਨੂੰ ਕੋਈ ਪ੍ਰੋਬਲਮ ਹੈ ਤੇ 60 ਸਾਲ ਤੋਂ ਉੱਪਰ ਜਿਹੜੇ ਸਾਰੇ ਲੋਕ ਆ ਉਹਨਾਂ ਨੂੰ ਫ੍ਰੀ ਜਿਹੜੀ ਵੈਕਸੀਨ ਲਗਾਈ ਜਾਊਗੀ। ਲੇਕਿਨ ਇਹ ਸਭ ਦੇ ਬਾਵਜੂਦ ਦੂਜੇ ਪਾਸੇ ਮੈਂ ਡਾਕਟਰ ਬਿਸ਼ਵ ਰੂਪ ਰਾਏ ਚੌਧਰੀ ਨੂੰ ਵੀ ਮਿਲਿਆ, ਆਪਾਂ ਲਾਈਵ ਵੀ ਉਹਦਾ ਪ੍ਰੋਗਰਾਮ ਕੀਤਾ
ਸੀ।
ਉਹ ਕਹਿੰਦੇ ਵੀ ਦੁਨੀਆਂ ਦੀ ਕੋਈ ਵੀ ਵੈਕਸੀਨ ਐਸੀ ਨਹੀਂ ਬਣੀ ਜਿਹੜੀ ਕਿ ਸਪੈਸ਼ਲੀ ਕਿਸੇ ਵੀ ਬਿਮਾਰੀ ਦਾ ਇਲਾਜ ਕਰਦੀ ਹੋਵੇ, ਤੇ ਮੇਰਾ ਇਹ ਚੈਲੰਜ ਹੈ ਕਿ ਮੈਂ 1,00,000 ਰੁਪਈਆ ਇਹਦੇ ਲਈ ਦੇ ਸਕਦਾ। ਉਹਨਾਂ ਨੇ ਕੋਵਿਡ ਬਾਰੇ ਬਹੁਤ ਵੱਡੀ ਗੱਲ ਕਹੀ, ਉਹਨਾਂ ਨੇ ਆਖਿਆ ਕਿ ਇਹ ਸਭ ਕੁਝ ਜਿਹੜਾ ਹੈਗਾ ਇੱਕ ਝੂਠ ਦਾ ਪਲੰਦਾ ਹੈਗਾ, ਇਹ ਕੋਵਿਡ ਨਾਂ ਦੀ ਕੋਈ ਚੀਜ਼ ਨਹੀਂ। ਲੇਕਿਨ ਕੱਲ ਮੈਂ ਜਦੋਂ ਆ ਰਿਹਾ ਸੀ ਉਦੋਂ ਕਾਫੀ ਗੱਲਾਂ ਬਾਤ ਰਾਹ ਵੀ ਹੋ ਰਹੀਆਂ ਸੀ, ਤਾਂ ਉਦੋਂ ਇਹ ਵੀ ਚੱਲ ਰਹੀ ਸੀ ਗੱਲ ਕਿ ਜਦੋਂ ਕੁਆਰੰਟੀਨ ਸੈਂਟਰ ਬਣਾਏ ਗਏ ਸੀ ਤੇ ਉਦੋਂ ਪ੍ਰਵਾਸੀ ਮਜ਼ਦੂਰਾਂ ਨੂੰ ਉੱਥੇ ਰੱਖਿਆ ਗਿਆ ਸੀ, ਔਰ ਜਿਹੜਾ ਕੋਈ ਸਿਫਾਰਿਸ਼ ਕਰਦਾ ਸੀ 4-5-7-10 ਘੰਟਿਆਂ ਬਾਅਦ ਉਹਨੂੰ ਛੱਡ ਦਿੱਤਾ ਜਾਂਦਾ ਸੀ। ਉਹ ਕਹਿੰਦੇ ਉਹਨਾਂ ਨੇ ਇਸ ਤਰ੍ਹਾਂ ਦੀ ਖਬਰਾਂ ਵੀ ਦੱਸੀਆਂ ਨੇ, ਅਸਲੀਅਤ ਕੀ ਆ ਉਹਦਾ ਰੱਬ ਜਾਣਦਾ। ਕਿ ਕੁੱਝ ਲੋਕਾਂ ਨੂੰ ਯਾਨੀ ਗਵਰਨਮੈਂਟ ਨੂੰ ਇੱਕ ਪੇਸ਼ੈਂਟ ਦੇ ਮਗਰ ਕੁੱਝ ਪੈਸੇ ਆਫਰ ਕੀਤੇ ਗਏ, ਜਾਂ ਉਹ ਵਰਲਡ ਬੈਂਕ ਪੈਸੇ ਦਿੰਦਾ ਸੀ ਜਾਂ ਕੋਈ ਹੋਰ ਏਜੰਸੀ ਪੈਸੇ ਦਿੰਦੀ ਸੀ। ਇਸ ਕਰਕੇ ਉਹ ਵੀ ਜਿਹੜਾ ਸੀਨ ਹੈਗਾ ਉਹ ਸਾਨੂੰ ਭੁੱਲਣਾ ਨੀ ਚਾਹੀਦਾ। ਹੁਣ ਕੋਵਿਡ ਹੈ ਜਾਂ ਨਹੀਂ ਹੈ ਤਾਂ ਰੱਬ ਜਾਣਦਾ, ਲੇਕਿਨ ਦਿੱਲੀ ਦੇ ਵਿੱਚ 2000 ਰੁਪਇਆ ਜੁਰਮਾਨਾ ਹੈ ਜੇ ਤੁਸੀਂ ਮਾਸਕ ਨਹੀਂ ਪਹਿਨਦੇ ਤਾਂ। ਪੰਜਾਬ ਦੇ ਵਿੱਚ ਕੱਲ ਕਈ ਨਾਕੇ ਲੱਗਣੇ ਸ਼ੁਰੂ ਹੋ ਗਏ ਸੀ। ਪੁਲਿਸ ਦੇ ਜਿਹੜੇ ਕਰਮਚਾਰੀ ਹੈ ਉਹਨਾਂ ਨੇ ਆਪ ਤਾਂ ਚਲੋ ਮਾਸਕ ਪਾਏ ਸੀ, ਲੇਕਿਨ ਜਿਹੜੇ ਜਿਹਦੇ ਮਾਸਕ ਨਹੀਂ ਪਾਇਆ ਸੀਗਾ ਤੇ ਉਹਨੂੰ 500 ਰੁਪਇਆ ਦਾ ਜੁਰਮਾਨਾ ਜਿਹੜਾ ਕੱਲ ਤੋਂ ਸ਼ੁਰੂ ਹੋ ਗਿਆ ਸੀਗਾ।
ਉਹਨਾਂ ਨੂੰ ਵੀ ਫਿਰ ਚਾਹ ਚੜ ਗਿਆ ਹੋਣਾ, ਉਹਨਾਂ ਨੂੰ ਵੀ ਚਾਹ ਚੜ ਗਿਆ ਹੋਣਾ ਵੀ ਹੁਣ ਟਾਈਮ ਆ ਗਿਆ ਪੈਸੇ ਬਣਾਉਣ ਦਾ, ਕੋਈ ਨਾ ਕੋਈ ਬਹਾਨਾ ਚਾਹੀਦਾ।
ਹਾਂ ਬਿਲਕੁਲ। ਵੈਸੇ ਤਾਂ ਜਦੋਂ ਕੋਵਿਡ ਸ਼ੁਰੂ ਹੋਇਆ ਸੀ ਨਾ ਜੀ, ਕੋਵਿਡ ਦੇ ਵਿੱਚ ਵੀ ਬਹੁਤ ਲੋਕਾਂ ਨੇ ਪੈਸੇ ਬਣਾਏ। ਮੈਨੂੰ ਯਾਦ ਹੈ ਮੈਂ ਉਸ ਕੋਵਿਡ ਟੀਮ ਦਾ ਮੈਂਬਰ ਸੀ ਸਰਕਾਰੀ ਪੱਧਰ ਤੇ, ਤੇ ਬਹੁਤ ਸਾਰੇ ਲੋਕ ਪਾਸ ਬਣਾਉਣ ਆਉਂਦੇ ਸੀ, ਈ ਪਾਸ ਬਣਾਉਣ ਆਉਂਦੇ ਸੀ, ਕਿਸੇ ਨੇ ਕਿਤੇ ਜਾਣਾ ਸੀ, ਕਿਤੇ ਕਰਨਾ ਸੀ। ਜਿਹੜੇ ਪ੍ਰਵਾਸੀ ਮਜ਼ਦੂਰ ਸੀਗੇ ਉਹ ਇੰਨੇ ਡਰੇ ਹੋਏ ਸੀਗੇ, ਉਹ ਇੰਨੇ ਡਰੇ ਸੀ, ਉਹਨਾਂ ਨੂੰ ਇਹ ਸੀਗਾ ਸਾਡੀ ਸਾਨੂੰ ਜੇ ਮੌਤ ਆਵੇ ਤਾਂ ਸਾਡੇ ਪਰਿਵਾਰਕ ਮੈਂਬਰ ਸਾਡੇ ਕੋਲੇ ਹੋਣ। ਡੀਸੀ ਸਾਹਿਬ ਮੁਕਤਸਰ ਦੇ ਉਹ ਕਹਿੰਦੇ ਕਿ ਮੈਨੂੰ ਮੇਰੀ ਮਦਰ ਮੈਨੂੰ ਫੋਨ ਕਰ ਰਹੀ ਹੈ ਤਾਮਿਲਨਾਡੂ ਤੋਂ ਵੀ ਜਾਂ ਤਾਂ ਤੂੰ ਛੁੱਟੀ ਲੈ ਕੇ ਸਾਡੇ ਕੋਲੇ ਆ ਜਾ ਤੇ ਜਾਂ ਸਾਨੂੰ ਸੱਦ ਲਾ। ਮਤਲਬ ਸੈਂਟੀਮੈਂਟਲ ਤੌਰ ਦੇ ਉੱਤੇ ਇੰਨਾ ਜ਼ਿਆਦਾ ਡਰ ਫੈਲ ਗਿਆ ਸੀ। ਤਾਂ ਉਦੋਂ 3500 ਰੁਪਇਆ ਇੱਕ ਸੀਟ ਦਾ ਕਿਰਾਇਆ ਯੂਪੀ ਜਾਣ ਦਾ ਇੱਕ ਬੰਦੇ ਨੇ ਲਿਆ, ਔਰ ਨਾਲ 2500 ਰੁਪਇਆ ਉਹਨੇ ਇਸ ਗੱਲ ਦਾ ਲਿਆ ਕਿ ਤੁਹਾਨੂੰ ਮੈਂ ਈ ਪਾਸ ਬਣਾ ਕੇ ਦੇਊਂਗਾ। ਬਾਅਦ ਚ ਜਦੋਂ ਅਸੀਂ ਬੰਦੇ ਫੜੇ ਤਾਂ ਉਹ ਡੀਪੀਓ ਦਫ਼ਤਰ ਦੇ SDM ਦਫ਼ਤਰ ਦੇ ਬੰਦੇ ਵਿੱਚੋਂ ਨਿਕਲੇ। ਪਰ ਜਦੋਂ ਅਸੀਂ ਸਖ਼ਤੀ ਕਰਨ ਦੀ ਕੋਸ਼ਿਸ਼ ਕੀਤੀ, ਅਸੀਂ ਤਾਂ ਪ੍ਰਾਈਵੇਟ ਬੰਦੇ ਸੀ, ਅਸੀਂ ਜਦੋਂ ਡੀ ਸਾਹਿਬ ਨੂੰ ਦੱਸਿਆ ਵੀ ਇੱਦਾਂ ਦੀ ਬੜਾ ਠੱਗੀ ਵੱਜ ਰਹੀ ਹੈ, ਲੋਕਾਂ ਨੂੰ ਲੁੱਟਿਆ ਜਾ ਰਿਹਾ, ਤਾਂ ਉਹ ਬੰਦਿਆਂ ਨੂੰ ਜਦੋਂ ਪਤਾ ਲੱਗ ਗਿਆ ਕੁੱਝ ਮੁਲਾਜ਼ਮਾਂ ਨੂੰ, ਤਾਂ ਉਹਨਾਂ ਨੇ ਸਟ੍ਰਾਈਕ ਕਰਤੀ। ਸਾਡੇ ਬਿਨਾਂ ਤੁਸੀਂ ਕੰਮ ਨੀ ਕਰ ਸਕਦੇ, ਕਿਉਂਕਿ ਕੋਵਿਡ ਦੇ ਵਿੱਚ ਜੇ ਕਿਸੇ ਨੂੰ ਤੁਸੀਂ ਬੁਲਾਉਂਦੇ ਸੀ ਤਾਂ ਉਹ ਪਹਿਲਾਂ ਕਹਿੰਦਾ ਸੀਗਾ ਜੀ ਮੈਨੂੰ ਤਾਂ ਖੰਘ ਹੈ ਜੀ, ਮੈਨੂੰ ਤਾਂ ਜ਼ੁਕਾਮ ਹੈ ਜੀ, ਮੈਨੂੰ ਤਾਂ ਰੇਸ਼ਾ ਡਿੱਗਦਾ ਜੀ, ਮੈਨੂੰ ਤਾਂ ਬੁਖਾਰ ਹੈ ਜੀ, ਉਹ ਏਦਾਂ ਬਹਾਨਾ ਮਾਰਦਾ ਸੀ। ਕੋਵਿਡ ਚ ਕੋਈ ਕੰਮ ਕਰਕੇ ਰਾਜੀ ਨਹੀਂ ਸੀ। ਉਹਨਾਂ ਨੂੰ ਪਤਾ ਸੀਗਾ ਸਰਕਾਰੀ ਮੁਲਾਜ਼ਮਾਂ ਨੂੰ ਵੀ ਸਾਨੂੰ ਤਨਖਾਹ ਜਿਹੜੀ ਮਿਲ ਜਾਣੀ ਹੈ, ਪਰ ਕਈ ਬੰਦੇ ਚੰਗੇ ਵੀ ਸੀਗੇ, ਕਈ ਬੰਦੇ ਟੀਚਰਾਂ ਨੂੰ ਫਿਰ ਬੁਲਾਇਆ, ਅਸੀਂ ਉੱਥੇ ਜਿਹੜਾ ਕੰਟਰੋਲ ਰੂਮ ਬਣਾਇਆ, ਉੱਥੇ ਨੰਬਰ ਦਿੱਤੇ, ਕਿਸੇ ਨੂੰ ਆਟਾ ਚਾਹੀਦਾ, ਕਿਸੇ ਨੂੰ ਦਾਲ ਚਾਹੀਦੀ ਹੈ, ਕਿਸੇ ਨੂੰ ਬੈਂਕ ਚੋਂ ਕਿਸੇ ਨੇ ਪੈਸੇ ਕਢਾਉਣੇ ਆ, ਬੈਂਕ ਚ ਸਟਾਫ ਘਟ ਗਿਆ, ਕਿਤੇ ਆਵਾਜਾਈ ਦੀ ਕਮੀ ਹੋ ਗਈ, ਕਿਸੇ ਨੂੰ BP ਦੀ ਸ਼ੂਗਰ ਦੀ ਗੋਲੀ ਚਾਹੀਦੀ ਹੈ, ਕਿਸੇ ਨੂੰ ਕੁਛ ਚਾਹੀਦਾ। ਤੇ ਫਿਰ ਕੀ ਹੋਇਆ, ਫਿਰ ਉਦੋਂ ਬਾਅਦ ਕੀ ਚੱਲਿਆ, ਜਿਹੜੀ ਜਿੰਨੇ ਵੀ ਕੈਮਿਸਟ ਸ਼ਾਪ ਹੈ ਉਹਨਾਂ ਨੂੰ ਇੰਨਾ ਲਾਲਚ ਪੈਦਾ ਹੋ ਗਿਆ। ਮੈਨੂੰ ਯਾਦ ਹੈ ਇੱਕ ਬੰਦਾ ਮੈਨੂੰ ਕਹਿੰਦਾ ਜੀ ਮੈਨੂੰ ਨਾ N95 ਦੋ ਮਾਸਕ ਚਾਹੀਦੇ, ਮੈਨੂੰ ਮਿਲ ਨੀ ਰਹੇ। ਮੈਂ ਕਿਹਾ ਚਲੋ ਮੈਂ ਪਤਾ ਕਰਦਾ। ਤਾਂ ਮੈਂ ਸਿਵਲ ਸਰਜਨ ਨੂੰ ਆਖਿਆ ਜੀ N95 ਮਾਸਕ, ਉਹ ਕਹਿੰਦੇ ਜੀ 250 ਰੁਪਈਏ ਦਾ ਬਾਜ਼ਾਰ ਚੋਂ ਮਿਲ ਰਿਹਾ। ਕਿੰਨੇ ਦਾ ਅਸਲ ਚ? ਉਹ ਕਹਿੰਦੇ ਜੀ 10-15 ਰੁਪਏ ਦਾ ਹੋਣਾ ਚਾਹੀਦਾ। ਤੁਸੀਂ ਅੰਦਾਜ਼ਾ ਲਾਓ ਵੀ 250 ਰੁਪਈਏ ਦਾ N95 ਮਾਸਕ ਜਿਹੜਾ ਡਾਕਟਰ ਆਪਰੇਸ਼ਨ ਲਈ ਵਰਤਦੇ ਨੇ। ਜਦੋਂ ਮੈਂ ਸਾਰੀ ਖੋਜ ਕੱਢੀ ਤਾਂ ਮੈਨੂੰ ਕੁਛ ਐਸੇ ਡਾਕਟਰ ਵੀ ਮਿਲੇ ਉਹ ਜਿਹੜੇ ਕਹਿੰਦੇ ਕਿ N95 ਮਾਸਕ ਤਾਂ ਅਸੀਂ ਵੀ 2-3 ਘੰਟੇ ਉਦੋਂ ਲਾਉਣੇ ਆ ਜਦੋਂ ਬੜੀ ਮੇਜਰ ਸਰਜਰੀ ਕਰਨੀ ਹੋਵੇ, ਬੜੀ ਇਨਫੈਕਸ਼ਨ ਹੋਵੇ। ਪਰ ਇਹਦਾ ਤਾਂ ਫਾਇਦਾ ਤਾਂ ਹੈਗਾ ਜੇ ਹਵਾ ਚ ਦੇ ਵਿੱਚ ਵਾਇਰਸ ਫੈਲਿਆ ਹੋਵੇ, ਫਿਰ ਤੁਹਾਨੂੰ ਮਾਸਕ ਹੈ ਜਿਹੜਾ ਉਹ ਸੂਟੇਬਲ ਹੈ। ਔਰ ਹਵਾ ਚ ਜੇ ਫੈਲਿਆ ਹੋਵੇ ਵਾਇਰਸ ਤਾਂ ਫਿਰ ਮਾਸਕ ਤੁਹਾਡੇ ਕਾਰਗਰ ਹੈ। ਲੇਕਿਨ ਸਾਡੇ ਤਾਂ ਇੰਡੀਆ ਦੇ ਵਿੱਚ ਹਵਾ ਦੇ ਵਿੱਚ ਤਾਂ ਫੈਲਿਆ ਨੀ ਗਾ, ਲੇਕਿਨ ਹਰ ਬੰਦਾ ਕੋਈ N95 ਲਾਈ ਬੈਠਾ, ਕੋਈ ਕੁਛ ਲਾਈ ਬੈਠਾ। ਔਰ ਹੁਣ ਮੈਂ ਤਾਂ ਕੱਪੜੇ ਦੇ ਮਾਸਕ ਬਣਾਏ ਸੀ ਪਹਿਲਾਂ, ਮੈਂ ਤਾਂ ਉਹੀ ਕੱਢ ਲੈਂਦੇ 2000 ਰੁਪਏ ਤੋਂ ਡਰਦੇ ਨੇ। ਮੈਂ ਕਿਹਾ ਵੀ ਐਵੇਂ ਰੱਖ ਕੇ ਹੋਵੇ
ਬਿੱਟਾ ਸਾਹਿਬ, ਚਲਾਨ ਵੀ ਕੱਟਿਆ ਜਾਵੇ ਜਿਹੜਾ ਅੱਗੇ ਚਲੋ ਖੇਤਾਂ ਚ ਕੰਮ ਕਰਦੇ ਆ, ਸਾਫਾ ਬੰਨ ਲਈਦਾ, ਮੂੰਹ ਮੂਹਰੇ ਕਰ ਲਈਦਾ, ਬੀਬੀਆਂ ਲੰਗਰ ਪਕਾਉਣੀਆਂ ਜਿਹੜੀਆਂ ਆਪਣਾ ਦੁਪੱਟਾ ਮੂੰਹ ਤੇ ਲਾ ਲੈਂਦੀਆਂ ਲੰਗਰ ਵਰਤਾਉਂਦੇ ਵੇਲੇ ਜਾਂ ਕਿਸ ਤਰ੍ਹਾਂ ਵੀ ਆ, ਉਹ ਸਾਰਿਆਂ ਨੂੰ ਬੈਸਟ ਫਾਰਮ ਆਫ ਮਾਸਕ ਸੀ ਉਹ ਤਾਂ ਸਾਡੇ ਪਹਿਲੇ, ਅਸੀਂ ਉਹ ਛੱਡ ਕੇ ਹੁਣ ਅਸੀਂ ਨੰਬਰਾਂ ਦੇ ਵਿੱਚ ਪੈ ਗਏ ਹਾਂ, ਸਾਡੇ ਕੋਲ ਤਾਂ ਆਪਣੇ ਮਾਸਕ ਆਪਣੇ ਬਣੇ ਪਏ ਨੇ, ਮੇਰਾ ਤਾਂ ਇਹ ਮੰਨਣਾ ਆ। ਤੇ
ਮੇਰੇ ਕੋਲ ਪੀਲੇ ਰੰਗ ਦੇ ਪਰਨੇ ਸੀਗੇ ਸੂਤੀ
ਜੀ,
ਤੇ ਮੈਂ ਉਹ ਜਾਣ ਕੇ ਨੀ ਲਏ, ਮੈਂ ਕਿਹਾ ਦਿੱਲੀ ਦੇ ਵਿੱਚ ਵੜਨਾ ਹੈ ਤੇ ਪੀਲਾ ਰੰਗ ਜਾਂ ਕੇਸਰੀ ਰੰਗ ਹੈ ਜਿਹੜਾ ਉਹ ਤਾਂ ਵੈਸੇ ਦਿੱਲੀ ਪੁਲਿਸ ਨੂੰ ਚੁਬੂਗਾ। ਔਰ ਇੱਕ ਮੇਰੇ ਪੱਗ ਬੰਨੀ ਹੈ, ਇੱਕ ਦਾੜੀ ਰੱਖੀ ਹੈ, ਮੈਂ ਤਾਂ ਡਰਦੇ ਨੇ ਮਾਸਕ ਬੰਨ ਲਿਆ ਨੀਲੇ ਜਿਹੇ ਰੰਗ ਦਾ, ਮੈਂ ਕਿਹਾ ਕਿਤੇ ਨਾ ਹੋਵੇ ਰਾਜਪੁੱਤ ਵਿੱਚ ਜ਼ਿਆਦਾ ਹੋਵੇ।
ਖੈਰ ਬਿੱਟਾ ਸਾਹਿਬ, ਜਿਹੜਾ ਵੈਸੇ ਜਿਹੜੇ ਪੰਜਾਬ ਦੇ ਵਿੱਚ ਨਵਾਂ ਸ਼ਹਿਰ ਜ਼ਿਲ੍ਹੇ 'ਚ ਦੱਸ ਰਹੇ ਨੇ ਕਾਫੀ ਹੋ ਰਹੇ ਨੇ ਅਤੇ ਜ਼ਿਆਦਾ ਸਾਡੇ ਇੱਧਰ ਆਸਟ੍ਰੇਲੀਆ 'ਚ NRI ਜਿਹੜੇ ਨਵਾਂ ਸ਼ਹਿਰ ਇਲਾਕੇ ਦੇ ਨੇ ਪੁਰਾਣੇ ਜਿਹੜੇ ਆ ਉਹਨਾਂ ਨੂੰ ਬੜੀ ਚਿੰਤਾ ਲੱਗੀ ਹੋਈ ਹੈ। ਸੋ ਤੁਸੀਂ ਗਰਾਊਂਡ ਰਿਐਲਿਟੀ ਸਿਚੁਏਸ਼ਨ ਦੱਸੋ ਵੀ ਇਹ ਕਿੰਨੀ ਕੁ ਦੇਰ ਚੱਲੇਗਾ ਟੀਕੇ ਤਾਂ ਤੁਸੀਂ ਦੱਸੇ ਦਿੱਤਾ ਵੀ ਇਹ ਕਈ ਲੋਕ ਕਹਿੰਦੇ ਨੇ ਇਹ ਡਰਾਮਾ ਹੋ ਰਿਹਾ ਜੀ ਵੀ ਕੈਪਟਨ ਸਾਹਿਬ ਨੇ ਚੜ੍ਹਾ ਕੇ ਜੀ ਫਿਰ ਟੀਕੇ ਲਵਾ ਕੇ ਅਤੇ ਫਿਰ ਇਹ ਕਲੇਮ ਕਰਨਾ ਹੈ ਕਿ ਅਸੀਂ ਜੀ ਕਾਬੂ ਪਾ ਲਿਆ ਬੜਾ ਕਾਬੂ ਪਾ ਲਿਆ ਅਤੇ ਉੱਤੋਂ ਮਤਲਬ ਪੋਲੀਟੀਕਲ ਮਾਈਲੇਜ ਲੈਣ ਦੀ ਕੋਸ਼ਿਸ਼ ਕਰਨੀ ਆ। ਕੀ ਇਹ ਜਿਹੜੀ ਗੱਲ ਹੈ ਇਹਦੇ 'ਚ ਸੱਚਾਈ ਤੁਹਾਨੂੰ ਲੱਗਦੀ ਹੈ ਕਿ ਨਹੀਂ?
ਦੇਖੋ ਕੋਵਿਡ ਵੈਕਸੀਨ ਜੇ ਅਸੀਂ ਦੇਖੀਏ ਤਾਂ ਮੈਂ ਦੇਖ ਰਿਹਾ ਵਿਦੇਸ਼ਾਂ ਦੇ ਜਿਹੜੇ ਰਾਜਨੀਤਿਕ ਲੋਕ ਨੇ ਸਿੱਖਾਂ ਵਾਲੇ ਅਹੁਦਿਆਂ ਤੇ ਬੈਠੇ ਉਹ ਤਾਂ ਵੈਕਸੀਨ ਲਵਾ ਰਹੇ ਨੇ, ਮੋਢਾ ਜਿਹਾ ਨੰਗਾ ਕਰਕੇ ਫੋਟੋ ਖਿਚਾ ਕੇ ਦੇਖ ਰਿਹਾ ਮੈਂ ਉਹਨਾਂ ਨੂੰ
ਜੀ।
ਪਰ ਸਾਡੇ ਤਾਂ ਪਹਿਲਾਂ SSP ਦੇ DC ਨੂੰ ਲਵਾ ਰਹੇ ਨੇ, ਪੋਲੀਟੀਕਲ ਬੰਦਾ ਕੋਈ ਨੀ ਲਵਾ ਰਿਹਾ, ਮੋਦੀ ਸਾਹਿਬ ਨੀ ਲਵਾ ਰਹੇ, ਕੈਪਟਨ ਅਮਰਿੰਦਰ ਸਿੰਘ ਕਹਿੰਦੇ ਮੈਂ ਤਾਂ ਦੂਜੇ ਤੀਜੇ ਗੇੜੇ ਚ ਲਵਾਉਂਗਾ।
ਅੱਛਾ।
ਔਰ ਹੁਣ ਇਹਨਾਂ ਨੇ ਇੱਕ ਨਵਾਂ ਫੰਡਾ ਕੱਢ ਲਿਆ ਵੀ 60 ਸਾਲ ਤੋਂ ਜਿਹੜੇ ਉੱਪਰ ਨੇ ਉਹ ਤੀਜੇ ਗੇੜ ਦੇ ਵਿੱਚ ਉਹਨਾਂ ਦੇ ਲਾਇਆ ਜਾਏਗਾ। ਪਹਿਲੇ ਗੇੜ ਦੇ ਵਿੱਚ ਜਿਹੜੇ ਮੈਡੀਕਲ ਸਟਾਫ ਹੈ, ਡਾਕਟਰ ਨੇ, ਦੂਜੇ ਗੇੜ ਦੇ ਵਿੱਚ IAS IPS ਹੈ ਤੇ ਤੀਜੇ ਗੇੜ ਦੇ ਵਿੱਚ ਜਿਹੜੇ ਨੇ ਉਹ ਪੋਲੀਟੀਕਲ ਬੰਦਿਆਂ ਦੇ ਲਾਉਣਾ। ਉਹਨਾਂ ਨੇ ਉਮਰ ਦਾ ਇੱਕ ਨਵਾਂ ਹੀ ਆਪਣਾ ਹੀ ਇੱਕ ਫਾਰਮੂਲਾ ਬਣਾ ਲਿਆ।
ਪਹਿਲਾਂ ਚਾਹੀਦਾ ਸੀ ਪੋਲੀਟੀਸ਼ੀਨਾਂ ਦੇ ਪਹਿਲਾਂ ਲੱਗਣਾ ਚਾਹੀਦਾ ਸੀ, ਜਿੱਦਾਂ ਉਹ ਹਰਿਆਣਾ ਦੇ ਇੱਕ ਮਿਨਿਸਟਰ ਹੈਲਥ ਮਿਨਿਸਟਰ ਦੇ ਲੱਗ ਗਿਆ ਸੀਗਾ, ਮੇਰੇ ਖਿਆਲ ਉਹ ਤੋਂ ਸਬਕ ਲੈ ਗਿਆ
ਅਗਲੇ ਵਿੱਚ ਤੇ ਲਾਇਆ ਸੀਗਾ ਤੇ ਉਹ ਡੈਥ ਬੈੱਡ ਤੋਂ ਉੱਠਿਆ ਉਹ।
ਹਾਂ,
ਔਰ ਉਹ ਲੱਗਦਾ ਸੀਗਾ ਕਿ ਉਹਦਾ ਵੀ ਬਹੁਤ ਬਹੁਤ ਮੁਸ਼ਕਲ ਸੀ ਕੰਮ ਉਹਦਾ।
ਹਾਂਜੀ, ਚਲੋ ਖੈਰ ਪਰਮਾਤਮਾ ਭਲੀ ਕਰੇ ਹੁਣ ਇਹ ਦੁਬਾਰਾ ਫੰਡਾਂ ਨਾਲ ਸ਼ੁਰੂ ਹੋ ਜਾਵੇ ਕਿਉਂਕਿ ਅੱਗੇ ਮਸੀਹ ਹਟੇ ਆ। ਦੇਖੋ ਦੂਜੇ ਪਾਸੇ ਇਹ ਵੀ ਆ ਕਿ ਲੱਖਾਂ ਲੋਕ ਇਕੱਠੇ ਹੁੰਦੇ ਨੇ, ਸਾਰਾ ਕੁਛ ਚੱਲ ਰਿਹਾ, ਕੋਈ ਪ੍ਰੋਬਲਮ ਨਹੀਂ ਤੇ ਹੁਣ ਇਕਦਮ ਫਿਰ ਉਹੀ ਲੋਕਡਾਊਨ, ਬਿੱਟਾ ਸਾਹਿਬ ਸਮਝ ਤੋਂ ਬਾਹਰ ਹੈ।
ਬਿਲਕੁਲ, ਅਮਨਦੀਪ ਜੀ ਦੇ ਨਾਲ ਗੱਲ ਬੜੀ ਇੰਟਰਸਟਿੰਗ ਹੈ। ਮੈਨੂੰ ਥੋੜੇ ਦਿਨ ਪਹਿਲਾਂ ਹੀ ਜਿਹੜੇ ਕਰਿਆਨਾ ਵੇਚਦੇ ਨੇ ਆਹ ਆਪਣਾ ਸਾਬਣ ਸੋਡਾ ਖੰਡ ਚਾਹ ਵੇਚਦੇ ਨੇ, ਉਹਨਾਂ ਦਾ ਮੈਨੂੰ ਫੋਨ ਆਇਆ, ਮੈਨੂੰ ਪੁੱਛਿਆ ਉਹਨਾਂ ਨੇ ਵੀ ਤੁਸੀਂ ਦੱਸੋ ਜੀ ਵੀ ਦੁਬਾਰਾ ਲੋਕਡਾਊਨ ਲੱਗੂਗਾ
ਜੀ?
ਮੈਂ ਕਿਹਾ ਤੁਸੀਂ ਕਿਉਂ ਪੁੱਛਦੇ ਹੋ? ਕਹਿੰਦੇ ਜੀ ਗੱਲ ਇਹ ਹੈ ਵੀ ਤੁਹਾਡੇ ਤੋਂ ਲਗੋ ਕੋਈ ਨੀ ਗਾ, ਗੱਲ ਤਾਂ ਨਿਕਲ ਆਉਣੀ ਹੈ ਵੀ ਅਸੀਂ ਕੋਈ ਰਾਸ਼ਨ ਰੂਸ਼ਨ ਲੈ ਲਈਏ, ਸਟੋਰ ਕਰ ਲਈਏ ਕੋਈ 10-20-50 ਲੱਖ ਰੁਪਏ ਦਾ।
ਅੱਛਾ।
ਮੈਂ ਕਿਹਾ ਜੀ ਉਹ ਕਾਹਦੇ ਲਈ? ਉਹ ਕਹਿੰਦੇ ਜੀ ਵੀ ਇਉਂ ਹੈ ਵੀ ਜੇ ਕੋਈ ਲੱਗੂਗਾ, ਕੋਈ ਲੋਕਡਾਊਨ ਲੱਗੂਗਾ ਤਾਂ ਰਾਸ਼ਨ ਫਿਰ ਮਹਿੰਗਾ ਹੋ ਜਾਊਗਾ, ਸਾਡੇ ਕੋਲ ਸਟਾਕ ਪੂਰਾ ਹੋਊਗਾ ਤੇ ਕੋਈ 2 ਪੈਸੇ ਅਸੀਂ ਬਣਾਵਾਂਗੇ। ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਜੀ ਨਹੀਂ ਇਸ ਤਰ੍ਹਾਂ ਦੀ ਨਹੀਂ ਹੋਣਾ, ਇਸ ਵਾਰ ਲੋਕਡਾਊਨ ਨੀ ਲੱਗਣਾ, ਲੋਕਡਾਊਨ ਨਾ ਹੀ ਹੋਣਾ। ਉਹ ਕਹਿੰਦੇ ਜੀ ਵੀਡੀਓ ਆਈ ਜਾਂਦੀ ਹੈ ਜੀ, ਪੁਰਾਣੀਆਂ ਕਿਸੇ ਨੇ ਵੀਡੀਓ ਪਾ ਦੀਆਂ, ਕਿਸੇ ਨੇ ਪੁਰਾਣੀਆਂ ਫੋਟੋਆਂ ਪਾ ਦਿੱਤੀਆਂ ਵੀ 9 ਤਰੀਕ ਤੋਂ ਲੈ ਕੇ 9 ਤਰੀਕ ਤੱਕ ਲੋਕਡਾਊਨ ਲੱਗਣਾ, 9 ਤਰੀਕ ਕਿਉਂਕਿ ਡੇਟਾਂ ਉਹ ਆ ਗਈਆਂ ਨਾ ਜੀ ਮਾਰਚ ਵਾਲੀਆਂ, ਜਿਹਦੇ ਪਿੱਛੇ ਮਾਰਚ ਦੇ ਵਿੱਚ ਲੱਗਿਆ ਸੀ ਤੇ ਉਹ ਸੇਮ ਡੇਟਾਂ ਨੇੜੇ ਤੇੜੇ ਆ ਗਈਆਂ। ਤੇ ਕਈ ਬੰਦਿਆਂ ਨੇ ਮੈਨੂੰ ਇਹ ਵੀ ਦੱਸਿਆ ਕਿ ਜਿੱਦਾਂ ਘਿਓ ਦਾ ਰੇਟ ਹੈਗਾ, ਖੰਡ ਦਾ ਰੇਟ ਹੈਗਾ, ਤੇਲ ਦਾ ਰੇਟ ਹੈਗਾ, ਰਿਫਾਇੰਡ ਤੇਲ ਦਾ ਰੇਟ ਹੈਗਾ, ਜਿਹੜੇ ਸਟਾਕਿਸਟ ਨੇ ਉਹਨਾਂ ਨੇ ਪਰ ਟੀਨ ਦੇ ਹਿਸਾਬ ਨਾਲ, ਮੰਨ ਲਓ ਜੇ 15 ਕਿਲੋ ਦਾ ਟੀਨ ਹੈਗਾ ਤੇ 5 ਰੁਪਏ ਕਿਲੋ ਦੇ ਹਿਸਾਬ ਨਾਲ 75 ਰੁਪਏ ਪਰ ਟੀਨ ਦਾ ਰੇਟ ਵਧਾ ਦਿੱਤਾ। ਹੁਣ ਇਹ ਮਾਰ ਕਿਹਦੇ ਤੇ ਪੈਣੀ ਹੈ? ਇਹ ਮਾਰ ਪੈਣੀ ਹੈ ਆਮ ਬੰਦੇ ਤੇ। ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ, ਕੋਈ ਕੰਟਰੋਲ ਨਹੀਂ। ਮੰਨ ਲਓ ਮੇਰੇ ਕੋਲ ਸਟਾਕ ਖੰਡ ਦਾ ਪਿਆ 10,000 ਬੋਰੀ ਤੇ ਮੈਂ 1 ਬੋਰੀ ਦੇ ਮਗਰ ਜੇ ਮੈਂ 1,000 ਰੁਪਇਆ ਵੱਧ ਉਹਦਾ ਰੇਟ ਕਰ ਦਿੱਤਾ ਜਾਂ 200 ਰੁਪਇਆ ਜਾਂ 500 ਰੁਪਇਆ ਤਾਂ ਮੇਰਾ ਰੇਟ ਹੈ ਇਹ ਤੇ ਉਹ ਪੈਣਾ ਕਿਹਦੇ ਤੇ ਹੈ? ਉਹ ਪੈਣਾ ਕਸਟਮਰ ਤੇ। ਹੁਣ ਡੀਜ਼ਲ ਪੈਟਰੋਲ ਦੇ ਰੇਟ ਤੁਸੀਂ ਦੇਖ ਲਓ ਵੀ ਉਹਦਾ ਸਰਕਾਰੀ ਕੰਟਰੋਲ ਤਾਂ ਉਹਦਾ ਖਤਮ ਹੋ ਗਿਆ, ਪਰ ਸਰਕਾਰ ਜਮਾ ਸੁੱਚੀ ਪਈ ਹੈ। ਦੂਜੇ ਪਾਸੇ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ, 1 ਤਰੀਕ ਤੋਂ ਲੈ ਕੇ 9 ਤਰੀਕ ਤੱਕ ਪੰਜਾਬ ਦਾ ਬਜਟ ਸੈਸ਼ਨ ਸ਼ੁਰੂ ਹੋਣਾ ਹੈ। ਕੱਲ ਵੀ ਸਾਰੇ ਜਿਹੜੇ MLA ਹੈ ਉਹ ਕੋਵਿਡ ਟੈਸਟ ਕਰਾਈ ਜਾਂਦੇ ਸੀਗੇ। ਹੁਣ ਹੈਰਾਨੀ ਦੀ ਗੱਲ ਇਹ ਹੈਗੀ ਹੈ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਕੋਵਿਡ ਦੇ ਦੌਰਾਨ ਜਿਹੜੀ ਲੁੱਟ ਖਸੁੱਟ ਹੋਣੀ ਹੈ ਤੇ ਹੋ ਰਹੀ ਹੈ, ਜਿਵੇਂ ਹੁਣ ਤੇਲ ਦੇ ਰੇਟ ਵੱਧ ਗਏ, ਜਿਹੜੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਕਿਲੋ ਦੇ ਹਿਸਾਬ ਨਾਲ ਉਹਨਾਂ ਨੇ ਆਪਣੇ ਰੇਟ ਵਧਾ ਲਏ, ਉਹਦੇ ਵੱਲ ਕੋਈ ਧਿਆਨ ਨਹੀਂ ਕਿਸੇ ਦਾ। ਔਰ ਕੋਵਿਡ ਦੌਰਾਨ ਸਰਕਾਰ ਨੇ ਕੁਝ ਨਹੀਂ ਕੀਤਾ, ਜੇ ਮਦਦ ਕੀਤੀ ਹੈ ਤਾਂ ਆਮ ਲੋਕਾਂ ਨੇ ਕੀਤੀ ਹੈ, NGO ਨੇ ਕੀਤੀ ਹੈ, ਪ੍ਰਵਾਸੀ ਭਾਰਤੀਆਂ ਨੇ ਕੀਤੀ ਹੈ, ਔਰ ਆਂਢੀਆਂ ਗੁਆਂਢੀਆਂ ਨੇ ਆਪਣੇ ਜਿਹੜੇ ਆ ਰਿਸ਼ਤੇਦਾਰਾਂ ਦੋਸਤਾਂ ਦੀ ਲੋੜਵੰਦਾਂ ਦੀ ਮਦਦ ਕੀਤੀ। ਮੈਨੂੰ ਉਹ ਦਿਨ ਵੀ ਯਾਦ ਹੈ ਕਿ ਜਦੋਂ ਕੋਈ ਕੁਆਰੰਟੀਨ ਕਿਸੇ ਨੂੰ ਕਰ ਦਿੰਦੇ ਸੀ ਤੇ ਏਡਾ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਸੀ ਕਿ ਪਤਾ ਨੀ ਕਿੱਡਾ ਕੁ ਬੰਦਾ ਇਹ ਡਾਕੂ ਜਾਂ ਲੁਟੇਰਾ ਬੰਦਾ ਹੈ, ਅੱਗੇ ਪਿੱਛੇ ਪੁਲਿਸ ਲਾ ਦੇਣੀ, ਘਰ ਦੇ ਬਾਹਰ ਪੁਲਿਸ ਲਾ ਦੇਣੀ, ਔਰ ਕਿਸ ਆਂਢੀ ਗੁਆਂਢੀ ਨੇ ਉਹਨੂੰ ਰੋਟੀ ਵੀ ਨੀ ਦੇਣੀ, ਉਹਨੂੰ ਚਾਹ ਪਾਣੀ ਦਾ ਬਹੁਤ ਦੂਰ ਦੀ ਗੱਲ, ਉਹਦਾ ਹਾਲ ਚਾਲ ਪੁੱਛਣਾ ਤਾਂ ਵੱਖਰੀ ਗੱਲ ਹੈ। ਇੱਕ ਮੁੰਡਾ ਇੱਕ ਬੱਚਾ ਇੱਥੇ ਤਰਨ ਤਰਨ ਤੋਂ ਫੜਿਆ ਪੁਲਿਸ ਨੇ, ਔਰ ਉਹ ਆਪਣੇ ਮਦਰ ਦੀ ਦਵਾਈ ਲੈਣ ਗਿਆ ਸੀ, ਉਹ ਕਹਿੰਦੇ ਜੀ ਜਦੋਂ ਆਇਆ ਤੇ ਉਹਨੂੰ ਕਿਤੇ ਖੰਘ ਜ਼ੁਕਾਮ ਸੀ, ਗੁਆਂਢੀਆਂ ਨੇ ਸ਼ਿਕਾਇਤ ਕਰਤੀ ਤੇ ਉਹਨੂੰ ਕੋਵਿਡ ਹੋ ਗਿਆ, ਕੋਵਿਡ ਹੋਣ ਤੋਂ ਬਾਅਦ ਉਹ ਹਸਪਤਾਲ ਚ ਭਰਤੀ ਹੋ ਗਿਆ ਤੇ ਹਸਪਤਾਲ ਭਰਤੀ ਹੋਣ ਤੋਂ ਬਾਅਦ ਉੱਥੋਂ ਭੱਜ ਗਿਆ ਉਹ, ਕਿਉਂਕਿ ਬੱਚਾ ਸੀ ਛੋਟਾ ਸੀ 18 ਸਾਲ ਦਾ, ਉਹਦੇ ਮਾਮੇ ਨੂੰ ਚੁੱਕ ਲਿਆ ਕਿਹਦੇ ਕੋਲ ਠਹਿਰਿਆ ਸੀ, ਉਹਨੂੰ ਤਾਂ ਏਡਾ ਬੰਦਾ ਇਹਨਾਂ ਨੇ ਡਾਕੂ ਬਣਾ ਦਿੱਤਾ, ਔਰ ਉਹਦੇ ਤੇ ਹੁਣ ਤੱਕ ਉਹਦੇ ਤੇ ਪਰਚਾ ਦਰਜ ਹੋਇਆ ਐਪੀਡੈਮਿਕ ਐਕਟ ਦਾ, ਮਹਾਮਾਰੀ ਫੈਲਾਉਣ ਦੇ ਦੋਸ਼ ਦੇ ਵਿੱਚ, ਔਰ ਇੰਨਾ ਪਰੇਸ਼ਾਨ ਹੋਇਆ ਬੱਚਾ ਉਹ, ਤੇ ਸਾਰੇ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਵੀ ਮਿਲਦਾ ਉਹ ਕਹਿੰਦੇ ਆ ਗਿਆ ਕੋਵਿਡ ਵਾਲਾ ਡਾਕੂ,
ਬਸ ਬੰਦੇ ਵੀ ਨਾ ਆਪਣੇ ਜਿਹੜੀ ਸਰਕਾਰ ਵੀ ਆ ਜਿੱਥੇ ਫੜਨਾ ਹੁੰਦਾ ਉੱਥੇ ਆਉਂਦੇ ਨਹੀਂ ਹੈਗੇ। ਤੇ ਬਿੱਟਾ ਸਾਹਿਬ ਜਿਹੜੀਆਂ ਇਹ ਚਲੋ ਕੋਵਿਡ ਦੀਆਂ ਖਬਰਾਂ ਨੇ ਨਾ, ਇਹ ਵੈਸੇ ਚਿੰਤਾ ਦਾ ਵਿਸ਼ਾ ਸਾਰਿਆਂ ਦੇ ਲਈ ਆ, ਖਾਸ ਕਰਕੇ ਪੰਜਾਬ ਦੇ ਵਿੱਚ, ਕਿਉਂਕਿ ਇਸ ਦੀ ਦੁਰਵਰਤੋਂ ਬਹੁਤ ਹੁੰਦੀ। ਜਿਹੜੀ ਗੱਲ ਆਪਾਂ ਕਰਦੇ ਹਾਂ ਮੁਨਾਫਾਖੋਰੀ ਦੀ, ਚਲੋ ਇਹ ਤਾਂ ਸਪਲਾਈ ਡਿਮਾਂਡ ਦੀ ਗੱਲ ਹੈ, ਕੱਲ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਕਾਫੀ ਇੱਥੇ ਚਿੰਤਨ ਹੋਇਆ ਤੇਲ ਦੇ ਪ੍ਰਾਈਸਿਸ ਦੇ ਉੱਤੇ, ਕਿ ਅਸਲ ਦੇ ਵਿੱਚ ਪ੍ਰਾਈਵੇਟ, ਇਹ ਵੀ ਇੱਕ ਤਰ੍ਹਾਂ ਨਾਲ ਪ੍ਰਾਈਵੇਟਾਈਜੇਸ਼ਨ ਕੀਤੀ ਗਈ ਹੈ, ਸਰਕਾਰ ਦਾ ਜਿਹੜਾ ਰੈਗੂਲੇਸ਼ਨ ਹੈ ਘਟਾਈ ਗਈ ਹੈ ਡੀਜ਼ਲ ਪੈਟਰੋਲ ਦੇ ਉੱਤੇ। ਪਰ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ, ਕੱਲ GS ਚਾਹਲ ਉਹਨਾਂ ਨੇ ਵੀ ਖਬਰ ਸਾਂਝੀ ਕੀਤੀ ਸੀ ਕਿ ਜਿਹੜਾ ਅਸਲ ਭਾਅ ਆ ਤੇਲ ਦਾ ਉਹ ਤਾਂ 34 ਰੁਪਏ 95 ਪੈਸੇ ਆ, ਬਾਕੀ ਜਿਹੜਾ ਉੱਪਰ ਹੈ ਸਾਰਾ 200% ਉਹ ਹੈਗਾ ਸਰਕਾਰੀ ਟੈਕਸ। ਸਰਕਾਰ ਨੇ ਕੱਲ ਇਹ ਰੋਣਾ, ਤੇਲ ਦਾ ਭਾਅ ਤਾਂ ਨੋਰਮਲ ਹੀ ਹੈ, ਜਿਹੜੇ ਪ੍ਰਾਈਵੇਟ ਜੇ ਪ੍ਰਾਈਵੇਟਾਈਜ਼ ਵੀ ਕਰ ਦਿੱਤਾ ਆ ਤਾਂ ਜਿਹੜਾ ਪ੍ਰਾਈਵੇਟ ਅਦਾਰਾ ਤੇਲ ਵੇਚ ਰਿਹਾ ਉਹਨੂੰ ਤਾਂ 34 ਪੈਸੇ ਮਿਲ ਰਿਹਾ, ਬਾਕੀ ਤਾਂ ਸਾਰਾ ਸਰਕਾਰ ਨੂੰ ਜਾ ਰਿਹਾ।
ਬਿਲਕੁਲ ਜੀ, ਬੜੀਆਂ ਮੌਜਾਂ ਲੱਗੀਆਂ ਸੂਬਿਆਂ ਨੂੰ ਕੋਵਿਡ ਕਰਕੇ, ਜਿਹੜਾ ਨੁਕਸਾਨ ਹੋਇਆ ਰੈਵਨਿਊ ਨਹੀਂ ਆਇਆ, GST ਕੇਂਦਰ ਤੋਂ ਨਹੀਂ ਆਇਆ। ਅੱਜ ਆਪਣੇ ਰਾਜਸਥਾਨ ਦੇ ਮੁੱਖ ਮੰਤਰੀ ਕਹਿ ਰਹੇ ਸੀਗੇ ਵੀ ਜਿੰਨਾ ਤੇਲ ਰੇਟ ਵਧੂਗਾ ਸਾਨੂੰ ਓਨਾ ਹੀ ਫਾਇਦਾ
ਹੋਊਗਾ।
ਉਹ ਕਿਸੇ ਨੇ ਪੁੱਛਿਆ ਜੀ ਉਹ ਕਿਵੇਂ, ਉਹ ਕਹਿੰਦੇ ਜੀ ਅਸੀਂ ਟੈਕਸ ਵਧਾਈ ਜਾਣਾ ਹੈ, ਸਾਨੂੰ ਕਿਸੇ ਨੇ ਨੀ ਪੁੱਛਣਾ ਕਿਉਂਕਿ ਪ੍ਰਾਈਵੇਟ ਕੰਟਰੋਲ ਦੇ ਹੇਠਾਂ ਇਹ ਸਾਰੀਆਂ ਰਿਫਾਇਨਰੀ ਆ ਗਈਆਂ ਹੈ, ਜਿੰਨੀਆਂ ਵੀ ਰਿਫਾਇਨਰੀ ਆ। ਧਰਮਿੰਦਰ ਪ੍ਰਧਾਨ ਜਿਹੜੇ ਪੈਟਰੋਲੀਅਮ ਮੰਤਰੀ ਆ ਉਹ ਵੀ ਕਹਿੰਦੇ ਕਿ ਸਾਡਾ ਵੀ ਕੋਈ ਕੰਟਰੋਲ ਨੀ ਗਾ, ਔਰ ਵੈਟ GST ਸੇਲ ਟੈਕਸ ਉਹ ਸੂਬਾ ਸਰਕਾਰ ਵਧਾਈ ਜਾਂਦੀ ਹੈ, ਔਰ ਇੱਕ ਸਰਕਾਰ ਨੇ 5 ਰੁਪਈਏ ਜਿਹੜਾ ਰੇਟ ਘਟਾਇਆ, ਉਹਨਾਂ ਨੇ ਆਪਣਾ ਹਿੱਸਾ ਕੱਢਿਆ। ਲੇਕਿਨ ਦੂਜੇ ਪਾਸੇ ਜੇ ਤੁਸੀਂ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਪੁੱਛੋ, ਕਹਿੰਦੇ ਜੀ ਸਾਡੇ ਕੋਲ ਤਾਂ ਪੈਸੇ ਹੈ ਨਹੀਂ, ਖਜ਼ਾਨਾ ਸਾਡਾ ਖਾਲੀ ਹੈ, ਅਸੀਂ ਕੀ ਕਰੀਏ, ਅਸੀਂ ਕਿੱਥੋਂ ਚਲਾਈਏ ਸਾਰਾ, ਅਸੀਂ ਤਨਖਾਹਾਂ ਵੀ ਦੇਣੀਆਂ, ਬਜਟ ਸੈਸ਼ਨ ਵੀ ਹੈ, ਔਰ 13ਵਾਂ ਮਹੀਨਾ ਹੈ, ਔਰ ਦੂਜੇ ਪਾਸੇ ਇਹ ਹੈ ਵੀ ਸਰਕਾਰ ਦਾ ਸਾਲ ਵੀ ਅਖੀਰਲਾ ਹੈ। ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਘਰ ਘਰ ਨੌਕਰੀ ਦੇਵਾਂਗੇ, ਨੌਕਰੀ ਉਹਨਾਂ ਨੇ ਦਿੱਤੀ, ਨੌਕਰੀ ਦਿੱਤੀ ਉਹਨਾਂ ਨੇ ਬੇਅੰਤ ਸਿੰਘ ਦੇ ਪੋਤਰੇ ਨੂੰ, ਉਹਨੂੰ ਲਾਇਆ DSP, ਤੇ ਕਰਜ਼ਾ ਮਾਫ ਕੀਤਾ ਉਹਨਾਂ ਨੇ ਬੀਬੀ ਰਜਿੰਦਰ ਕੌਰ ਪੱਥਲ ਦਾ 20 ਲੱਖ ਰੁਪਏ ਦਾ, ਜਿਹੜੀ ਵਿਚਾਰੀ ਗਰੀਬ ਹੈ, ਔਰ ਇਹ ਕਰਨਾ ਪੈਣਾ ਸੀ ਕਿਉਂਕਿ ਬਹੁਤ ਹਾਹਾਕਾਰ ਮੱਚੀ ਸੀ, ਦੋ ਪਰਿਵਾਰ ਬੜੇ ਗਰੀਬ ਸੀਗੇ, ਇਸ ਕਰਕੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਇਹਨਾਂ ਨੇ। ਹੁਣ ਇਹ ਕਹਿੰਦੇ ਆ ਕਿ GST ਜਿਹੜਾ ਪੈਸਾ ਸਾਨੂੰ GST ਦਾ ਨਹੀਂ ਆ ਰਿਹਾ। ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਜਦੋਂ GST ਲਾਗੂ ਹੁੰਦਾ ਹੈ ਤਾਂ ਉਦੋਂ ਖੁਦ ਕਹਿੰਦੇ ਆ ਕਿ GST ਨਾਲ ਪੰਜਾਬ ਨੂੰ 5,000 ਕਰੋੜ ਰੁਪਏ ਦਾ ਫਾਇਦਾ ਹੋਣਾ ਹੈ। ਹੁਣ ਜੇ ਉਹ ਬਿਆਨ ਤੁਸੀਂ ਪੜ੍ਹੋ ਤੇ ਜਿਹੜਾ ਹੁਣ ਤੁਸੀਂ ਬਿਆਨ ਪੜ੍ਹੋ ਤਾਂ ਤੁਹਾਨੂੰ ਸਮਝ ਨੀ ਲੱਗਦੀ ਵੀ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਉਦੋਂ ਸੱਚ ਬੋਲਦੇ ਸੀ ਕਿ ਹੁਣ ਸੱਚ ਬੋਲਦੇ ਆ। ਪੋਲੀਟੀਕਲ ਬੰਦਿਆਂ ਦਾ ਇੰਨਾ ਮਾੜਾ ਹਾਲ ਹੋ ਗਿਆ, ਇੰਨਾ ਮਾੜਾ ਹਾਲ ਹੋ ਗਿਆ, ਮੰਨ ਲਓ ਜੇ ਇਹ ਕਹਿਣ ਨਾ ਕਿ ਅਸੀਂ ਕਰਜ਼ਾ ਮਾਫ਼ ਕਰ ਦਿਆਂਗੇ, ਇਹਦਾ ਮਤਲਬ ਇਹ ਵੀ ਸਰਕਾਰ ਬਹੁਤ ਵੱਡਾ ਕਰਜ਼ਾ ਲਊਗੀ, ਤੇ ਜੇ ਕਹਿਣ ਵੀ ਅਸੀਂ ਕਰਪਸ਼ਨ ਖਤਮ ਕਰ ਦਿਆਂਗੇ, ਇਹਦਾ ਮਤਲਬ ਇਹ ਵੀ ਫੱਟੇ ਚੱਕ ਪ੍ਰੋਗਰਾਮ ਹੋਊਗਾ, ਕਿਸੇ ਨੇ ਨੀ
ਪੁੱਛਣਾ।
ਕੱਲ ਮੈਨੂੰ ਇੱਕ ਗ੍ਰੰਥੀ ਸਿੰਘ ਭੋਜਨ ਛਕ ਰਹੇ ਸੀ ਤੇ ਉਹ ਮੈਨੂੰ ਮਿਲੇ ਤੇ ਮੈਂ ਕਿਹਾ ਜੀ, ਕਹਿੰਦਾ ਮੇਰੇ ਬੇਟੇ ਨੇ ਗਿਆਨੀ ਕਰਕੇ 2 ਗੁਰਮਤ ਦੇ ਕੋਰਸ ਕਰ ਲਏ ਤਾਂ ਹੁਣ ਉਹ ਫੌਜ ਦੇ ਵਿੱਚ ਅਸੀਂ ਉਹਨੂੰ ਨੌਕਰੀ ਦਵਾਉਣੀ ਹੈ ਤਾਂ ਸਾਨੂੰ ਕੋਈ ਪੈਸੇ ਦਾ ਵੀ ਜੁਗਾੜ ਕਰਨਾ ਪੈਣਾ। ਮੈਂ ਕਿਹਾ ਜੀ ਪੈਸਾ ਚੱਲਦਾ ਹੈ? ਕਹਿੰਦੇ ਜੀ ਪੈਸਾ ਨਹੀਂ ਚੱਲਦਾ, ਪੈਸੇ ਦੇ ਨਾਲ ਹੀ ਸਾਰਾ ਕੁਛ ਚੱਲਦਾ ਹੈ। ਕਹਿੰਦੇ ਇੱਕ ਪਹਿਲਾਂ ਸਾਡੇ ਇੱਥੇ ਗ੍ਰੰਥੀ ਸਿੰਘ ਸੀ ਗੁਰਦੁਆਰਾ ਬੰਗਲਾ ਸਾਹਿਬ, ਉਹਦੀ ਸਾਰਾ ਕੁਛ ਹੋ ਗਿਆ, ਸਿਲੈਕਸ਼ਨ ਹੋ ਗਈ ਤਾਂ ਉਹ ਫੀਸ ਜਾ ਨਹੀਂ ਸਕਿਆ। ਮੈਂ ਕਿਹਾ ਜੀ ਆਰਮੀ ਦੇ ਵਿੱਚ ਵੀ ਇਸ ਤਰ੍ਹਾਂ? ਕਹਿੰਦੇ ਹਾਂਜੀ, ਇਹ ਜਿਹੜੇ ਨਵੇਂ ਬੰਦੇ ਤੋਂ ਹੈ ਉਹ ਫਿਕਸ ਕੀਤੇ ਹੁੰਦੇ ਆ ਕਿ ਇੰਨੇ ਕੁ ਏਜੰਟ ਲੱਭ ਜਾਂਦੇ ਆ, ਸਾਰੇ ਨਹੀਂ ਜ਼ਿਆਦਾਤਰ ਲੱਭ ਜਾਂਦੇ ਆ। ਤਾਂ ਮੈਂ ਹੈਰਾਨ ਹੋਇਆ ਕਿ ਫੌਜ ਦੇ ਵਿੱਚ ਜੇ ਗ੍ਰੰਥੀ ਦੀ ਪੋਸਟ ਦੇ ਲਈ ਕਿਸੇ ਬੰਦੇ ਨੇ ਅਪਲਾਈ ਕਰਨਾ ਤਾਂ ਉਹ ਵੀ ਇਹ ਸੋਚਦਾ ਕਿ ਮੈਂ ਕੋਈ ਨਾ ਕੋਈ ਜੁਗਾੜ ਕਰਕੇ ਤਾਂ ਫਿਰ ਮੈਨੂੰ ਨੌਕਰੀ ਮਿਲੇ। ਸੋ ਇਸੇ ਕਰਕੇ ਤੁਸੀਂ ਦੇਖੋ ਅੱਜ ਪੰਜਾਬ ਦੇ ਵਿੱਚ ਤੁਸੀਂ ਪਟਵਾਰੀ ਦੇ ਬੱਚੇ ਨੂੰ ਲੈ ਲਓ, ਤੁਸੀਂ ਸੁਪਰਡੈਂਟ ਦੇ ਬੱਚੇ ਨੂੰ ਲੈ ਲਓ, ਤੁਸੀਂ ASI ਦੇ ਬੱਚੇ ਨੂੰ ਲੈ ਲਓ, ਉਹ ਜਾਂ ਤਾਂ ਉਹਨੂੰ PR ਮਿਲ ਗਈ ਹੈ ਤੇ ਜਾਂ ਉਹਨੂੰ PR ਮਿਲਣ
ਵਾਲੀ ਹੈ।
ਅੱਜ ਪੰਜਾਬ ਦੇ ਵਿੱਚ ਕੋਈ ਵੀ ਰਹਿਣ ਨੂੰ ਤਿਆਰ ਨਹੀਂ, ਆਉਣ ਵਾਲਾ ਸਮਾਂ ਏਡਾ ਖਤਰਨਾਕ ਆ ਰਿਹਾ, ਜਹਾਜ਼ਾਂ ਦੇ ਜਹਾਜ਼ ਭਰ ਕੇ ਹੁਣ ਤੇ ਚਲੋ ਕੋਵਿਡ ਕਰਕੇ ਨਹੀਂ ਜਾ ਰਹੇ। ਮੈਂ ਦਿੱਲੀ ਕੰਪੇਅਰ ਕਰਦਾ, ਮੈਂ ਦਿੱਲੀ ਬੜੇ ਲੋਕਾਂ ਨੂੰ ਆਖਿਆ, ਮੈਂ ਕਿਹਾ ਜੀ ਇੱਥੇ ਆਈਲੈਟਸ ਦੇ ਬੋਰਡ ਨਹੀਂ ਲੱਗੇ, ਇੱਥੇ ਨੀ ਕਿਸੇ ਨੇ ਕਿਹਾ ਵੀ ਆਈਲੈਟਸ ਕਰੋ। ਉਹ ਕਹਿੰਦੇ ਜੀ ਤੁਸੀਂ ਗੱਲ ਸਮਝੋ, ਇੱਥੇ ਬੱਚੇ ਹੈਗੇ ਆ CBSE ਸਕੂਲਾਂ ਦੇ ਪੜ੍ਹੇ, ਆਈਲੈਟਸ ਇੱਥੇ ਵੀ ਕਰਦੇ ਨੇ, ਪਰ ਇੱਥੇ ਕਰਨ ਦੀ ਲੋੜ ਨਹੀਂ ਪੈਂਦੀ, ਇੱਥੇ ਬੋਰਡ ਨਹੀਂ ਲੱਗੇ, ਏਜੰਟ ਹੈ ਨਹੀਂ, ਇੱਥੇ ਖੁਦ ਅਪਲਾਈ ਕਰਦੇ ਆ ਤੇ ਖੁਦ ਹੀ ਉਹ ਆਪਣੇ ਜਿਹੜੇ ਆ ਟੈਸਟ ਵਗੈਰਾ ਕਲੀਅਰ ਕਰਕੇ ਆਪ ਹੀ ਚਲੇ ਜਾਂਦੇ
ਆ
ਪੰਜਾਬ ਦੇ ਵਿੱਚ। ਤੁਸੀਂ ਅਗਲੇ ਨੂੰ ਕਹਿੰਦੇ ਵੀ ਆਹ ਚੱਕ ਪੈਸੇ 20 ਲੱਖ ਰੁਪਏ, ਸਾਨੂੰ ਨੀ ਪਤਾ ਵੀ ਤੂੰ ਕੀ ਕਰਨਾ, ਸਾਨੂੰ ਬਸ ਤੂੰ ਜਹਾਜ਼ ਚੜਾ ਦੇ।
ਠੀਕ, ਹਾਂਜੀ ਬੇਟਾ ਸਾਹਿਬ, ਹਾਲਾਤ ਵਿਗੜੇ ਨੇ ਤੇ ਸਾਡੇ ਨਾਲ ਗੁਰਿੰਦਰ ਸਿੰਘ ਵਰਜੀਨੀਆ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਉਧਰ ਕਿਸਾਨਾਂ ਵੱਲੋਂ ਦੁੱਧ ਦਾ ਮੁੱਲ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ, ਇਸ ਦੇ ਬਾਰੇ ਕੀ ਵਿਚਾਰ ਆ? ਕਿਸਾਨਾਂ ਨੇ ਵੀ ਕਿਹਾ ਵੀ
ਪੰਚਾਇਤਾਂ ਨੇ ਕੱਲ ਐਲਾਨ ਕੀਤਾ ਸੀਗਾ, ਪੰਚਾਇਤਾਂ ਨੇ ਆਖਿਆ ਸੀਗਾ ਵੀ ਜਦੋਂ ਪੈਟਰੋਲ ਡੀਜ਼ਲ ਦਾ ਰੇਟ ਤੇ ਤੁਹਾਡਾ ਕੰਟਰੋਲ ਨਹੀਂ ਗਾ, ਤੁਸੀਂ ਇੰਨਾ ਕੁਛ ਕਰੀ ਜਾਂਦੇ ਹੋ ਤੇ ਸਾਡਾ ਕੰਟਰੋਲ ਵੀ ਫਿਰ ਦੁੱਧ ਤੇ ਨਹੀਂ ਹੈ। ਜੇ ਤੁਸੀਂ ਸਹੀ ਦੁੱਧ ਲੈਣਾ ਹੈ ਤਾਂ 60 ਤੋਂ 65 ਰੁਪਏ ਲੀਟਰ ਪੈਂਦਾ ਹੈ, ਤੇ ਕਈ ਬੰਦੇ ਅਸੀਂ 30 ਰੁਪਏ 35 ਰੁਪਏ 40 ਰੁਪਏ ਦੁੱਧ ਲੈ ਕੇ ਅਸੀਂ ਬੜਾ ਇਹ ਕਹਿ ਦਿੰਦੇ ਹਾਂ ਕਿ ਹਾਂਜੀ ਬੜਾ ਵਧੀਆ ਦੁੱਧ ਹੈ। ਔਰ ਜੇ ਸਾਂਭ ਸੰਭਾਲ ਪਸ਼ੂ ਦੀ ਕਰਨੀ ਹੋਵੇ, ਸਾਰਾ ਉਹਦਾ ਡੰਗਰ ਬੱਚੇ ਦਾ ਸਾਂਭ ਸੰਭਾਲ ਰੱਖਣਾ ਹੋਵੇ, ਉਸਦੇ ਬੰਦੇ ਦਾ ਵੀ ਖਰਚਾ ਕਰਨਾ ਹੋਵੇ, ਤਾਂ ਇਹ ਜਿਹੜਾ ਦੁੱਧ ਦਾ ਰੇਟ ਹੈਗਾ ਉਹ 60 ਰੁਪਏ ਪੈਂਦਾ। ਇਸੇ ਕਰਕੇ ਉਹਨਾਂ ਨੇ ਆਖਿਆ ਕਿ ਜਦੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇ ਸਰਕਾਰ ਕੋਈ ਕੰਟਰੋਲ ਨਹੀਂ ਕਰਦੀ ਤਾਂ ਸਾਨੂੰ ਅਸੀਂ ਕਿਉਂ ਨਾ ਆਪਣਾ ਪ੍ਰੋਡਕਟ ਹੈ ਜਿਹੜਾ ਉਹ 100 ਰੁਪਏ ਤੋਂ ਘੱਟ ਕਿਉਂ ਨਾ ਵੇਚੀਏ। ਨਾਲ ਹੀ ਉਹਨਾਂ ਨੇ ਇੱਕ ਫੈਸਲਾ ਵੀ ਕਰ ਦਿੱਤਾ ਕਿ ਜਿਹੜਾ ਬੰਦਾ ਇਸ ਤੋਂ ਘੱਟ ਵੇਚੂਗਾ ਤੇ ਉਹਨੂੰ 11,000 ਰੁਪਇਆ ਜੁਰਮਾਨਾ ਲਾਇਆ ਜਾਊਗਾ। ਉਹਦੇ ਚ ਉਹਨਾਂ ਨੇ ਆਪ ਸਾਫ਼ ਤੌਰ ਤੇ ਆਖਿਆ ਕਿ ਅਸੀਂ ਜੇ ਕਿਸਾਨ ਨੂੰ ਕੋਈ ਫਾਇਦਾ ਨਹੀਂ ਹੋਣਾ ਤਾਂ ਫਿਰ ਅਸੀਂ ਕਿਉਂ ਇਹ ਗੱਲ ਕਰੀਏ, ਕਿਉਂ ਅਸੀਂ ਘੱਟ ਰੇਟ ਤੇ ਵੇਚੀਏ। ਉਹਨਾਂ ਨੇ ਵੀ ਜਿੱਦਾਂ GST ਸੇਲ ਟੈਕਸ ਜਾਂ ਆਪਣੇ ਕਹਿ ਸਕਦੇ ਹਾਂ ਕਿ ਫਿਕਸ ਪ੍ਰਾਈਜ਼ ਡਿਲੀਵਰੀ ਦੇ ਜਾਂ ਹੋਰ ਕੋਈ ਕੰਟੈਂਟ ਦੇ ਜਿਹੜੇ ਪੈਸੇ ਪਾਉਣੇ ਆ, ਉਹਨਾਂ ਨੇ ਵੀ ਇੱਕ ਲਿਸਟ ਬਣਾਈ ਹੈ ਜਿਹਦੇ ਚ ਉਹਨਾਂ ਨੇ ਲਿਖਿਆ ਵੀ ਆਧਾਰ ਮੁੱਲ, ਬੇਸ ਮੁੱਲ ਯਾਨੀ ਮੁੱਢਲਾ ਮੁੱਲ 35 ਰੁਪਏ, ਹਰੇ ਚਾਰੇ ਦਾ ਟੈਕਸ ਜਿਹੜਾ 20 ਰੁਪਏ, ਤੂੜੀ ਦਾ ਟੈਕਸ 14 ਰੁਪਏ, ਗੋਬਰ ਦਾ ਟੈਕਸ ਉਹਨਾਂ ਨੇ ਲਿਖਿਆ 9 ਰੁਪਈਏ, ਲੇਬਰ ਚਾਰਜ ਉਹਨਾਂ ਨੇ ਲਿਖਿਆ 15 ਰੁਪਈਏ, ਤੇ ਕਿਸਾਨ ਦਾ ਲਾਭ 5 ਰੁਪਈਏ, ਤੇ ਹਰਿਆਣੇ ਦੇ ਵਿੱਚ ਉਹਨਾਂ ਨੇ ਇਹ ਲਿਖਿਆ ਕਿ 1 ਮਾਰਚ ਤੋਂ ਦੁੱਧ 100 ਰੁਪਏ ਲੀਟਰ, ਟਵਿੱਟਰ ਤੇ ਵੀ ਹੈਸ਼ਟੈਗ ਹੋ ਰਿਹਾ ਹੈ, 1 ਮਾਰਚ ਤੋਂ ਜਿਹੜੀ ਦੁੱਧ ਦੀ ਕੀਮਤ ਹੈ ਉਹ 100 ਰੁਪਈਆ ਪ੍ਰਤੀ ਲੀਟਰ
ਹੋਏਗੀ। ਨਹੀਂ ਵੈਸੇ ਠੀਕ ਹੈ, ਬ੍ਰੇਕ ਡਾਊਨ ਕਰਨਾ ਚਾਹੀਦਾ, ਜਿੱਦਾਂ ਤੇਲ ਦਾ ਹੈ 34 ਰੁਪਏ ਦਾ ਬੇਸ ਰੇਟ ਹੈ, ਬਾਕੀ ਸਰਕਾਰੀ ਟੈਕਸ ਹੈ ਉਹਦੇ ਤੇ, ਸੋ ਇਹ ਵੀ ਅਗਰ ਜਿਹੜਾ ਕੰਜ਼ਿਊਮਰ ਹੈ ਅਸਲ ਦੇ ਵਿੱਚ, ਹੁਣ ਜਿਹੜਾ ਕਿਸਾਨ ਮੋਰਚਾ ਚੱਲ ਰਿਹਾ ਜਾਂ ਕੋਈ ਵੀ ਆ, ਉਹ ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਅਸਲ 'ਚ ਭਾਅ ਤਾਂ ਉਹਨਾਂ ਦੇ ਵਧਣੇ ਨੇ, ਅਖੀਰ ਨੂੰ ਉਹਨਾਂ ਨੂੰ ਹੀ ਇਹ ਸਾਰਾ ਕੁਛ ਪੇ ਕਰਨਾ ਪੈਣਾ ਆ। ਅਤੇ ਚਲੋ ਖੈਰ, ਆਉਣ ਵਾਲਾ ਟਾਈਮ ਦੱਸੇਗਾ। ਅਤੇ ਯੋਗੀ ਹੁਣੀ ਜੁੜੇ ਨੇ ਅਤੇ ਉਹਨਾਂ ਨੇ ਕਿਹਾ ਕਿ ਇੱਕ ਅਫੀਸ਼ੀਅਲ ਨਿਊਜ਼ ਹੈ, ਉਹਦੇ ਵਿੱਚ ਇਹ ਨਿਊਜ਼ 'ਚ ਲਿਖਿਆ ਕਿ ਸ਼ਾਰਟ ਡਿਸਟੈਂਸ ਪੈਸੰਜਰ ਟ੍ਰੇਨ ਫੇਅਰ ਹੈਜ਼ ਬੀਨ ਸਲਾਈਟਲੀ ਹਾਈਕਡ, ਜਾਣੀ ਕਿ ਵਾਧਾ ਕੀਤਾ ਗਿਆ। ਔਰ ਫੈਕਟ ਇਹ ਹੈ ਕਿ ਉਹ ਜਿਹੜਾ ਸਲਾਈਟਲੀ ਹੈ ਉਹ ਡਬਲ ਜਾਂ ਟ੍ਰਿਪਲ ਹੈ। ਸਲਾਈਟਲੀ ਦਾ ਮਤਲਬ ਇਹ ਦੱਸਿਆ ਜਾਂਦਾ ਹੈ ਕਿ ਇਹਨੂੰ ਇਸ ਤਰ੍ਹਾਂ ਪੋਚਾ ਲਾਇਆ ਜਾਂਦਾ ਜਦੋਂ ਇਹ ਭਾਅ ਵਧੇ ਨੇ ਜੀ ਪੈਸੰਜਰਾਂ ਦੇ, ਜਿਹੜੇ ਆਪਣੇ ਟਿਕਟਾਂ ਟੁਕਟਾਂ ਦੇ ਯਾਤਰਾ ਦੇ।
ਬਿਲਕੁਲ ਜੀ, ਬਿਲਕੁਲ ਵਧੇ ਨੇ, ਔਰ ਘਰੇਲੂ ਬਿਜਲੀ ਵੀ ਮਹਿੰਗੀ ਕੀਤੀ ਹੈ, ਹੋਰ ਵੀ ਸਮਾਨ ਦੇ ਜਿਹੜੇ ਹੈਗੇ ਨੇ ਰੇਟ ਵਧਾਏ ਨੇ
ਜੀ।
ਔਰ ਅੱਗੇ ਜਿਹੜੀ ਟ੍ਰੇਨ ਸੀਗੀ, ਮੰਨ ਲਓ ਜਿਵੇਂ 60 ਸੀਟਾਂ ਸੀ ਤੇ ਹੁਣ ਇਹਨਾਂ ਨੇ 30 ਸੀਟਾਂ ਲੈ ਕੇ ਜਾਣੀਆਂ ਤੇ ਕਿਰਾਇਆ ਇਹਨਾਂ ਨੇ 60 ਦਾ ਹੀ ਲੈਣਾ।
ਅੱਛਾ, ਡਬਲ ਹੋ ਗਿਆ।
ਔਰ ਇਹ ਇਸ ਤੋਂ ਇਲਾਵਾ ਮੈਨੂੰ ਇਹ ਵੀ ਪਤਾ ਲੱਗਿਆ ਸੀ ਵੀ ਜਦੋਂ ਤੁਸੀਂ ਲਗੇਜ ਜਿਹੜਾ ਬੈਗ ਲੈ ਕੇ ਜਾਂਦੇ ਹੋ ਉਹਦੇ ਲਈ ਵੀ ਤੁਹਾਨੂੰ ਜਿਹੜਾ ਹੈਗਾ ਹੁਣ ਚਾਰਜਸ ਜਿਹੜੇ ਉਹ ਜ਼ਿਆਦਾ ਦੇਣੇ ਪੈਣੇ ਆ, ਉਹਦੇ ਕਿਰਾਏ ਦੇ ਵਿੱਚ ਕੋਈ ਛੂਟ ਨਹੀਂ ਦੇ ਰਹੇ।
ਠੀਕ ਠੀਕ,
ਔਰ ਸਰਕੂਲਰ ਉਹਦਾ ਜਾਰੀ ਹੋ ਗਿਆ, ਔਰ 15 ਕਿਲੋ ਤੱਕ ਦਾ ਜਿਹੜਾ ਬੈਗੇਜ ਲਿਜਾਣ ਦੀ ਜਿਹੜੀ ਹੁਣ ਮਨਜ਼ੂਰੀ ਹੈਗੀ ਹੈ, ਔਰ 31 ਮਾਰਚ ਤੱਕ ਆਪਣੇ ਜਿਹੜੀਆਂ ਫੋਰਨ ਦੀਆਂ ਜਿਹੜੀਆਂ ਆਪਣੀਆਂ ਹੈਗੀਆਂ ਇੰਟਰਨੈਸ਼ਨਲ ਫਲਾਈਟਸ ਉਹਨਾਂ ਤੇ ਵੀ ਰੋਕ ਲਗਾ ਦਿੱਤੀ ਗਈ ਹੈ
31 ਮਾਰਚ ਜਾਣੀ ਕਿ ਇੱਕ ਮਹੀਨਾ। ਸੋ ਬਿੱਟਾ ਸਾਹਿਬ ਆਪਾਂ ਗੱਲ ਗਾਂਹ ਤੋਰਦੇ ਹਾਂ, ਥੋੜ੍ਹੇ ਕਿਸਾਨੀ ਮੋਰਚੇ ਦੀ ਗੱਲ ਕਰੀਏ। ਮੈਨੂੰ ਠੰਡਾ ਜਿਹਾ ਪੈਂਦਾ ਦਿਖਾਈ ਦੇ ਰਿਹਾ ਆ। ਆਪਾਂ ਮਹਾਰਾਜ ਦੀ ਰੈਲੀ ਦੀ ਵੀ ਗੱਲ ਕਰਨੀ ਆ, ਪਰ ਇੱਕ ਬਹੁਤ ਵੱਡੀ ਘਟਨਾ ਵਾਪਰੀ ਆ ਕਿ ਨਵਦੀਪ ਕੌਰ ਨੂੰ ਜ਼ਮਾਨਤ 'ਤੇ ਰਿਹਾਈ ਮਿਲੀ ਆ, ਅਤੇ ਹਰਨੇਕ ਸਿੰਘ ਹੁਣੀ ਮੈਸੇਜ ਭੇਜ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆਮ ਆਦਮੀ ਪਾਰਟੀ ਕਿਉਂ ਐਡਵਾਂਟੇਜ ਲੈਣ ਦੀ ਕੋਸ਼ਿਸ਼ ਕਰ ਰਹੀ ਆ ਕਿ ਹਰਪਾਲ ਚੀਮਾ ਉਹਨਾਂ ਨੇ ਬਿਆਨ ਦੇ ਰਹੇ ਅਸੀਂ ਛਡਵਾਈ ਆ, ਅਸੀਂ ਆਹ ਕੀਤਾ। ਹਾਲਾਂਕਿ ਸਾਰਿਆਂ ਨੂੰ ਪਤਾ ਕਿ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਆ। ਸੋ ਬੱਟਾ ਸਾਹਿਬ, ਕੀ ਸਿਚੁਏਸ਼ਨ ਸੀ ਗਰਾਊਂਡ ਦੇ ਵਿੱਚ ਰਿਹਾਈ ਦੀ?
ਬਿਲਕੁਲ ਜੀ, ਅਸਲ ਚ ਨਾ ਕੀ ਹੈ, ਮੈਂ ਬੜੀ ਨੇੜਿਓਂ ਦੇਖਦਾ। ਜਦੋਂ ਮੈਂ ਪਹਿਲਾਂ ਵੀ ਦਿੱਲੀ ਨੂੰ ਕਵਰ ਕਰਦਾ ਸੀ ਤਾਂ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜੇ ਬੰਗਲੌਰ ਦੇ ਵਿੱਚ ਬਲਵਿੰਦਰ ਸਿੰਘ ਤੇ ਹਮਲਾ ਹੁੰਦਾ ਤਾਂ ਮਨਜਿੰਦਰ ਸਿੰਘ ਸਰਸਾ ਉੱਥੇ ਪਹੁੰਚਦਾ ਕਲਕੱਤੇ ਦੇ ਵਿੱਚ, ਤਾਂ ਉਹਦੇ ਜੇ ਅਫਗਾਨਿਸਤਾਨ ਦੇ ਵਿੱਚੋਂ ਸਿੱਖਾਂ ਨੂੰ ਲੈ ਕੇ ਆਉਣਾ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤਰੱਦਦ ਕਰਦੀ ਹੈ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਤਾਂ ਉਹ ਹੈਗੀ ਹੈ ਸੇਵਾ, ਉਹਨਾਂ ਕੋਲੇ ਗੁਰਦੁਆਰਿਆਂ ਦੀ ਸੇਵਾ ਹੈਗੀ ਹੈ। ਦੂਜੀ ਗੱਲ ਇਹ ਹੈ ਕਿ ਮਨਜਿੰਦਰ ਸਿੰਘ ਸਰਸਾ ਨਾਲ ਮੇਰੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ। ਉਹ ਕਹਿੰਦੇ ਆ ਕਿ ਮੈਂ ਯਾਰ ਜਦੋਂ ਬੀਜੇਪੀ ਦੀ ਟਿਕਟ ਤੇ ਲੜਿਆ ਤੇ ਮੇਰੇ ਤੇ ਟੈਗ ਤਾਂ ਲੱਗੂਗਾ ਇਹ, ਔਰ ਮੈਂ ਇਸ ਗੱਲ ਨੂੰ ਸਵੀਕਾਰ ਵੀ ਕਰਦਾ ਕਿ ਭਾਵੇਂ ਮੈਂ ਇਸ ਵਾਰ ਇਲੈਕਸ਼ਨ ਨਹੀਂ ਲੜਿਆ ਕਿ ਮੇਰੇ ਬੀਜੇਪੀ ਵਾਲਿਆਂ ਨਾਲ ਰਿਲੇਸ਼ਨ ਵੀ ਹੈਗੇ ਆ, ਤੇ ਮੈਂ ਉਹਨਾਂ ਰਿਲੇਸ਼ਨਾਂ ਦੀ ਵਰਤੋਂ ਮੈਂ ਆਪਣੇ ਬਿਜ਼ਨਸ ਲਈ ਨਹੀਂ ਕਰਦਾ, ਮੈਂ ਆਪਣੇ ਇਸ ਤਰੀਕੇ ਨਾਲ ਕਰਦਾ ਕਿ ਮੇਰੇ ਸਿੱਖ ਭਾਈਚਾਰੇ ਦਾ ਜਿਹੜਾ ਨਾਮ ਉੱਚਾ ਹੋਵੇ। ਪਰ ਇਸ ਵਾਰ ਇੱਕ ਨਵੀਂ ਗੱਲ ਹੋਈ ਹੈ, 26 ਨਵੰਬਰ ਨੂੰ ਜਦੋਂ ਇੱਥੇ ਧਰਨਾ ਲੱਗਿਆ ਤਾਂ ਸਭ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੇ ਲੰਗਰ ਲਾਇਆ ਸਿੰਘੂ ਬਾਰਡਰ ਤੇ, ਉਸ ਤੋਂ ਬਾਅਦ ਟਿੱਕਰੀ ਬਾਰਡਰ ਤੇ ਅਤੇ ਗਾਜੀਪੁਰ ਬਾਰਡਰ ਤੇ। ਪਰ ਉਹਨਾਂ ਦੇ ਜਿਹੜੇ ਵਿਰੋਧੀ ਨੇ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਔਰ ਜਾਗੋ ਪਾਰਟੀ ਦੇ ਮੁਖੀ ਜਿਹੜੇ ਨੇ ਮਨਜੀਤ ਸਿੰਘ ਜੀ ਕੇ, ਉਹਨਾਂ ਨੇ ਇਤਰਾਜ਼ ਕੀਤਾ ਕਿ ਇਹ ਲੰਗਰ ਮਨਜਿੰਦਰ ਸਿੰਘ ਸਰਸੇ ਦਾ ਨਹੀਂ, ਇਹ ਤਾਂ ਗੁਰੂ ਦਾ ਲੰਗਰ ਹੈ। ਤਾਂ ਉਹਨਾਂ ਨੇ ਇਮੀਡੀਏਟ ਕੀ ਕੀਤਾ, ਉਹਨਾਂ ਨੇ ਜਿਹੜੇ ਬੋਰਡ ਬੈਨਰ ਸੀਗੇ ਜਿੱਥੇ ਲਿਖਿਆ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੰਗਰ, ਤਾਂ ਉਹਨਾਂ ਨੇ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਪੋਸਟਰ ਵੱਡੇ ਲਾ ਕੇ ਉਹ ਲੰਗਰ ਜਿਸ ਜਗ੍ਹਾ ਦੇ ਉੱਤੇ ਲੱਗਿਆ ਸੀ ਉੱਥੇ ਉਹ ਵੱਡੇ ਵੱਡੇ ਪੋਸਟਰ ਉਹਨਾਂ ਨੇ ਲਾ ਦਿੱਤੇ। ਉਹਨਾਂ ਨੇ ਕਿਸੇ ਕੰਟਰੋਵਰਸੀ ਚ ਪੈਣ ਦੀ ਕੋਸ਼ਿਸ਼ ਨਹੀਂ ਕੀਤੀ। ਉਦੋਂ ਬਾਅਦ ਕੀ ਹੋਇਆ, 26 ਜਨਵਰੀ ਆ ਗਈ। 26 ਜਨਵਰੀ ਦੇ ਮੌਕੇ ਤੁਹਾਨੂੰ ਪਤਾ ਹੀ ਹੈ ਵੀ ਫੜੋ ਫੜੀ ਹੋ ਗਈ, 28 ਤੋਂ ਬਾਅਦ ਫੜੋ ਫੜੀ ਹੋਣੀ ਸ਼ੁਰੂ ਹੋ ਗਈ। ਤੇ ਮੈਂ ਖੁਦ ਮੈਂ ਉਸ ਗੱਲ ਦਾ ਗਵਾਹ ਹੈ। 26 ਜਨਵਰੀ ਨੂੰ ਜਦੋਂ ਮੈਂ ਵੀ ਇੱਥੋਂ ਨਿਕਲਣਾ ਸੀਗਾ ਤੇ ਮੈਂ ਫੋਨ ਕੀਤਾ ਸਰਸਾ ਸਾਹਿਬ ਨੂੰ, ਮੈਂ ਕਿਹਾ ਜੀ ਮੈਂ ਇੱਥੋਂ ਨਿਕਲਣਾ ਚਾਹੁੰਦਾ ਤੇ ਮੈਂ ਜਾਣਾ ਚਾਹੁੰਦਾ। ਕਹਿੰਦੇ ਮੇਰੇ ਘਰ ਦੇ ਬਾਹਰ ਤਾਂ ਪੁਲਿਸ ਲਾਈ ਹੋਈ ਹੈ ਤੇ ਤੁਹਾਡੇ ਕੋਲ ਗੱਡੀ ਕਿਹੜੀ ਹੈ? ਮੈਂ ਕਿਹਾ ਜੀ ਮੇਰੇ ਕੋਲ ਗੱਡੀ ਹੈਗੀ ਪੰਜਾਬ ਨੰਬਰ ਦੀ। ਕਹਿੰਦੇ ਤੁਸੀਂ ਬਿਲਕੁਲ ਪੰਗਾ ਨਾ ਲਇਓ, ਕੋਈ ਟੈਕਸੀ ਕਰਾ ਲਓ ਤੇ ਫਿਰ ਤੁਸੀਂ ਨਿਕਲਿਓ। ਤੇ 11 ਵਜੇ ਤਾਂ ਮੈਂ ਨਿਕਲਣਾ ਚਾਹੁੰਦਾ ਸੀ ਤੇ 11 ਵਜੇ ITO ਤੇ ਘਟਨਾ ਵਾਪਰ ਗਈ ਨਵਰੀਤ ਵਾਲੀ ਤੇ 12 ਵਜੇ ਪੂਰਾ ਇੱਥੇ ਸ਼ੋਰ ਗੁੱਲਾ ਮੱਚ ਗਿਆ। ਜਿਹੜੀ ਜਗ੍ਹਾ ਤੇ ਮੈਂ ਠਹਿਰਿਆ ਸੀਗਾ ਉਹ ਰੂਟ ਲੱਗਿਆ ਹੋਇਆ ਸੀਗਾ 26 ਜਨਵਰੀ ਵਾਲਾ ਪਰੇਡ ਵਾਲਾ। ਉਹ ਕਹਿੰਦੇ ਜੀ ਤੁਹਾਨੂੰ 12 ਵਜੇ ਤੋਂ ਪਹਿਲਾਂ ਇੱਥੋਂ ਨਿਕਲ ਨਹੀਂ ਦੇਣਾ। ਤਾਂ ਮੈਂ ਮੇਰੇ ਤੋਂ ਨਿਕਲਿਆ ਨਹੀਂ ਗਿਆ। ਉਹਦੋਂ ਬਾਅਦ ਅੱਜ ਤੁਸੀਂ ਦੇਖ ਲਓ 28 ਫਰਵਰੀ ਹੋ ਗਈ। ਹਰ ਰੋਜ਼ ਕਦੇ ਤਾਂ ਉਹ ਹੁੰਦੇ ਨੇ ਸੋਨੀਪਤ, ਕਦੇ ਹੁੰਦੇ ਨੇ ਕਰਨਾਲ, ਕਦੇ ਹੁੰਦੇ ਨੇ ਰਾਤ ਮੈਨੂੰ ਮੈਸੇਜ ਆਇਆ ਸੀਗਾ ਵੀ 9 ਵਜੇ 8 ਬੰਦਿਆਂ ਦੀ ਜਿਹੜੀ ਜ਼ਮਾਨਤ ਹੋਣੀ ਹੈ ਤੇ ਤੁਸੀਂ ਪਹੁੰਚ ਸਕਦੇ ਹੋ ਤਾਂ ਆ ਜਾਓ। ਮੇਰੇ ਤੋਂ ਪਹੁੰਚਿਆ ਨਹੀਂ ਗਿਆ। ਉਹ ਗੱਲ ਪਤਾ ਕੀ ਹੈ, ਗੱਲ ਇਹ ਹੈ ਕਿ ਅੱਛਾ, ਦੂਜੀ ਗੱਲ ਇਹ ਹੈ, ਮੈਂ ਪਿੱਛੇ ਜੇ ਇਹਨਾਂ ਨੂੰ ਮਿਲਿਆ, ਰਵਨੀਤ ਸਿੰਘ ਬਿੱਟੂ ਨੂੰ ਮਿਲਿਆ, ਗੁਰਜੀਤ ਸਿੰਘ ਓਜਲਾ ਨੂੰ ਮਿਲਿਆ, ਜਸਵੀਰ ਸਿੰਘ ਡਿੰਪਲ ਨੂੰ ਮਿਲਿਆ, ਇਹਨਾਂ ਨੇ ਵੀ ਇੱਕ ਬਿਆਨ ਦਿੱਤਾ ਸੀਗਾ ਆਮ ਆਦਮੀ ਪਾਰਟੀ ਤੋਂ ਪਹਿਲਾਂ ਕਿ ਸਾਡੀ ਲੀਗਲ ਟੀਮ ਤਿਆਰ ਹੈ ਜੀ, ਤੇ ਅਸੀਂ ਜਿਹੜੇ ਕਿਸਾਨੀ ਅੰਦੋਲਨ ਦੌਰਾਨ ਜਿਹੜੇ ਬੰਦੇ ਜੇਲ੍ਹਾਂ ਦੇ ਵਿੱਚ ਨੇ ਜਾਂ ਜਿਹਨਾਂ ਨੂੰ ਨੋਟਿਸ ਆ ਰਹੇ ਨੇ, ਅਸੀਂ ਉਹਨਾਂ ਦੀਆਂ ਲੀਗਲ ਕਾਰਵਾਈ ਕਰਾਂਗੇ, ਉਹਨਾਂ ਨੂੰ ਕਾਨੂੰਨੀ ਮਦਦ ਦਵਾਵਾਂਗੇ। ਨਾ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਉਹ ਬੰਦੇ ਲੱਭਦੇ ਨੇ ਵੀ ਉਹ ਕਿਹੜੀ ਟੀਮ ਬਣਾਈ ਹੈ ਤੇ ਕਿੱਥੇ ਬਣਾਈ ਹੈ ਤੇ ਕਿੱਥੇ ਬੈਠੀ ਹੈ, ਨਾ ਉਹਨਾਂ ਦੇ ਫੋਨ ਨੰਬਰ ਹੈ ਨਾ ਉਹਨਾਂ ਦੀ ਐਡਰੈਸ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪੂਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਵਿੱਚ, ਜਿੱਥੇ ਮੈਨੂੰ ਇੱਕ ਵਕੀਲ ਦੋ ਵਕੀਲ ਮਿਲੇ ਜਿਹੜੇ ਕਹਿੰਦੇ ਕਿ ਜੇ ਸਾਨੂੰ 3 ਲੱਖ ਰੁਪਈਏ ਦਾ ਅਸੀਂ ਕੰਮ ਹੁੰਦਾ ਤਾਂ ਅਸੀਂ 5 ਲੱਖ ਰੁਪਇਆ ਲੈਂਦੇ ਹਾਂ, ਪਰ ਅੱਜ ਅਸੀਂ ਬਿਲਕੁਲ ਫ੍ਰੀ ਕੰਮ ਕਰ ਰਹੇ ਹਾਂ। ਅੱਜ ਅਸੀਂ ਵੀ ਸਾਡਾ ਵੀ ਰੱਬ ਨਾਲ ਕੋਈ ਸਮਝੌਤਾ ਹੈਗਾ ਵੀ ਅਸੀਂ ਵੀ ਕਿਤੇ ਮਾੜੇ ਚੰਗੇ ਕੰਮ ਕੀਤੇ ਹੋਣਗੇ, ਤੇ ਅੱਜ ਅਸੀਂ ਕਹਿੰਦੇ ਹਾਂ ਕਿ ਨਹੀਂ ਇਹਨਾਂ ਬੰਦਿਆਂ ਦੀ ਅਸੀਂ ਮਦਦ ਕਰਨੀ ਹੈ। ਉਹ ਬੰਦੇ ਨਿਰਸਵਾਰਥ ਕੰਮ ਕਰ ਰਹੇ ਨੇ, ਇੱਕ ਤਾਂ ਇਹ। ਦੂਜਾ ਇਹ ਕਿ ਜਿਹੜਾ ਬੰਦਾ ਹੌਸਲਾ ਕਰਦਾ ਉਸ ਬੰਦੇ ਨੂੰ ਦੂਜੀਆਂ ਪਾਰਟੀਆਂ ਇਹ ਸੋਚਦੀਆਂ ਕਿ ਸ਼ਾਇਦ ਇਹਨੂੰ ਕੋਈ ਸਿਆਸੀ ਲਾਹਾ ਨਾ ਮਿਲ ਜਾਵੇ। ਇਸ ਕਰਕੇ ਆਮ ਆਦਮੀ ਪਾਰਟੀ ਨੇ ਹੁਣ ਪਹਿਲਾਂ ਕੀ ਕੀਤਾ, ਪਹਿਲਾਂ ਉਹ ਇੱਕ ਦਿਨ ਉਹ ਗਈ ਜੀ ਸੋਨੀਪਤ, ਸੋਨੀਪਤ ਕਰਨਾਲ ਜੇਲ ਦੇ ਵਿੱਚ ਸੋਨੀਪਤ ਦੇ ਡੀ ਜੀ ਨੂੰ ਅਸੀਂ ਮੁਲਾਕਾਤ ਕਰਨੀ ਹੈ। ਮੁਲਾਕਾਤ ਕਰ ਨਹੀਂ ਸਕਦੇ ਸੀ ਕਿਉਂਕਿ ਕੋਵਿਡ ਕਰਕੇ 14 ਦਿਨ ਜਿਹੜਾ ਵੀ ਬੰਦੇ ਨੂੰ ਅੰਦਰ ਇਹ ਜੇਲ੍ਹ ਚ ਰੱਖਦੇ ਨੇ 14 ਦਿਨ ਉਹਨਾਂ ਦੇ ਪਰਿਵਾਰਕ ਮੈਂਬਰ ਨਾਲ ਵੀ ਮੁਲਾਕਾਤ ਨਹੀਂ ਕਰ ਦਿੰਦੇ ਕੋਵਿਡ ਕਰਕੇ, ਕੁਆਰੰਟੀਨ ਕੀਤਾ ਹੁੰਦਾ। ਔਰ ਇੱਕ ਡਰਾਮਾ ਇਹਨਾਂ ਨੇ ਕੀਤਾ। ਫਿਰ ਉਦੋਂ ਬਾਅਦ ਹੁਣ ਜਦੋਂ ਨੌਦੀਪ ਕੌਰ ਰਿਹਾ ਹੋ ਗਈ ਤਾਂ ਹੁਣ ਇਹਨਾਂ ਨੇ ਆਖਿਆ ਕਿ ਅਸੀਂ ਪੈਰਵਾਈ ਕੀਤੀ ਹੈ ਜੇ ਅਸੀਂ ਏਦਾਂ ਕੀਤਾ ਜੀ। ਇਹ ਐਵੇਂ ਹਵਾ ਦੇ ਵਿੱਚ ਡਾਂਗਾ ਮਾਰੀ ਜਾਂਦੇ ਆ, ਇਹਨਾਂ ਨੂੰ ਕੁੱਝ ਨੀ ਪਤਾ ਲੱਗਦਾ। ਔਰ ਨਾ ਹੀ ਇਹਨਾਂ ਨੂੰ ਇਹ ਪਤਾ ਹੈ ਕਿ ਕਿਸਾਨੀ ਅੰਦੋਲਨ ਦੌਰਾਨ ਕਿੰਨੇ ਬੰਦੇ ਜਿਹੜੇ ਗ੍ਰਿਫ਼ਤਾਰ ਕੀਤੇ, ਕਿੰਨਿਆਂ ਨੂੰ ਨੋਟਿਸ ਆਏ। ਹੁਣ ਬਹੁਤ ਸਾਰੇ ਬੰਦੇ ਐਸੇ ਵੀ ਰੋਜ਼ ਮਿਲਦੇ ਨੇ, ਮੈਨੂੰ ਵੀ ਮਿਲਦੇ ਨੇ ਇੱਥੇ ਦਿੱਲੀ ਚ। ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਰਹਿਸ਼ ਦਾ ਪ੍ਰਬੰਧ ਵੀ ਉਹਨਾਂ ਦਾ ਕਰ ਰਹੀ ਹੈ, ਲੰਗਰ ਪਾਣੀ ਦਾ ਵੀ ਕਰ ਰਹੀ ਹੈ, ਲੀਗਲ ਟੀਮ ਵੀ ਉਹਨਾਂ ਨੂੰ ਅਸਿਸਟ ਕਰ ਰਹੀ ਹੈ
ਜੀ।
ਤੇ ਨਾਲ ਹੀ ਮਨਜਿੰਦਰ ਸਿੰਘ ਸਰਸਾ ਹਰੇਕ ਵੀਡੀਓ ਦੇ ਵਿੱਚ ਇਹ ਕਹਿੰਦੇ ਆ ਕਿ ਜੇ ਤੁਹਾਡੇ ਤੋਂ ਕੋਈ ਵਕੀਲ ਦੇ ਨਾਮ ਤੇ ਪੈਸੇ ਮੰਗਦਾ ਹੈ, ਇਹ ਵੀ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਕਿਸੇ ਨੂੰ ਪੈਸੇ ਨਾ ਦਿਓ, ਅਸੀਂ ਤੁਹਾਡੇ ਕੇਸ ਵੀ ਲੜਾਂਗੇ, ਤੁਹਾਡੇ ਬੇਲਾਂ ਵੀ ਕਰਾਵਾਂਗੇ, ਤੁਹਾਡੇ ਕੇਸ ਰੱਦ ਵੀ ਕਰਾਵਾਂਗੇ। ਇਹ ਨੀ ਗੱਲ ਵੀ ਤੁਹਾਡੀ ਬੇਲ ਕਰਾ ਦਿੱਤੀ ਤਾਂ ਹੁਣ। ਕੱਲ ਮੈਂ ਸੁਣ ਰਿਹਾ ਸੀਗਾ ਮਨਜੀਤ ਸਿੰਘ ਜੀ ਕੇ ਕਹਿ ਰਿਹਾ ਸੀਗਾ ਕਿ ਇਹਨਾਂ ਨੂੰ ਬੇਲਾਂ ਤੇ ਇਹਨਾਂ ਦੀਆਂ ਕਰਾ ਦਿੱਤੀਆਂ ਜੀ, ਇਹਨਾਂ ਦੇ ਪਰਚੇ ਦਾ ਦਰਜ ਕਰਵਾ ਦਿੱਤੇ ਤੇ ਇਹਨਾਂ ਦੇ ਕੇਸ ਕੌਣ ਲੜੂਗਾ। ਹੁਣ ਪਰਚੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਨੀ ਦਰਜ ਕਰਵਾਏ, ਪਰਚੇ ਤਾਂ ਦਿੱਲੀ ਪੁਲਿਸ ਨੇ ਦਰਜ ਕੀਤੇ ਨਾ
ਜੀ ਜੀ ਜੀ।
ਹੁਣ ਇਹ ਸਿਆਸੀ ਤੌਰ ਦੇ ਉੱਤੇ ਇੱਕ ਦੂਜੇ ਦੀ ਟੀਕਾ ਟਿੱਪਣੀ ਕਰਨ ਲੱਗ ਪਏ, ਇਹਨਾਂ ਨੂੰ ਇਹ ਲੱਗਣ ਲੱਗ ਪਿਆ ਕਿ ਕਿਤੇ ਕੱਲ ਨੂੰ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇੜੇ ਆ ਰਹੀਆਂ, 26 ਅਪ੍ਰੈਲ ਨੂੰ ਤਕਰੀਬਨ ਚੋਣਾਂ ਹੋਣ ਦੀ ਉਮੀਦ ਹੈ। ਵੈਸੇ 2 ਮਾਰਚ ਨੂੰ 1 ਤਰੀਕ ਹੈਗੀ ਆ ਕੋਰਟ ਚ, ਉਸ ਦਿਨ ਫਾਈਨਲ ਹੋ ਜਾਣਾ ਹੈ। ਔਰ ਇਹ ਵੀ ਤਰਕ ਦਿੱਤਾ ਜਾ ਰਿਹਾ ਹੈ ਕਿ 1-2 ਮਈ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਸ਼ਤਾਬਦੀ ਹੈਗੀ ਹੈ 400 ਸਾਲਾਂ, ਉਸ ਤੋਂ ਬਾਅਦ ਚੋਣਾਂ ਕਰਵਾ ਲਈਆਂ ਜਾਣ, ਲੇਕਿਨ 2 ਮਾਰਚ ਨੂੰ ਕਲੀਅਰ ਹੋ ਜਾਣਾ ਹੈ। ਹੁਣ ਸਿਆਸੀ ਪਾਰਟੀਆਂ ਦੂਜੇ ਪਾਸੇ ਪੰਜਾਬ ਦੇ ਵਿੱਚ ਕਿਉਂਕਿ ਕਿਸਾਨੀ ਅੰਦੋਲਨ ਦੌਰਾਨ ਸਿਆਸੀ ਪਾਰਟੀਆਂ ਨੂੰ ਥੜੇ ਨਹੀਂ ਚੜਨ ਦਿੱਤਾ ਗਿਆ, ਬੋਲਣ ਨਹੀਂ ਦਿੱਤਾ ਗਿਆ, ਤੇ ਉਹ ਟੇਢੇ ਵਿੰਗੇ ਢੰਗ ਨਾਲ ਜਿਵੇਂ ਆਮ ਆਦਮੀ ਪਾਰਟੀ ਹੈ ਉਹ ਇਸ ਤਰੀਕੇ ਨਾਲ ਇਹਦੇ ਵਿੱਚ ਕੁਛ ਭੈਟ ਕਰਨ ਅਸੀਂ ਕਿਸਾਨਾਂ ਦੇ ਹਮਦਰਦ।
ਬਿੱਟਾ ਸਾਹਿਬ, ਨੌਦੀਪ ਕੌਰ ਦੀ ਰਿਹਾਈ ਦੇ ਤੋਂ ਬਾਅਦ ਉਹਨਾਂ ਨੇ ਦੋਸ਼ ਲਾਏ ਕਿ ਉਹਨਾਂ ਨਾਲ ਕਾਫੀ ਤਸ਼ੱਦਦ ਕੀਤੀ ਗਈ ਜੇਲ੍ਹ ਦੇ ਵਿੱਚ, ਤੁਸੀਂ ਤੁਹਾਡੀ ਕੀ ਟਿੱਪਣੀ ਹੈ ਇਹਦੇ ਬਾਰੇ?
ਦੇਖੋ, 2 ਗੱਲਾਂ ਨੇ। ਜਿਹੜੀ ਗੱਲ ਨੌਦੀਪ ਕੌਰ ਦੱਸ ਰਹੀ ਹੈ ਕਿ ਮੇਰੇ ਤੇ ਮਰਦ ਬੰਦੇ ਉੱਤੇ ਉਹਨਾਂ ਨੇ ਬਦਤਮੀਜ਼ੀ ਕੀਤੀ, ਇਸ ਤਰ੍ਹਾਂ ਕੀਤਾ, ਲੇਡੀ ਜੋ ਉੱਥੇ ਪੁਲਿਸ ਨਹੀਂ ਸੀਗੀ ਔਰ ਉਹਨੂੰ ਜੇਲ੍ਹ ਦੇ ਵਿੱਚ ਵੀ ਸੁੱਟਿਆ ਗਿਆ, ਉੱਥੇ ਜੇਲ੍ਹ ਦੇ ਵਿੱਚ ਤਾਂ ਉਹਦੇ ਨਾਲ ਇਸ ਤਰ੍ਹਾਂ ਦੀ ਕੋਈ ਗੈਰ ਮਨੁੱਖੀ ਢੰਗ ਨਾਲ ਤਸ਼ੱਦਦ ਨਹੀਂ ਕੀਤਾ ਗਿਆ, ਲੇਕਿਨ ਹਰਿਆਣਾ ਦੀ ਖੱਟਰ ਸਰਕਾਰ ਦੇ ਉੱਤੇ, ਉਹਨਾਂ ਦੀ ਪੁਲਿਸ ਦੇ ਉੱਤੇ ਉਹਨਾਂ ਨੇ ਇਹ ਇਸ ਤਰ੍ਹਾਂ ਦੇ ਜਿਹੜੇ ਦੋਸ਼ ਲਾਏ ਨੇ ਵੀ। ਦੂਜੇ ਪਾਸੇ ਨੌਦੀਪ ਕੌਰ ਉਸ ਪਿੰਡ ਨਾਲ ਸੰਬੰਧ ਰੱਖਦੀ ਹੈ ਜਿੱਥੇ ਮੈਂ ਵੀ ਰਹਿੰਦਾ, ਉੱਥੋਂ ਦੀ ਇੱਕ ਵੀਡੀਓ ਦੇਖੀਏ ਤਾਂ ਉੱਥੋਂ ਦੇ 2 ਬੰਦਿਆਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਨੌਦੀਪ ਕੌਰ ਨੇ ਸਾਨੂੰ ਵੀ ਕਿਤੇ ਪਰੇਸ਼ਾਨ ਕੀਤਾ ਸੀਗਾ। ਫੈਕਟਰੀ ਮਾਲਕ ਇਹ ਕਹਿੰਦੇ ਆ ਕਿ ਅਸੀਂ ਸਾਡੇ ਤੋਂ ਕੋਰੋਨਾ ਦੌਰਾਨ ਜਿਹੜੀ ਇਹ ਪੈਸੇ ਮੰਗਦੇ ਸੀ, ਸਾਡੇ ਤੋਂ ਉਗਰਾਹੀ ਕਰਦੇ ਸੀ, ਨਜਾਇਜ਼ ਵਸੂਲੀ ਕਰਦੇ ਸੀ। ਹੁਣ ਦੂਜੇ ਪਾਸੇ ਪਰਮਜੀਤ ਸਿੰਘ ਸਰਨਾ ਕਹਿੰਦੇ ਆ ਕਿ 5 ਫੁੱਟ 2 ਇੰਚ ਦੀ ਕੁੜੀ ਕਿਸੇ ਨੂੰ ਬਲੈਕਮੇਲ ਕਿਵੇਂ ਕਰ ਸਕਦੀ ਹੈ। ਇਹ ਆਪਸ ਦੇ ਵਿੱਚ ਬੜਾ ਇੱਕ ਭੰਬਲ ਭੂਸੇ ਵਾਲਾ ਬਿਆਨ ਹੈਗਾ। ਹੁਣ ਪਿੰਡ ਦੇ ਵਿੱਚ ਤਾਂ ਵਿਰੋਧੀ ਵੀ ਹੋ ਸਕਦੇ ਆ, ਕੋਈ ਵੱਡੀ ਗੱਲ ਨਹੀਂ, ਕਿਉਂਕਿ ਜੇ ਮੇਰੇ ਕੋਈ 10 ਬੰਦੇ ਹੱਕ ਖੜਨਗੇ ਤਾਂ 2 ਬੰਦੇ ਉਹ ਵੀ ਕਹਿਣਗੇ ਕਿ ਨਹੀਂ ਜੀ ਇਹਦਾ ਬੰਦਾ ਮਾੜਾ ਹੈ, ਧੌਣ ਚ ਕਿਲਾ ਹੈ, ਤਾਂ ਹੰਕਾਰ ਹੈ ਇਹਨੂੰ।
ਨਹੀਂ ਉਲਟ, ਨਹੀਂ ਤੁਸੀਂ ਗਲਤ ਅੰਕੜੇ ਦੇ ਗਏ, ਉਲਟ ਹੁੰਦਾ 10 ਬੰਦੇ ਤੁਹਾਡੇ ਵਿਰੁੱਧ ਖੜਨਗੇ ਤੁਹਾਡੇ ਪਿੰਡ ਦੇ, ਤੇ 2 ਹੱਕ ਚ ਖੜਨਗੇ, ਫਿਰ ਵੀ ਤੁਸੀਂ ਲੱਕੀ ਹੋ।
ਅਕਸਰ ਹੁੰਦਾ ਨਾ ਜੀ, ਬਦਮਾਸ਼ ਬੰਦਾ ਜੇ ਥਾਣੇ ਚ ਫੜਿਆ ਜਾਵੇ ਜਾਂ ਬਦਮਾਸ਼ ਬੰਦੇ ਤੇ ਛਾਪਾ ਪੈ ਜੇ ਤਾਂ ਪੁਲਿਸ ਵਾਲਿਆਂ ਦੇ ਕੋਲ ਸਿਫਾਰਿਸ਼ਾਂ ਬਹੁਤ ਬੰਦਿਆਂ ਦੀਆਂ ਪਹੁੰਚ ਜਾਂਦੀਆਂ, ਤੇ ਪੁਲਿਸ ਵਾਲੇ ਵੀ ਡਰਦੇ ਆ ਕਿ ਇਹ ਬੰਦੇ ਨੂੰ ਅਸੀਂ ਕੱਢੀਏ। ਤੇ ਜੇ ਸ਼ਰੀਫ ਬੰਦਾ ਫੜਿਆ ਜਾਵੇ ਤਾਂ ਕੋਈ ਵੀ ਉਹਦੇ ਮਗਰ ਨਹੀਂ ਜਾਂਦਾ
ਜੀ,
ਉਹ ਕਹਿੰਦੇ ਕਿ ਨਹੀਂ ਇਹ ਵੀ ਜ਼ਿੰਮੇਵਾਰੀ ਨਹੀਂ ਲੈਣੀ, ਇਹ ਆਪਣੇ ਕਿਹੜਾ ਇਹਨੇ ਕਿਸੇ ਕੰਮ ਆਉਣਾ, ਜਾਂ ਇਹ ਬੰਦਾ ਜਿਹੜਾ ਹੈਗਾ ਇਹਨੇ ਤਾਂ ਸ਼ਰਾਫਤ ਦੀ ਗੱਲ ਕਰਨੀ ਹੈ, ਤੇ ਆਪਾਂ ਨੂੰ ਸ਼ਰਾਫਤ ਵਾਲਾ ਬੰਦਾ ਚਾਹੀਦਾ ਨੀਗਾ
ਜੀ।
ਸੋ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਮੈਂ ਬਹੁਤ ਵਾਰੀ ਦੇਖਦਾ ਕਿ ਜਦੋਂ ਕਿਸੇ ਜੇਲ੍ਹ ਦੇ ਵਿੱਚ ਕਿਸੇ ਦੀ ਬਹੁਤ ਭਾਰੀ ਤਾਦਾਦ ਦੇ ਵਿੱਚ ਗਿਣਤੀ ਹੋ ਜਾਵੇ ਵੀ ਮੁਲਾਕਾਤ ਕਰਨੀ ਹੈ, ਤੇ ਮੈਂ ਉਹਨਾਂ ਨੂੰ ਪੁੱਛਦਾ ਵੀ ਇਹ ਕਿਉਂ? ਉਹ ਕਹਿੰਦੇ ਜੀ ਕੱਲ ਨੂੰ ਕਿਤੇ ਕੰਮ ਹੀ ਆਊਗਾ ਬੰਦਾ, ਤੁਰਿਆ ਫਿਰਦਾ ਹੈਗਾ, ਪੋਲੀਟੀਕਲ ਬੰਦਾ ਹੈਗਾ, ਤੇ ਜੇ ਕੋਈ ਸ਼ਰੀਫ ਬੰਦਾ ਕਿਸੇ ਇੱਕ ਰੁਪਈਏ ਦੋ ਰੁਪਈਏ ਰਿਸ਼ਵਤ ਦੇ ਵਿੱਚ ਫੜਿਆ ਜਾਵੇ ਜਾਂ ਕਿਸੇ ਅਣਗਹਿਲੀ 'ਚ ਫੜਿਆ ਜਾਵੇ ਤਾਂ ਉਹ ਵਿਚਾਰਾ ਸੋਚਦਾ ਕਿ ਮੇਰੀ ਕੋਈ ਮੁਲਾਕਾਤ ਕਰਨ ਆ ਜੇ। ਪਹਿਲਾਂ ਤਾਂ ਉਹਨੂੰ ਪਤਾ ਨੀ ਹੁੰਦਾ ਵੀ ਮੁਲਾਕਾਤ ਹੁੰਦੀ ਕਿਵੇਂ, ਕਿਹੜੇ ਦਿਨ ਹੁੰਦੀ, ਅਲਫਾਬੈਟਿਕਲੀ ਕਿਵੇਂ ਹੁੰਦੀ, ਉਹਦੇ ਪਰਿਵਾਰ ਨੂੰ ਨੀ ਪਤਾ ਹੁੰਦਾ। ਦੂਜਾ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਕੋਈ ਸਾਡੇ ਤੇ ਇਲਜ਼ਾਮ ਨਾ ਲੱਗ ਜਾਏ ਜਿਹੜਾ ਬੰਦਾ ਉਹਨੂੰ ਮਿਲਣ ਜਾ ਰਿਹਾ ਵੀ ਇਹ ਵੀ ਇਹਦੇ ਨਾਲ ਰਲਿਆ ਹੋਇਆ। ਤੇ ਜਿਹੜੇ ਕੋਈ ਬਦਮਾਸ਼ ਬੰਦੇ ਨੂੰ ਜਾਂ ਰਾਜਨੀਤਿਕ ਬੰਦੇ ਨੂੰ ਅਸੀਂ ਜਦੋਂ ਬੜਾ ਹੁੱਬ ਕੇ ਮਿਲਦੇ ਆ ਵੀ ਅਸੀਂ ਫਲਾਨੇ ਬੰਦੇ ਦੀ ਮੁਲਾਕਾਤ ਕਰਕੇ ਆਏ ਹਾਂ ਜੀ, ਤੇ ਜੇਲਰ ਨੇ ਨਾ ਡਿਊਟੀ ਤੇ ਮਿਲਾਤਾ ਜੀ, ਸਾਨੂੰ ਅੰਦਰ ਲੈ ਗਏ ਤੇ ਨਾਲੇ ਜਾ ਪਿਆਈ, ਨਾਲੇ ਅਸੀਂ ਬਿਸਕੁਟ ਲੈ ਕੇ ਗਏ ਸੀ, ਉਹਦੇ ਵਾਸਤੇ ਸੇਬ ਲੈ ਕੇ ਗਏ ਸੀ। ਮੈਨੂੰ ਯਾਦ ਹੈ ਚੰਡੀਗੜ੍ਹ ਇੱਕ ਵਾਰੀ ਗੋਲੀ ਚੱਲੀ, ਅਸੀਂ ਪੜ੍ਹਦੇ ਇੱਥੇ ਮੁਕਤਸਰ ਹੀ ਪੜ੍ਹਦੇ ਸੀ, ਚੰਡੀਗੜ੍ਹ ਗੋਲੀ ਚੱਲੀ ਤੇ ਸਾਰੇ ਜਿੰਨੇ ਮੁੰਡੇ ਸੀ ਉਹ 10-12 ਜਾਣੇ 200-200 ਰੁਪਇਆ ਪਾ ਕੇ ਜੀਪ ਕਰਾ ਕੇ ਉਹ ਮਿਲਣ ਜਾਂਦੇ ਹੁੰਦੇ ਸੀ, ਤੇ ਬਾਅਦ ਦੇ ਵਿੱਚ ਉਹ ਬੰਦਾ MLA ਬਣਿਆ, ਉਹੀ ਬੰਦਾ ਉਹ 2 ਵਾਰੀ MLA ਬਣਿਆ। ਸੋ ਬੜੈਲ ਜੇਲ੍ਹ ਦੇ ਵਿੱਚ ਫਿਰ ਅਸੀਂ ਉਹਨਾਂ ਨੂੰ ਉੱਥੇ ਜਾ ਕੇ ਸਾਰਿਆਂ ਨੇ ਕਹਿਣਾ ਨਹੀਂ ਜੀ ਬੜੈਲ ਜੇਲ੍ਹ ਦੇ ਵਿੱਚ ਅਸੀਂ ਜਾ ਕੇ ਆਏ ਹਾਂ, ਰੋਟੀ ਵੀ ਸਾਨੂੰ ਉਹਨਾਂ ਨੇ ਉੱਥੋਂ ਦੀ ਖਵਾਈ।
ਅੱਛਾ।
ਸੋ ਉੱਥੇ ਤਾਂ ਸਾਰੀਆਂ ਸਹੂਲਤਾਂ ਵੀ ਉਹਨਾਂ ਬੰਦਿਆਂ ਨੂੰ ਮਿਲ ਜਾਂਦੀਆਂ ਜਿਨ੍ਹਾਂ ਦਾ 70-20-100 ਹੁੰਦਾ, ਸ਼ਰੀਫ ਬੰਦੇ ਦੇ ਪਿੱਛੇ ਵੀ ਨੀ ਕੋਈ ਜਾਂਦਾ ਤੇ ਨਾ ਹੀ ਕੋਈ ਉਹਦੇ ਕੋਲੇ ਉਸ ਤਰ੍ਹਾਂ ਦੇ ਪੈਸੇ ਹੁੰਦੇ ਆ। ਪੰਜਾਬ ਦੇ ਵਿੱਚ ਤਾਂ ਕਹਾਵਤ ਹੈ ਕਿ ਪੈਸੇ ਲਓ ਤੇ ਪੈਸੇ ਦੇ ਕੇ ਛੁੱਟ ਜਾਓ। ਮੈਂ ਵੀ ਥੋੜੇ ਦਿਨ ਹੋ ਗਏ, ਮੈਂ ਇੱਕ ਦਿਨ ਬੈਠਾ ਬੈਠਾ ਮੈਂ ਵੀ ਇਹ ਗੱਲ ਕਹੀ, ਮੈਂ ਕਿਹਾ ਵੀ ਕੋਈ ਫਾਇਦਾ ਨੀ ਇਮਾਨਦਾਰੀ ਦਾ, ਵੀ ਲੁੱਟ ਮਾਰ ਕਰ ਲੈਣੀ ਚਾਹੀਦੀ।
ਤੁਸੀਂ ਵੀ ਡੋਲ ਗਏ ਫਿਰ?
ਦੇਖੋ ਜੀ ਹਾਲਾਤ ਇਹ ਨੇ, ਤੁਸੀਂ ਜਿੰਨਾ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਇਮਾਨਦਾਰੀ ਨਾਲ, ਹਰ ਬੰਦਾ ਚਾਹੁੰਦਾ ਕਿ ਮੈਂ ਜਦੋਂ ਮੈਂ ਕੋਈ ਕੰਮ ਕਰਨਾ ਹੈ ਮੈਂ ਬੇਈਮਾਨ ਹੋਵਾਂ ਤੇ ਤੁਸੀਂ ਇਮਾਨਦਾਰ ਹੋਵੋ, ਜੇ ਤੁਸੀਂ ਤੁਹਾਡੇ ਤੇ ਮੈਨੂੰ ਕੰਮ ਹੈ ਤੇ ਮੈਂ ਤੁਹਾਨੂੰ ਤਾਂ ਸੋਚਦਾ ਕਿ ਤੁਸੀਂ ਇਮਾਨਦਾਰ ਹੋਵੋ, ਤੇ ਜਦੋਂ ਮੇਰੇ ਤਾਂ ਤੁਹਾਨੂੰ ਕੰਮ ਹੈ ਤੇ ਮੈਂ ਸੋਚਿਆ ਕਿ ਮੇਰਾ ਤਾਂ ਹੱਕ ਬਣਦਾ ਮੈਨੂੰ ਇੰਨੇ ਪੈਸੇ ਜਾਂ ਆਹ ਜਿਹੜੀ ਚੀਜ਼ ਹੈ ਮੈਨੂੰ ਤੁਸੀਂ ਦਿੱਤੀ ਜਾਵੇ।
ਬਿੱਟਾ ਸਾਹਿਬ ਗੱਲ ਆਪਾਂ ਗਾਂਹ ਤੋਰਦੇ ਹਾਂ, ਸਾਡੇ ਨਾਲ ਮਲਕੀਤ ਸਿੰਘ ਕੈਨਬਰਾ ਤੋਂ ਜੁੜੇ ਨੇ, ਉਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦਾ ਕਲੇਮ ਕਰੀ ਜਾ ਰਹੀ ਹੈ ਤੇ ਅਕਾਲੀ ਦਲ ਪਾਰਟੀ ਕੁਛ ਵੀ ਨਹੀਂ ਕਰ ਰਹੀ, ਸੁਖਬੀਰ ਬਾਦਲ ਦਾ ਕੋਈ ਰੋਲ ਇਹਨਾਂ ਸਾਰੇ ਘਟਨਾਕ੍ਰਮ ਦੇ ਵਿੱਚ ਹੋਵੇ, ਕਿਤੇ ਨਾ ਕਿਤੇ ਤੁਹਾਨੂੰ ਕਿਤੇ ਸੂਹ ਮਿਲਦੀ ਹੋਵੇ, ਕਨਸੋ ਮਿਲਦੀ ਹੋਵੇ?
ਦੇਖੋ ਵੈਸੇ ਤਾਂ ਜੇ ਸਿਆਸੀ ਤੌਰ ਤੇ ਦੇਖੋ ਤਾਂ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੌਮੀ ਬੁਲਾਰੇ ਨੇ ਉਹ ਮਨਜਿੰਦਰ ਸਿੰਘ ਸਰਸਾ ਨੇ, ਔਰ ਜਿਹੜੀ ਪਾਰਟੀ ਦੇ ਕੋਲੇ ਸੇਵਾ ਹੈਗੀ ਹੈ, ਸੱਤਾ ਤਾਂ ਨੀ ਕਵਾਂਗੇ ਗੁਰੂ ਘਰਾਂ ਦੀ ਸੇਵਾ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਹੈ, ਭਾਵੇਂ ਉਹ ਪਹਿਲਾਂ ਮਨਜੀਤ ਸਿੰਘ ਜੀ ਕੇ ਕੋਲ ਸੀਗੀ ਉਹ ਵੀ ਅਕਾਲੀ ਦਲ ਦੇ ਵਿੱਚ ਸੀਗੇ, ਤੇ ਦੂਜੇ ਪਾਸੇ ਹਰਮੀਤ ਸਿੰਘ ਕਾਲਕਾ ਜਿਹੜੇ ਉਹ ਜਨਰਲ ਸਕੱਤਰ ਨੇ। ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਰੋਲ ਤਾਂ ਨਹੀਂ ਹੈ, ਪਰ ਜੇ ਦਿੱਲੀ ਦੇ ਵਿੱਚ ਤੁਸੀਂ ਦੇਖੋ ਤਾਂ ਮੈਂ ਹੈਰਾਨ ਸੀਗਾ ਪਰਸੋਂ ਹੀ, ਜਿਹੜਾ ਸੰਯੁਕਤ ਕਿਸਾਨ ਮੋਰਚਾ ਇਹ ਕਹਿੰਦਾ ਕਿ ਰਾਜਨੀਤਿਕ ਪਾਰਟੀਆਂ ਨੂੰ ਅਸੀਂ ਖੜੇ ਨੀ ਚੜ੍ਹਨ ਦੇਣਾ, ਤੇ ਮਨਜਿੰਦਰ ਸਿੰਘ ਸਰਸਾ ਨੇ ਇੱਕ ਪੋਸਟ ਪਾਈ ਆਪਣੀ ਫੇਸਬੁੱਕ ਪੇਜ ਉੱਤੇ, ਉਹਨਾਂ ਨੇ ਦੋਨੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੋਗੋ ਸੀਗਾ ਤੇ ਥੱਲੇ ਲਿਖਿਆ ਸੀਗਾ ਅਸੈਪਟਡ ਬੇਲ, ਇੱਕ ਸਾਈਡ ਤੇ ਅਸੈਪਟਡ ਦੂਜੇ ਪਾਸੇ ਬੇਲ ਲਿਖਿਆ ਸੀ ਤੇ 12 ਬੰਦਿਆਂ ਦੇ ਨਾਂ ਸੀਗੇ। ਤੇ ਜਦੋਂ ਮੈਂ ਉਹ ਸੰਯੁਕਤ ਕਿਸਾਨ ਮੋਰਚੇ ਦੇ ਪੇਜ ਤੇ ਉਹੀ ਦੇਖੀ ਤਾਂ ਉਹਨਾਂ ਨੇ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਗੋ ਸੀ ਉੱਥੇ ਸੰਯੁਕਤ ਕਿਸਾਨ ਮੋਰਚੇ ਦੇ ਲੋਗੋ ਲਾ ਕੇ, ਤੇ ਹਲਕਾ ਜਿਹਾ ਜਿੱਦਾਂ ਆਪਾਂ ਨੀ ਵਾਟਰਮਾਰਕ ਕਹਿ ਦਈਏ, ਵਾਟਰਮਾਰਕ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਪੇਜ ਤੇ ਦਿਸਦਾ, ਸ਼ਾਇਦ ਤੁਸੀਂ ਦੇਖਿਆ ਵੀ।
ਮੈਂ ਦੇਖਿਆ, ਮੇਰੇ ਕੋਲ ਸਵੇਰੇ ਮੇਰੇ ਕੋਲ ਸਵੇਰੇ ਹੀ ਪਹੁੰਚੀ ਹੈ ਵੀ ਉਹ ਵੀ ਲਾਹਾ ਲੈਣਾ ਚਾਹੁੰਦੇ ਨੇ ਇਸ ਚੀਜ਼ ਦਾ।
ਮੈਂ ਉੱਥੇ ਆਉਣਾ, ਉਹ ਵਾਟਰਮਾਰਕ ਤਾਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਹਟਾ ਨੀ ਸਕੇ, ਤੇ ਸੰਯੁਕਤ ਕਿਸਾਨ ਮੋਰਚੇ ਦੇ 2 ਲੋਗੋ ਲਾ ਤੇ, ਜੋ ਪ੍ਰੇਮ ਸਿੰਘ ਭੰਗੂ ਜਿਹੜੇ ਨੇ ਜਿਹੜੇ ਉਹਨਾਂ ਦੇ ਆਗੂ ਵੀ ਨੇ ਉਹ ਵੀ ਹੁਣ ਜਦੋਂ ਮਨਜਿੰਦਰ ਸਿੰਘ ਸਰਸਾ ਜਿੱਥੇ ਜਾਂਦੇ ਆ ਤੇ ਉਹ ਵੀ ਨਾਲ ਖੜ ਜਾਂਦੇ ਆ ਜਾ ਕੇ, ਉਹ ਵੀ ਸਰੋਪਾ ਪਾਉਂਦੇ ਆ, ਉਹ ਵੀ ਜਿੱਥੇ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਂ ਲੈਂਦੇ ਆ ਤੇ ਉੱਥੇ ਆਪਦਾ ਵੀ ਕਹਿੰਦੇ ਆ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਨੇ ਵੀ ਕੀਤੀ ਹੈ। ਤੇ ਹੁਣ ਗਾਜੀਪੁਰ ਬਾਰਡਰ ਦੇ ਉੱਤੇ ਮੈਂ ਦੇਖ ਰਿਹਾ ਸੀਗਾ ਮਹਿੰਦਰ ਆਪਣਾ ਰਕੇਸ਼ ਟਕੈਤ ਦਾ ਬਿਆਨ ਆਉਂਦਾ ਕਿ 50 ਰੁਪਈਏ ਸਾਨੂੰ ਚਾਹੀਦੇ ਨੇ, ਜਿਸ ਵੀ ਬੰਦੇ ਨੂੰ ਨੋਟਿਸ ਆਇਆ ਉਹ ਕਾਗਜ਼ਾਂ ਪੱਤਰਾਂ ਦੀ ਫੋਟੋ ਸਟੇਟ ਕਰਾਉਣ ਦੇ ਲਈ ਉੱਥੇ ਵਕੀਲ ਬਿਠਾਏ ਹੋਏ ਨੇ। ਹੁਣ 50 ਰੁਪਈਆਂ ਵਾਲੀ ਗੱਲ ਮੈਨੂੰ ਸਮਝ ਨੀ ਲੱਗੀ ਵੀ 50 ਰੁਪਈਏ ਲੈਣ ਦੀ ਕੀ ਲੋੜ ਪੈ ਗਈ।
ਵੈਸੇ ਹੀ वैसे ही पे चलो वकील इदा हो भी आप फ्री नहीं करा इतने भी कई बार इदा होंगे भी कई बार मुफ्त नहीं चीज़ लैनी पे डालर दे दो कह दें बंदा कल कह ना सके शायद ये कारण हो पर आप चलो तुम टकैत साहब न पुछो जो तुम दिल्ली का आ ही गए हो भाजी टकैत साहब ये पाँह रुपए वाली की स्कीम है क्योंकि जे आप केस है बड़ी हद 1,000-2,000 होगा 50,000 रुपया बन जाऊगा इन्ने केसा तो कुछ भी नहीं वकीलों वास्ते। बिट्टा साहब एक सवाल आया थोनू पाला बैंस कोबरम तो जुड़े ने कहते ने कि इंडिया जी इंटरनेशनल फ्लाइटा की तुम गल की है वो इनकमिंग की है या आउटगोइंग की बंद की है कि फ्लाइटा बंद कीतिया ने।
ਹਾਂਜੀ ਜਿਹੜੀਆਂ ਕਮਰਸ਼ੀਅਲ ਉਡਾਣਾਂ ਤੇ ਪਾਬੰਦੀ 31 ਮਾਰਚ ਤੱਕ ਵਧਾਉਣ ਦਾ ਫੈਸਲਾ ਲਿਆ DGCA ਨੇ। ਇਹ ਪਾਬੰਦੀ 28 ਫਰਵਰੀ ਤੱਕ ਪਹਿਲਾਂ ਲਾਈ ਸੀ ਔਰ ਜਿਹੜੇ ਦੁਵੱਲੇ ਏਅਰ ਬਬਲ ਸਮਝੌਤੇ ਤਹਿਤ ਕਾਰਗੋ ਉਡਾਣ ਤੇ ਫਲਾਈਟ ਸੇਵਾਵਾਂ ਜਾਰੀ ਰਹਿਣਗੀਆਂ ਔਰ 27 ਦੇਸ਼ ਨੇ ਜਿਹਦੇ ਵਿੱਚ ਅਫਗਾਨਿਸਤਾਨ, ਬਹਿਰੀਨ, ਬੰਗਲਾਦੇਸ਼, ਭੂਟਾਨ, ਕੈਨੇਡਾ, ਇਥੋਪੀਆ, ਫਰਾਂਸ, ਜਰਮਨ, ਇਰਾਕ, ਜਾਪਾਨ, ਕੀਨੀਆ, ਕੁਵੈਤ, ਮਾਲਦੀਵ, ਨੇਪਾਲ, ਨੀਦਰਲੈਂਡ, ਨਾਈਜੀਰੀਆ, ਓਮਾਨ, ਕਤਰ, ਰਵਾਂਡਾ, ਤਨਜ਼ਾਨੀਆ, ਯੂਕਰੇਨ, ਬਰਤਾਨੀਆ ਤੇ ਅਮਰੀਕਾ ਦੇ ਨਾਲ ਦਵੱਲੇ ਏਅਰ ਬਬਲ ਦਾ ਸਮਝੌਤਾ ਕੀਤਾ ਹੋਇਆ ਹੈ ਔਰ ਕੋਵਿਡ ਗਾਈਡਲਾਈਨ ਦੇ ਲਈ ਮਾਰਚ ਮਹੀਨੇ ਦੇ ਲਈ ਇਸ ਨੂੰ ਜਾਰੀ ਰੱਖਣ ਦੇ ਫੈਸਲੇ ਦੇ ਧਿਆਨ ਦੇ ਵਿੱਚ ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ ਨੇ ਤਜਵੀਜ਼ਤ ਅੰਤਰਰਾਸ਼ਟਰੀ ਵਪਾਰਕ ਉਡਾਣਾਂ ਦੀ ਪਾਬੰਦੀ 31 ਮਾਰਚ ਤੱਕ ਵਧਾਉਣ ਦਾ ਫੈਸਲਾ ਲਿਆ।
ਸੋ ਫਲਾਈਟਾਂ ਮੁੜ ਕੇ ਨਹੀਂ ਜਾਣਗੀਆਂ ਕਿ ਅਮਰੀਕਾ ਨੂੰ ਵੀ ਨਹੀਂ ਜਾਏਗੀ ਮਤਲਬ ਜਿਹੜੇ ਇੰਡੀਆ ਗਏ ਹੋਏ ਨੇ ਅਮਰੀਕਾ ਦੇ ਲੋਕ ਜਾਂ ਕੈਨੇਡਾ
ਕਮਰਸ਼ੀਅਲ ਨੇ ਕਮਰਸ਼ੀਅਲ ਸ਼ਬਦ ਵਿੱਚ ਯੂਜ਼ ਕੀਤਾ ਤੁਸੀਂ ਜ਼ਿਆਦਾ
ਨਹੀਂ ਨਹੀਂ ਹਾਂ ਇਹ ਕਮਰਸ਼ੀਅਲ ਤਾਂ ਫਿਰ ਮੈਂ ਇਹੀ ਸਮਝਦਾ ਜਿਹੜੇ ਕਮਰਸ਼ੀਅਲ ਫਲਾਈਟ ਇਹ ਤਾਂ ਕੰਜ਼ਿਊਮਰ ਹੋ ਗਿਆ ਨਾ ਕਮਰਸ਼ੀਅਲ ਤਾਂ ਹੋ ਗਿਆ ਕਾਮਰਸ ਜਿੱਥੇ ਮਤਲਬ ਟ੍ਰੇਡ ਦਾ ਕੰਮ ਹੋ ਗਿਆ ਨਾ ਜਿਹੜੇ ਮਤਲਬ ਆਦਾਨ ਪ੍ਰਦਾਨ ਹੈ ਹਾਂ ਪਰ ਬੜਾ ਕਨਫਿਊਜ਼ਿੰਗ ਹੈ ਕਿਉਂਕਿ ਫਲਾਈਟਾਂ ਤਾਂ ਆ ਰਹੀਆਂ ਨੇ ਜਾ ਰਹੀਆਂ ਨੇ ਅਤੇ ਲੋਕ ਫਰਵਰੀ ਮਹੀਨੇ ਦੇ ਵਿੱਚ ਵੀ ਅਮਰੀਕਾ ਤੋਂ ਮੈਂ ਸਵੇਰੇ ਵੀ ਦੱਸਿਆ ਸੀ ਮੇਰੇ ਮਾਮਾ ਜੀ ਦੱਸਦੇ ਆ ਬਹੁਤ ਲੋਕ ਜਿਹੜੇ ਅਮਰੀਕਾ ਤੋਂ ਕੋਵਿਡ ਦਾ ਟੀਕਾ ਸਰਟੀਫਿਕੇਟ ਲਾ ਕੇ ਨਾਲ ਜਾਂਦੇ ਨੇ ਗਏ ਨੇ। ਖੈਰ ਇਹਦੇ ਬਾਰੇ ਥੋੜ੍ਹੀ ਜਿਹੀ ਹੋਰ ਬਿੱਟਾ ਸਾਹਿਬ ਪੁੱਛ ਗਿੱਛ ਕਰਿਓ ਅਗਲੇ ਹਫ਼ਤੇ ਫਿਰ ਆਪਾਂ ਇਹਨੂੰ ਪੈਂਡਿੰਗ ਰੱਖ ਲਿਓ ਆਪਾਂ ਇਸ ਨੂੰ
ਕੋਸ਼ਿਸ਼ ਕਰਾਂਗੇ ਕੱਲ ਦੀਆਂ ਖਬਰਾਂ 'ਚ ਹੀ ਕਰ ਦਿਆਂਗਾ।
ਹਾਂਜੀ ਕੱਲ ਦੀਆਂ ਖਬਰਾਂ ਦੇ ਵਿੱਚ ਹੀ ਹਾਂਜੀ ਉਹ ਮੈਸੇਜ ਆ ਤਾਂ ਜੇ ਫੇਸਬੁੱਕ 'ਤੇ ਵੀ ਪਾ ਦਿਓ ਸਪੈਸ਼ਲ ਮੈਸੇਜ ਅਗਰ ਤੁਹਾਨੂੰ ਕੋਈ ਜਾਣਕਾਰੀ ਮਿਲੀ। ਅਤੇ ਇੱਕ ਹੋਰ ਬੜੀ ਹਾਸੋਹੀਣੀ ਜਿਹੀ ਖਬਰ ਅੱਜ ਕੱਲ੍ਹ ਮੀਡੀਆ ਦੇ ਵਿੱਚ ਹੈਗੀ ਚਲੋ ਆਪਾਂ ਥੋੜ੍ਹਾ ਹਲਕਾ ਮਾਹੌਲ ਕਰਦੇ ਹਾਂ। ਇੱਕ ਨਾ ਖਬਰ ਆਈ ਸੀਗੀ ਵੀ ਕੁੱਟਮਾਰ ਹੋਈ ਆ ਅਖਬਾਰ ਦੇ ਵਿੱਚ ਅਤੇ ਕੁੱਟਮਾਰ ਇੱਦਾਂ ਹੋਈ ਆ ਵੀ ਸੋਰੀ ਕੁੱਟਮਾਰ ਇੱਦਾਂ ਹੋਈ ਆ ਕਿ ਮੱਛਰ ਲੜ ਗਿਆ ਜਨਾਨੀ ਦੇ ਉਹਨੇ ਆਪਣੇ ਪਤੀ ਨੂੰ ਕੁੱਟਿਆ ਅਤੇ ਪਤੀ ਨੇ ਫਿਰ ਕੇਸ ਦਰਜ ਕੀਤਾ ਪਤਨੀ ਦੇ ਉੱਤੇ ਵੀ ਮੇਰੀ ਇਹਨੂੰ ਕੁੱਟਮਾਰ ਕੀਤੀ ਹੈ ਅਤੇ ਰੀਜ਼ਨ ਇਹ ਨਿਕਲਿਆ ਪਤਨੀ ਨੇ ਦਿੱਤਾ ਵੀ ਮੇਰੇ ਮੱਛਰ ਲੜ ਗਿਆ ਅਤੇ ਕਹਿੰਦੇ ਮੱਛਰ ਲੜਨਾ ਕੁੱਟਮਾਰ ਲੱਗੀ ਕਹਿੰਦੇ ਇਹਨੂੰ ਪੱਖਾ ਨਹੀਂ ਸੀ ਲਾਉਣ ਦਿੱਤਾ ਕਹਿੰਦੇ ਮੈਨੂੰ ਪੱਖਾ ਨਹੀਂ ਲਾਉਣ ਦਿੱਤਾ ਸੋ ਇਹੋ ਜਿਹੀਆਂ ਖਬਰਾਂ ਵੀ ਪੱਤਰਕਾਰੀ ਦੇ ਵਿੱਚ ਆ ਰਹੀਆਂ ਮੈਂ ਸੋਚਿਆ ਥੋੜ੍ਹਾ ਜਿਹਾ ਹਲਕਾ ਮਾਹੌਲ ਕਰ ਲਈਏ। ਅਤੇ ਇੱਕ ਹੋਰ ਖਬਰ ਇਹ ਆ ਰਹੀ ਆ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਬਿਆਨ ਦਿੱਤਾ ਹੈ ਕਿ ਦਲਜੀਤ ਦਸਾਂਝ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਜਿਹੜੇ ਐਲਾਨ ਕੀਤੇ ਸੀ ਪੈਸੇ ਉਹ ਹਜੇ ਉਹਨਾਂ ਨੂੰ ਮਿਲੇ ਨਹੀਂ ਇਹਦੇ ਬਾਰੇ ਕੋਈ ਤੁਹਾਡੇ ਕੋਲ ਖਬਰ?
ਦੇਖੋ ਪਤਾ ਕੀ ਹੈ ਇਹ ਪੁਸ਼ਟੀ ਨਹੀਂ ਮੈਂ ਕਰ ਸਕਦਾ ਮੈਂ ਪਰਸੋਂ ਵੀ ਇੱਕ ਪੜ੍ਹ ਰਿਹਾ ਸੀਗਾ ਜਗਮੋਹਨ ਸਿੰਘ ਸੰਧੂ ਦੀ ਇੱਕ ਬਿਆਨ ਆ ਰਿਹਾ ਸੀ ਕਿਸੇ ਸੋਸ਼ਲ ਮੀਡੀਆ ਤੇ ਜਿਹਨਾਂ ਨੇ ਆਖਿਆ ਸੀ ਕਿ ਲੱਖਾ ਸਿਧਾਣਾ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ ਜਦੋਂ ਮਹਾਰਾਜ ਦੇ ਵਿੱਚ ਰੈਲੀ ਕਰ ਰਿਹਾ ਸੀਗਾ।
ਹਾਂਜੀ
ਪਰ ਬਾਅਦ ਚ ਪਤਾ ਲੱਗਿਆ ਕਿ ਉਹ ਜਗਮੋਹਨ ਸਿੰਘ ਸੰਧੂ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਉਹਨਾਂ ਨੇ ਇਸ ਤਰ੍ਹਾਂ ਦਾ ਬਿਆਨ ਨਹੀਂ ਦਿੱਤਾ ਪੁਸ਼ਟੀ ਵੀ ਕੀਤੀ ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਨੇ।
ਅੱਛਾ
ਔਰ ਮੈਨੂੰ ਇਹ ਵੀ ਯਾਦ ਹੈ ਲੱਖਾ ਸਿਧਾਣਾ ਤੇ ਦੀਪ ਸਿੱਧੂ ਦੇ ਉੱਤੇ ਜਦੋਂ ਇਲਜ਼ਾਮ ਆਉਂਦਾ ਸੀਗਾ ਤੇ ਇੱਕ ਵੀਡੀਓ ਵੀ ਇੱਕ ਆਡੀਓ ਵੀ ਵਾਇਰਲ ਹੁੰਦੀ ਸੀ ਰੰਦੂ ਸਿੰਘ ਮਾਨਸਾ ਦੀ ਜਿਹਦੇ ਚ ਉਹ ਇਹਨਾਂ ਦੋਨਾਂ ਦੀ ਨਿੰਦਾ ਕਰਦੇ ਆ ਤੇ ਬਾਅਦ ਦੇ ਵਿੱਚ ਉਹਨਾਂ ਨੇ ਇਹਨਾਂ ਦੇ ਪੱਖ ਦੇ ਵਿੱਚ ਸਟੈਂਡ ਲਿਆ।
ਅੱਛਾ
ਹੁਣ ਥੋੜੇ ਦਿਨ ਪਹਿਲਾਂ ਗਾਜੀਪੁਰ ਬਾਰਡਰ ਦੇ ਉੱਤੇ ਮੈਂ ਖਬਰ ਪੜ੍ਹੀ ਇੱਕ ਕਿ ਕਿਸਾਨ ਆਪਣੀ ਫਸਲ ਕੋ ਆਗ ਲਗਾ ਦੇਗਾ ਤੇ ਮੈਨੂੰ ਹਜਮ ਨਹੀਂ ਆਈ ਖਬਰ ਤੇ ਰਕੇਸ਼ ਟਕੈਤ ਜਦੋਂ ਮੈਨੂੰ ਟੱਕਰ ਗਏ ਇੱਥੇ ਗਾਜੀਪੁਰ ਬਾਰਡਰ ਦੇ ਉੱਤੇ ਮੈਂ ਉਹਨਾਂ ਨੂੰ ਪਹਿਲਾਂ ਕੁਸ਼ਚਨ ਇਹ ਕੀਤਾ ਮੈਂ ਕਿਹਾ ਜੀ ਤੁਸੀਂ ਇਹ ਗੱਲ ਬਿਆਨ ਦਿੱਤਾ ਮੈਨੂੰ ਹਜ਼ਮ ਨਹੀਂ ਆਇਆ। ਕਹਿੰਦੇ ਨਹੀਂ ਮੈਂ ਤਾਂ ਇਹ ਕਿਹਾ ਸੀ ਵੀ ਫਸਲ ਦੀ ਕੁਰਬਾਨੀ ਵੀ ਦੇ ਸਕਦਾ ਤੇ ਅੱਜ ਮੈਂ ਉਹਨਾਂ ਦਾ ਬਿਆਨ ਪੜ੍ਹ ਰਿਹਾ। ਅੱਜ ਉਹ ਕਹਿ ਰਹੇ ਨੇ ਕਿ ਕਿਸਾਨ ਆਪਣੀ ਫਸਲ ਨੂੰ ਜਲਾਏਗਾ ਨਹੀਂ, ਸਾੜੇਗਾ ਨਹੀਂ, ਆਪ ਕਿਸੇ ਗਰੀਬ ਦੀ ਮਦਦ ਕਰ ਦੇਵੇਗਾ। ਹੁਣ ਇਹ ਬੜੇ ਉਲਟੇ ਸਿੱਧੇ ਬਿਆਨ ਜਿਹੜੇ ਆ ਰਹੇ ਨਾ ਜੀ, ਇਹ ਕਿਹਦੇ ਤੇ ਯਕੀਨ ਕੀਤਾ ਜਾਵੇ, ਕਿਹਦੇ ਤੇ ਨਾ ਯਕੀਨ ਕੀਤਾ ਜਾਵੇ? ਇਹ ਇੱਕ ਬੜਾ ਭੰਬਲ ਭੂਸਾ ਕ੍ਰੀਏਟ ਹੋਇਆ ਹੈਗਾ।
ਇਹ ਤੁਸੀਂ ਇਹਨੂੰ ਇਹਨੂੰ ਵੀ ਇਹਨੂੰ ਵੀ ਆਪਣੀ ਲਿਸਟ ਚ ਰੱਖ ਲਓ ਪੈਂਡਿੰਗ ਵਾਲੇ ਚ, ਤੁਸੀਂ ਪੁਸ਼ਟੀ ਕਰਕੇ ਸਿੱਧਾ ਲਾ ਲਿਓ ਟੱਡਰੀਆਂ ਵਾਲਿਆਂ ਨੂੰ ਫੋਨ ਲਾ ਲਿਓ ਵੀ ਭਾਈ ਤੁਹਾਡੀ ਪੇਮੈਂਟ ਹੋ ਗਈ ਹੈ ਕਿ ਤੁਹਾਡੇ ਬਾਰੇ ਇਹੋ ਜਿਹੇ ਬਿਆਨ ਆ ਰਹੇ ਨੇ। ਤੇ ਦਲਜੀਤ ਦਸਾਂਝ ਨੂੰ ਵੀ ਪੁੱਛ ਲੈਣਾ ਚਾਹੀਦਾ ਹੈ, ਵੈਸੇ ਤਾਂ ਕੋਈ ਐਡੀ ਗੱਲ ਨਹੀਂ ਹੈਗੀ।
ਵੈਸੇ ਦਲਜੀਤ ਦਸਾਂਝ ਦੀ ਨਾ ਉਦੋਂ ਗੱਲ ਆ ਰਹੀ ਸੀ ਵੀ ਉਹਨਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਦੋਂ ਨੋਟਿਸ ਭੇਜਿਆ ਸੀਗਾ ਤਾਂ ਉਦੋਂ ਉਹ ਪਿੱਛੇ ਹਟ ਗਏ ਸੀ, ਇਸ ਤਰ੍ਹਾਂ ਦੇ ਬਿਆਨ ਵੀ ਆ ਰਹੇ ਸੀਗੇ। ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇਹ ਕਿਹਾ ਸੀਗਾ ਕਿ ਜਿਹੜੇ ਕਿਸਾਨਾਂ ਨੂੰ ਅਸੀਂ ਮਦਦ ਕਰਨੀ, ਅਸੀਂ ਆਪ ਜਾ ਕੇ ਉਹਨਾਂ ਦੀ ਮਦਦ ਕਰ ਰਹੇ ਹਾਂ, ਪਿੰਡੋ ਪਿੰਡੀ ਜਾ ਰਹੇ ਹਾਂ, ਦੋ ਚਾਰ ਫੋਟੋਆਂ ਵੀ ਮੈਨੂੰ ਲੱਗਦਾ ਮੈਂ ਦੇਖੀਆਂ ਕਿਤੇ, ਮੈਨੂੰ ਜੇ ਧੁੰਦਲਾ ਜਾ ਯਾਦ ਆਉਂਦਾ ਤਾਂ। ਤਾਂ ਉਦੋਂ ਕੁੱਝ ਕੈਨੇਡਾ ਦੇ ਵਿੱਚ ਰੇਡੀਓ ਚੈਨਲਾਂ ਨੇ ਵੀ ਇਹ ਗੱਲ ਕਹੀ ਸੀ ਕਿ ਇਹ ਜਿਹੜੀ ਹੈ ਇਹ ਮਦਦ ਨਹੀਂ ਕੀਤੀ ਉਹਨਾਂ ਨੇ, ਵੀ ਉੱਥੇ ਪਹੁੰਚੇ ਨਹੀਂ। ਤਾਂ ਬਾਅਦ ਦੇ ਵਿੱਚ ਡੱਡਰੀਆਂ ਵਾਲੇ ਨੇ ਵੀ ਸਫਾਈ ਦਿੱਤੀ ਸੀ ਕਿ ਮੈਂ ਉੱਥੇ ਕਿਉਂ ਨਹੀਂ ਪਹੁੰਚਿਆ,
ਮੈਨੂੰ ਯਾਦ ਉਹ ਵੀ 2-3 ਕਰੋੜ ਰੁਪਇਆ ਇਕੱਠਾ ਕਰੀ ਬੈਠੇ ਨੇ, ਉਹ ਕਹਿੰਦੇ ਮੈਨੂੰ ਸਮਝ ਨੀ ਆਉਂਦੀ ਆਪਾਂ ਦਈਏ ਕਿਹਨੂੰ ਹੁਣ ਉੱਥੇ।
ਬਿਲਕੁਲ
ਸਾਡੇ ਨਾਲ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਜੁੜੇ ਨੇ, ਕਹਿੰਦੇ ਸੁਣ ਰਹੇ ਹਾਂ ਜੀ ਰੇਡੀਓ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਦੀਪਜੋਤ ਸੋਈ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਗੁਰੂ ਸਾਹਿਬ ਦੀ ਬੇਅਦਬੀ ਕਹਿੰਦੇ ਭਾਈ ਪ੍ਰੋਗਰਾਮ ਬਹੁਤ ਜਾਣਕਾਰੀ ਭਰਪੂਰ ਹੈ ਜੀ, ਬਿੱਟਾ ਜੀ ਸਾਹਿਬ ਹਰ ਵਿਸ਼ੇ ਤੇ ਬਹੁਤ ਸੰਜੀਦਾ ਢੰਗ ਨਾਲ ਜਾਣਕਾਰੀ ਦਿੰਦੇ ਹਨ ਅਤੇ ਇੱਕ ਮੰਜੇ ਹੋਏ ਪੱਤਰਕਾਰ ਦੀ ਭੂਮਿਕਾ ਨਿਭਾ ਰਹੇ ਨੇ। ਅਕਾਲੀ ਦਲ ਤਾਂ ਗੁਰੂ ਸਾਹਿਬ ਦੀ ਬੇਅਦਬੀ ਤੋਂ ਬਾਅਦ ਲੋਕਾਂ ਦੇ ਮਨਾਂ ਤੋਂ ਲੈ ਗਿਆ, ਮੰਨੋ ਭਾਵੇਂ ਨਾ, ਗੁਰੂ ਬਹੁਤ ਸਮਰੱਥ ਹੈ। ਬਿੱਟਾ ਸਾਹਿਬ ਚਲੋ ਇਹ 'ਤੇ ਗੱਲ ਕਰਦੇ ਹਾਂ ਕਿ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਆ ਜਾਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਹੋਂਦ ਹੈ, ਜੇ ਇੱਦਾਂ ਲੁਕ ਲੁਕ ਕੇ ਕੰਮ ਕਰਨਾ, ਇੱਕ ਐਡੀ ਵੱਡੀ ਪਾਰਟੀ ਲੁਕਦੀ ਨਜ਼ਰ ਆ ਰਹੀ ਆ, ਇਹ ਪੰਜਾਬ ਦੀ ਵੈਸੇ ਡੈਮੋਕ੍ਰੇਸੀ ਲਈ ਇੱਕ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਵਨ ਸਾਈਡਡ ਪੋਲੀਟਿਕਸ ਨਹੀਂ ਹੋਣੀ ਚਾਹੀਦੀ, ਮਲਟੀਪਲ ਪਾਰਟੀਜ਼ ਹੋਣੀਆਂ ਚਾਹੀਦੀਆਂ। ਅਸੀਂ 3 ਪਾਰਟੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪੰਜਾਬੀ, ਅਤੇ ਮੈਨੂੰ ਲੱਗਦਾ ਕਿ ਸਿਮਟ ਕੇ ਇੱਕੋ ਹੀ ਰਹਿ ਜਾਣੀ ਆ ਕਾਂਗਰਸ ਦੀ। ਤੁਹਾਨੂੰ ਕੀ ਲੱਗਦਾ ਇਹਦੇ ਇਸ ਵਿਸ਼ੇ 'ਤੇ?
ਕੱਲ ਜਦੋਂ ਮੈਂ ਆ ਰਿਹਾ ਸੀ ਤਾਂ ਇੱਕ ਨਵਾਂ ਹੁਣ ਪੰਜਾਬ ਦੇ ਵਿੱਚ ਟ੍ਰੈਂਡ ਚੱਲਿਆ, ਮੰਨ ਲਓ ਜੇ ਮੈਂ ਦਿੱਲੀ ਆਉਣਾ ਤਾਂ ਉਹ ਕਾਰਪੂਲ ਵਾਲਾ ਸਿਸਟਮ ਹੈ, ਇੱਕ ਐਪ ਹੈਗੀ ਆ, ਉਹ ਐਪ ਦੇ ਉੱਪਰ ਤੁਸੀਂ ਜਾ ਕੇ ਤੁਸੀਂ ਜੇ ਕਿਤੇ ਜਾਣਾ ਜਾਂ ਮੈਂ ਕਿਤੇ ਦਿੱਲੀ ਆਉਣਾ ਤਾਂ ਮੈਂ ਉਹਦੇ ਤੇ ਪਾ ਦਿੰਦਾ ਕਿ ਮੈਂ ਦਿੱਲੀ ਜਾਣਾ ਤੇ ਮੇਰੇ ਕੋਲ 2 ਸਵਾਰੀਆਂ ਜਾਂ 3 ਸਵਾਰੀਆਂ ਮੈਨੂੰ ਚਾਹੀਦੀਆਂ। ਤਾਂ ਮੈਂ ਕੱਲ ਮੈਂ ਇਕੱਲਾ ਸੀਗਾ, ਮੇਰੇ ਨਾਲ ਕੈਮਰਾਮੈਨ ਮੁੰਡਾ ਆਇਆ ਨੀ, ਤਾਂ ਮੈਂ ਉਹ ਐਪ ਦੇ ਉੱਤੇ ਜਾ ਕੇ ਜਦੋਂ ਪਾਇਆ ਤਾਂ ਮੈਨੂੰ ਪਤਾ ਲੱਗਿਆ ਬਠਿੰਡੇ ਤੋਂ ਕੋਈ ਮੁੰਡਾ ਜਾ ਰਿਹਾ। ਤਾਂ ਮੈਂ ਉਹਨੂੰ ਪੁੱਛਿਆ ਜਦੋਂ ਰਾਹ ਚ ਆਉਂਦੇ ਗੱਲਬਾਤ ਕੀਤੀ, ਮੈਂ ਕਿਹਾ ਜੀ ਬਠਿੰਡੇ ਮਨਪ੍ਰੀਤ ਦਾ ਕੀ ਹਾਲ ਹੈ? ਕਹਿੰਦੇ ਜੀ ਕੋਈ ਹਾਲ ਨਹੀਂ, ਕੋਈ ਕੰਮ ਨੀ ਹੋ ਰਿਹਾ, ਕੋਈ ਕੁਛ ਨੀ ਹੋ ਰਿਹਾ। ਤੇ ਮੈਂ ਕਿਹਾ ਬਠਿੰਡੇ ਫਿਰ ਕਾਂਗਰਸ ਕਿਵੇਂ ਜਿੱਤ ਗਈ? ਕਹਿੰਦੇ ਜੀ ਆਪਸ਼ਨ ਹੀ ਹੈਨੀ ਸੀ ਸਾਡੇ ਕੋਲੇ, ਕੋਈ ਬਦਲ ਹੀ ਹੈਨੀ ਸੀਗਾ, ਅਕਾਲੀਆਂ ਨੂੰ ਅਸੀਂ ਵੋਟ ਨਹੀਂ ਪਾਉਣੀ ਸੀ, ਆਮ ਆਦਮੀ ਪਾਰਟੀ ਦਾ ਤੁਹਾਨੂੰ ਪਤਾ ਹੀ ਹੈ ਮਾੜਾ ਹਾਲ ਹੈ, ਤੇ ਸਾਡੇ ਕੋਲੇ ਤਾਂ ਇਕੱਲਾ ਕਾਂਗਰਸ ਹੀ ਬਚਦੀ ਸੀਗੀ। ਹੁਣ ਇਸ ਭੁਲੇਖੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਨੂੰ ਲੱਗਦਾ ਕਿ ਸਾਡੀ ਵਾਰੀ ਜਿਹੜੀ ਹੈ ਦੂਜੀ ਵਾਰੀ ਆ ਜਾਣੀ ਹੈ, ਇਸੇ ਕਰਕੇ ਸੁਨੀਲ ਜਾਖੜ ਨੇ ਬਿਆਨ ਦਿੱਤਾ ਕਿ 2022 ਦਾ ਜਿਹੜਾ ਚਿਹਰ ਹੈ ਉਹ ਕਾਂਗਰਸ ਦਾ ਜਿਹੜਾ ਉਹ ਮੁੱਖ ਮੰਤਰੀ ਹੋਏਗਾ, ਭਾਵੇਂ ਪ੍ਰਗਟ ਸਿੰਘ ਇਹ ਕਹਿੰਦੇ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਫੈਸਲਾ ਕਰਨਾ, ਨਾ ਕਿ ਸੂਬਾ ਪ੍ਰਧਾਨ ਨੇ। ਤੇ ਸੂਬਾ ਪ੍ਰਧਾਨ ਵੀ ਤੁਹਾਨੂੰ ਪਤਾ ਹੀ ਹੈ, ਉਹ ਤਾਂ ਆਪ ਕਹਿ ਚੁੱਕੇ ਨੇ ਕਿ ਮੇਰਾ ਅਸਤੀਫਾ, ਮੇਰੀ ਥਾਂ ਤੇ ਪ੍ਰਧਾਨ ਕੋਈ ਹੋਰ ਲਾ ਲਓ। ਹੁਣ ਚਰਚਾ ਚੱਲ ਰਹੀ ਆ, ਪਿਛਲੇ ਵਾਰੀ ਵੀ ਆਪਾਂ ਇੱਕ ਗੱਲ ਕਹੀ ਸੀ ਕਿ ਲਾਲ ਸਿੰਘ ਨੂੰ ਸੂਬਾ ਕਾਂਗਰਸ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਉਹ ਬਣਾਉਣ ਦੀਆਂ ਤਿਆਰੀਆਂ ਨੇ, ਔਰ ਨਵਜੋਤ ਸਿੰਘ ਸਿੱਧੂ ਨੂੰ ਦੁਬਾਰਾ ਉਹ ਮੰਤਰੀ ਅਹੁਦਾ ਮਿਲਣ ਜਾ ਰਿਹਾ ਬੜੀ ਛੇਤੀ, ਔਰ ਲਾਲ ਸਿੰਘ ਓਬੀਸੀ ਕਲਾਸ ਨਾਲ ਸੰਬੰਧ ਰੱਖਦੇ ਆ ਤੇ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀਆਂ 27 ਜਾਂ 28% ਜਿਹੜੀਆਂ ਓਬੀਸੀ ਦੀਆਂ ਵੋਟਾਂ ਉਹ ਕਾਂਗਰਸ ਆਪਣੇ ਵੱਲ ਖਿੱਚਣ ਦੇ ਲਈ ਇਸ ਤਰੀਕੇ ਨਾਲ ਇਸ ਮਤਲਬ ਇੱਕ ਨੁਕਤਾ ਵਰਤ ਸਕਦੀ ਹੈ। ਇਹ ਵੀ ਚਰਚਾ ਚੱਲ ਰਹੀ ਸੀ ਕਿ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਵਿੱਚੋਂ ਕਿਸੇ ਨੂੰ ਪੰਜਾਬ ਮੰਡੀ ਬੋਰਡ ਦੀ ਜਿਹੜੀ ਚੇਅਰਪੈਨੀ ਹੈ ਉਹ ਦੇ ਦਿੱਤੀ ਜਾਵੇ। ਬਲਵੀਰ ਸਿੰਘ ਰਾਜੇਵਾਲ ਦਾ ਨਾਮ ਵੀ ਉਹਦੇ ਚ ਚੱਲ ਰਿਹਾ ਸੀਗਾ, ਉਹ ਲੈਣਗੇ ਜਾਂ ਨਹੀਂ ਲੈਣਗੇ ਇਹ ਬਾਅਦ ਦੀ ਗੱਲ ਹੈਗੀ ਆ।
ਬਿੱਟਾ ਸਾਹਿਬ
ਜਿਹੜੀ ਤੁਸੀਂ ਗੱਲ ਕਰਦੇ
ਹੋ,
ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਅਕਾਲੀ ਦਲ ਬੈਕਫੁੱਟ ਤੇ ਚਲਾ ਗਿਆ
ਜੀ,
ਇਹ ਗੱਲ ਬਿਲਕੁਲ ਠੀਕ ਹੈਗੀ ਹੈ। ਅਕਾਲੀ ਦਲ ਬੜਾ ਜ਼ੋਰ ਲਾ ਰਿਹਾ ਕਿ ਉਹ ਦੁਬਾਰਾ ਉੱਠ ਆਵੇ, ਉੱਭਰ ਆਵੇ। ਹੁਣ ਮਜੀਠੇ ਦੇ ਵਿੱਚ ਵਿਕਰਮ ਸਿੰਘ ਮਜੀਠਾ ਆਪਣੀ ਨਗਰ ਕੌਂਸਲ ਬਣਾ ਰਹੇ ਨੇ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਜਿਹੜਾ ਇਹਨਾਂ ਦੇ ਖਿਲਾਫ ਇੱਕ ਪ੍ਰਚਾਰ ਕੀਤਾ ਸੀਗਾ ਕਿ ਇਹ ਨੌਜਵਾਨਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰਦੇ ਨੇ ਜਿਹਦੇ ਨਾਲ ਨੌਜਵਾਨ ਜਿਹੜੀ ਹੈ ਪੀੜ੍ਹੀ ਹੈ ਉਹਨੂੰ ਨੁਕਸਾਨ ਹੋ ਰਿਹਾ ਹੈ। ਤਾਂ ਉਹ ਕੇਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਦੀ ਜਿਹੜੀ ਗਵਾਹੀ ਹੋਈ ਹੈ ਪਿੱਛੇ ਜੇ, ਕੇਜਰੀਵਾਲ ਸਾਹਿਬ ਉਹਦੇ ਚੋਂ ਮਾਫ਼ੀ ਮੰਗੇ ਸੀਗੇ। ਹੁਣ ਅਕਾਲੀ ਦਲ ਕੋਸ਼ਿਸ਼ ਕਰ ਰਿਹਾ ਕਿ ਉੱਠਿਆ ਜਾਵੇ, ਪਰ ਹੁਣ ਹਰ ਜਗ੍ਹਾ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ। ਹੁਣ ਅੱਗੇ ਨਾਲੋਂ ਸੁਖਬੀਰ ਸਿੰਘ ਬਾਦਲ ਦਾ ਫਰਕ ਹੈਗਾ ਮਿਲਣ ਦਾ। ਪਿਛਲੇ ਹਫ਼ਤੇ ਜਦੋਂ ਮੈਂ ਚੱਲੀ ਇੱਥੇ ਦਿੱਲੀ ਆਇਆ ਸੀਗਾ ਤਾਂ ਉਦੋਂ ਤਿੰਨ ਮੁੰਡੇ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਰਿਲੀਜ਼ ਕਰਾਇਆ ਸੀ ਜੇਲ੍ਹ ਦੇ ਵਿੱਚ। ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਨੋਟਿਸ ਆਏ ਸੀਗੇ ਤੇ ਪੁਲਿਸ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੂੰ ਫ੍ਰੀ ਕਰ ਦਿੱਤਾ ਸੀ ਤੇ ਮਨਜਿੰਦਰ ਸਿੰਘ ਸਰਸਰ ਨੇ ਉਹਨਾਂ ਨੂੰ ਫੋਨ ਕੀਤਾ ਸੀ ਤੇ ਉਹ ਕੁਦਰਤੀ ਮੈਨੂੰ ਮਿਲ ਗਏ। ਤੇ ਮੈਨੂੰ ਉਧਰੋਂ ਮੈਨੂੰ ਪਤਾ ਲੱਗਿਆ ਕਿ ਸੁਖਬੀਰ ਸਿੰਘ ਬਾਦਲ ਨੇ ਕੋਈ 4 ਵਜੇ ਪ੍ਰੈਸ ਕਾਨਫਰੰਸ ਕਰਨੀ ਹੈ ਤੇ ਮੈਂ ਉਹ ਸਫਦਰਜੰਗ ਦਾਸ ਜਿਹੜੀ ਨਵੀਂ ਦਿੱਲੀ ਵਾਲੀ ਕੋਠੀ ਪਹੁੰਚ ਗਿਆ।
ਅੱਛਾ।
ਤੇ ਉੱਥੋਂ ਜਦੋਂ ਗੱਲ ਚੱਲਦੀ ਚੱਲਦੀ ਮੈਂ ਉਹ ਉੱਥੋਂ ਪਤਾ ਲੱਗਿਆ ਕਿ ਉਹ ਮੁੰਡੇ ਇੱਥੇ ਆ ਰਹੇ ਹੈ।
ਅੱਛਾ।
ਉਹ ਸੁਖਬੀਰ ਬਾਦਲ ਨੂੰ ਮਿਲਣਾ ਚਾਹੁੰਦੇ ਸੀ, ਧੰਨਵਾਦ ਕਰਨਾ ਚਾਹੁੰਦੇ ਸੀ ਉਹਨਾਂ ਦਾ।
ਅੱਛਾ।
ਤੇ ਮੈਂ ਉਹਨਾਂ ਨੂੰ ਗੱਲਬਾਤ ਜਦੋਂ ਉਹਨਾਂ ਨੇ ਕੀਤੀ ਮੈਂ ਉਹ ਕਹਿੰਦੇ ਜੀ ਸਾਡੀ ਵੀਡੀਓ ਨਾ ਬਣਾਇਓ, ਮੇਰਾ ਰਿਸ਼ਤਾ ਹੋਇਆ ਤੇ ਮੈਂ ਆਈਲੈਟਸ ਕਰ ਰਿਹਾ ਤੇ ਕੁੜੀ ਵਾਲਿਆਂ ਨੂੰ ਅਸੀਂ ਦੱਸਿਆ ਨੀ। ਮੈਂ ਕਿਹਾ ਚਲੋ ਠੀਕ ਹੈ, ਮੈਂ ਉਹਨਾਂ ਦੇ ਪਿੰਡ ਦਾ ਨਾਂ ਵੀ ਨੀ ਪੁੱਛਿਆ। ਤਾਂ ਉਦੋਂ ਸੁਖਬੀਰ ਬਾਦਲ ਨੂੰ ਜਦੋਂ ਮੈਨੂੰ ਉਹਨਾਂ ਨੂੰ ਪਤਾ ਲੱਗਿਆ ਕਿ ਮੇਰੇ ਬਾਰੇ ਪਤਾ ਲੱਗਿਆ ਜਦੋਂ ਤਾਂ ਮੈਨੂੰ ਵਧੀਆ ਚਾਹ ਵੀ ਪਿਆਈ, ਪਾਣੀ ਪੁਣੀ ਵੀ ਪਿਆਇਆ ਤੇ ਜੱਫੀ ਪਾ ਕੇ ਗੱਲ ਵੀ ਕੀਤੀ ਤੇ ਮੈਂ ਬੜਾ ਹੈਰਾਨ ਸੀਗਾ। ਮੈਂ ਕਿਹਾ ਵੀ
ਬਿੱਟਾ ਸਾਹਿਬ ਤੁਹਾਨੂੰ ਯਾਦ ਨਹੀਂ ਬਿੱਟਾ ਸਾਹਿਬ ਤੁਹਾਨੂੰ ਯਾਦ ਹੋਣਾ ਜਦੋਂ ਉਹ ਬਾਜ਼ਾਰਤ ਦੇ ਵਿੱਚ ਆਏ ਸੀਗੇ ਤੇ ਉਦੋਂ ਮੁਕਤਸਰ ਤੁਹਾਡੇ ਘਰੇ ਆ ਕੇ ਆਪਾਂ ਚੇਤਾ ਉਹਨਾਂ ਨੇ ਇੰਟਰਵਿਊ ਕੀਤੀ ਸੀ ਰੇਡੀਓ ਤੇ ਮੇਰੇ ਨਾਲ, ਤੁਸੀਂ ਕਰਵਾਈ ਸੀ।
ਹਾਂ ਬਿਲਕੁਲ, ਉਸ ਸਮੇਂ ਦੀ ਗੱਲ ਹੈ ਨਾ ਜੀ,
ਉਹੀ ਉਹੀ ਮਾਹੌਲ ਬਣਿਆ ਹੈ।
ਉਹ ਐਮਪੀ ਸੀ, ਉਦੋਂ ਬਾਅਦ ਨਾਲ ਡਿਪਟੀ ਮੁੱਖ ਮੰਤਰੀ ਬਾਅਦ ਚ ਬਣਦੇ ਆ ਨਾ।
ਹਾਂਜੀ ਹਾਂਜੀ।
ਉਦੋਂ ਅੱਛਾ, ਫਿਰ ਮੈਂ ਬੜਾ ਹੈਰਾਨ ਸੀ, ਮੈਂ ਕਿਹਾ ਗੱਲ ਕੀ ਹੈ। ਉਹ ਕਹਿੰਦੇ ਜੀ ਤੁਸੀਂ ਉਹ ਵਿਗਿਆਨ ਭਵਨ ਵਾਲੇ ਜਿਹੜੇ ਪ੍ਰੋਗਰਾਮ ਕੀਤੇ ਸੀਗੇ ਉਹਦੇ ਬਾਹਰ ਖੜ ਕੇ ਤੇ ਉਹ ਇਸ ਕਰਕੇ ਤੁਹਾਨੂੰ ਚਿਹਰਾ ਤੁਹਾਡਾ ਜਿਹੜਾ ਯਾਦ ਰਹਿ ਗਿਆ। ਮੈਂ ਕਿਹਾ ਵੀ ਠੀਕ ਹੈ ਜੀ, ਬੜੀ ਮਿਹਰਬਾਨੀ ਤੁਹਾਡੀ, ਤੁਸੀਂ ਯਾਦ ਰੱਖਿਆ। ਤਾਂ ਮੈਨੂੰ ਉਦੋਂ ਲੱਗਿਆ ਵੀ ਸਰਗਰਮੀਆਂ ਜਿਹੜੀਆਂ ਹੈਗੀਆਂ, ਹੁਣ ਦੇਖੋ ਸਤਵੰਤ ਕੌਰ ਸੰਧੂ ਚਮਕੌਰ ਸਾਹਿਬ ਤੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਰਹੇ ਨੇ ਉਹਨਾਂ ਦੇ ਭੋਗ ਤੇ ਪਰਸੋਂ ਸੁਖਬੀਰ ਸਿੰਘ ਬਾਦਲ ਪਹੁੰਚੇ ਹੈ। ਫਰੀਦਕੋਟ ਜਿਹੜਾ ਕਰਨ ਕਟਾਰੀਆ ਜਿਹਨੇ ਆਪਣੇ ਬੱਚਿਆਂ ਨੂੰ ਗੋਲੀ ਮਾਰ ਦਿੱਤੀ ਸੀ, ਆਪਣੀ ਧਰਮ ਪਤਨੀ ਨੂੰ ਗੋਲੀ ਮਾਰ ਦਿੱਤੀ ਸੀ, ਜਿਹਦੇ ਚ ਰਾਜੇ ਵੜਿੰਗ ਦੇ ਸਾਲੇ ਦਾ ਨਾਮ ਆਉਂਦਾ ਹੈ
ਤੇ
ਰਾਜੇ ਵੜਿੰਗ ਦਾ ਨਾਮ ਵੀ ਆਉਂਦਾ ਹੈ ਜਿਹੜਾ ਗਿੱਦੜਬਾਹ ਤੋਂ ਵਿਧਾਇਕ ਹੈ, 1,22,00,000 ਰੁਪਏ ਦੀ ਵਸੂਲੀ ਦਾ। ਔਰ ਉਸ ਕੇਸ ਦੇ ਵਿੱਚ ਵੀ ਅਕਾਲੀ ਦਲ ਜਿਹੜਾ ਹੈਗਾ ਅਗਰੈਸਿਵ ਭੂਮਿਕਾ ਨਿਭਾ ਰਿਹਾ। ਡਿੰਪੀ ਢਿੱਲੋਂ ਜਿਹੜੇ ਹਲਕਾ ਗਿੱਦੜਬਾਹ ਤੋਂ ਨੇ ਉਹਨਾਂ ਨੇ ਵੀ ਇੱਕ ਰੋਸ ਮਾਰਚ, ਕੈਂਡਲ ਮਾਰਚ ਕੀਤਾ ਸੀਗਾ। ਅਕਾਲੀ ਦਲ ਜਿਹੜੇ ਪੰਜਾਬ ਦੇ ਮੁੱਦਿਆਂ ਨੂੰ, ਪੱਖ ਦੇ ਮੁੱਦਿਆਂ ਨੂੰ ਚੁੱਕਣ ਦੇ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾ ਰਿਹਾ ਹੈ। ਲੇਕਿਨ ਹੁਣ ਜਦੋਂ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ, ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ, ਉਦੋਂ ਕੋਈ ਬਹੁਮਤ ਨਹੀਂ ਮਿਲਿਆ, ਤਾਂ ਇਹਦਾ ਮਤਲਬ ਇਹ ਹੈ ਕਿ ਅਕਾਲੀ ਦਲ ਨੂੰ ਹਲੇ ਹੋਰ ਮਤਲਬ ਸਟਰਗਲ ਕਰਨ ਦੀ ਲੋੜ ਹੈਗੀ ਹੈ। ਆਉਣ ਵਾਲਾ ਸਮਾਂ ਦੇਖੋ ਕਿਸ ਤਰ੍ਹਾਂ ਹੈ। ਪਰ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਜਿਹੜੀ, 4 ਸਾਲ ਉਹਨੇ ਕੁਛ ਨੀ ਕੀਤਾ, ਡੱਕਾ ਨੀ ਦੌੜਿਆ। ਹੁਣ 5ਵੇਂ ਸਾਲ ਘਰ ਘਰ ਨੌਕਰੀ ਜਾਂ ਕਰਜ਼ਾ ਮਾਫ਼ੀ ਦੀ ਗੱਲ ਭਾਵੇਂ ਸ਼ੁਰੂ ਹਲੇ ਨੀ ਕੀਤੀ। ਮੈਨੂੰ ਜੋਗਿੰਦਰ ਸਿੰਘ ਅਗਰਾਹਾਂ ਦੀ ਉਹ ਗੱਲ ਯਾਦ ਆਉਂਦੀ ਹੈ ਵੀ ਉਹ ਕਹਿੰਦੇ ਵੀ ਮੋਦੀ ਸਾਹਿਬ ਤਾਂ ਸਾਨੂੰ ਐਵੇਂ ਬੰਨ ਕੇ ਬਿਠਾਈ ਬੈਠੇ ਹੈ, ਸਾਡੇ ਬਿੱਲ ਰੱਦ ਕਰਨ ਤੇ ਅਸੀਂ ਜਾ ਕੇ ਕੈਪਟਨ ਸਾਹਿਬ ਦਾ ਗੱਲ ਨਪੀਏ। ਅਸੀਂ ਉਹਨਾਂ ਨੂੰ ਪੁੱਛੀਏ ਵੀ ਤੁਸੀਂ ਜਿਹੜੇ ਚੋਣਾਂ ਚ ਵਾਅਦੇ ਕੀਤੇ ਸੀ ਉਹ ਕਿਉਂ ਨੀ ਪੂਰੇ ਕੀਤੇ। ਹੁਣ ਇਹ ਫਿਕਰ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਿਆ ਹੋਣਾ ਜਾਪਦਾ। ਤੇ ਅਕਾਲੀ ਦਲ ਨੂੰ ਵੀ ਇਸ ਗੱਲ ਦੇ ਵਿੱਚ ਕੁੱਝ ਨਾ ਕੁੱਝ ਰਾਹਤ ਮਿਲੇਗੀ
ਬਿੱਟਾ ਸਾਹਿਬ। ਸਮਾਂ ਕਾਫੀ ਹੋ ਗਿਆ ਤੇ ਦੇਖੋ ਪਤਾ ਨੀ ਲੱਗਾ, ਮੈਂ ਸਮਝਿਆ ਹਜੇ ਕਾਫੀ ਟਾਈਮ ਰਹਿੰਦਾ ਮਾਫੀ ਚਾਹਨਾ ਤੇ ਗੱਲਾਂ ਰਹਿ ਗਈਆਂ ਕਾਫੀ ਵੈਸੇ
ਤੁਸੀਂ ਸਮਝਿਆ ਕਾਫੀ ਟਾਈਮ ਰਹਿੰਦਾ ਤੇ ਮੈਨੂੰ ਇਹ ਸੀ ਕਿ ਮੈਂ ਫੋਨ ਨਹੀਂ ਆਇਆ ਕਿਉਂਕਿ ਸਾਰੀ ਰਾਤ ਮੈਂ ਇੱਧਰ ਉੱਧਰ ਕਦੇ ਫੋਨ ਵੇਖ ਲਾਂ ਕਦੇ ਜਾਗ ਆ ਜੇ ਕਦੇ 2 ਵਜੇ ਜਾਗ ਆ ਜੇ ਕਦੇ 1 ਵਜੇ ਆ ਜੇ ਮੈਂ ਕਹਿੰਦੀ ਅੱਜ ਭਾਜੀ ਦਾ ਕੋਈ ਮੈਸੇਜ ਵੀ ਨਹੀਂ ਆਇਆ ਐਸ ਐਮ ਐਸ ਵੀ ਨਹੀਂ ਆਇਆ
ਹਾਂ ਮੈਂ ਯਾਦ ਭੁੱਲ ਗਿਆ
ਹੈ ਵੀ ਅੱਜ ਕਿਤੇ ਛੁੱਟੀ ਤਾਂ ਨਹੀਂ
ਛੁੱਟੀ ਦੇ ਦੇ ਤੁਸੀਂ ਹਫਤਾ ਭਰ ਪਏ ਔਖੇ ਹੋ ਜਾਣਾ ਸੀਗਾ ਪੱਥਰੀ ਹੋ ਜਾਣੀ ਸੀ ਤੁਹਾਡੇ ਤੋਂ ਆਪਾਂ ਜਿਹੜੀਆਂ ਗੱਲਾਂ ਕਰਨੀਆਂ ਸੀ ਤੇ ਵੈਸੇ ਬਿੱਟਾ ਸਾਹਿਬ ਹਾਂ ਬਿੱਟਾ ਸਾਹਿਬ ਗੱਲ ਇਹ ਹੈ ਕਿ ਸਾਡੇ ਸਰੋਤੇ ਨਾ ਬੜੇ ਟਕਾ ਕੇ ਸਾਨੂੰ ਸੁਣਦੇ ਨੇ ਐਨ ਤਸੱਲੀ ਬਖਸ਼ ਤੇ ਰੇਟਿੰਗ ਕਾਫੀ ਹਾਈ ਜਾ ਰਹੀ ਹੈ ਪੋਡਕਾਸਟ ਤੇ ਬਹੁਤ ਸੁਣਦੇ ਨੇ ਕਿਉਂਕਿ ਦੇਖੋ ਆਪਾਂ ਇੱਕ ਘੰਟੇ ਦੇ ਵਿੱਚ ਨਾ ਪੰਜਾਬ ਦੀ ਗਰਾਊਂਡ ਰਿਐਲਿਟੀ ਦੀ ਗੱਲ ਕਰਦੇ ਹਾਂ ਹੁਣ ਨਾ ਯਾਦ ਰੱਖਣਾ 2-3 ਮਸਲੇ ਆ ਜਿਹੜੇ ਆਪਾਂ ਕਲੀਅਰ ਕਰਨੇ ਆਉਣ ਵਾਲੇ 2-3 ਦਿਨਾਂ 'ਚ ਅਤੇ ਆਪਾਂ ਆਪਣੇ ਮਿੱਤਰਾਂ ਦੋਸਤਾਂ ਨੂੰ ਤਾਕੀਦ ਕਰਦੇ ਹਾਂ ਖਬਰਾਂ ਦੇ ਨਾਲ ਜੁੜੇ ਰਹਿਣ ਅਤੇ ਫੇਸਬੁੱਕ 'ਤੇ ਵੀ ਆਪਾਂ ਸਾਂਝਾ ਕਰ ਦਾਂਗੇ ਸੋ ਬਿੱਟਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਪਰਮਾਤਮਾ ਭਲੀ ਕਰੇ ਸਾਰਾ ਕੁਝ ਸਹੀ ਵਾਪਰੇ ਸਹੀ ਸਹੀ ਹੋਵੇ ਤੇ ਜਾਂਦੇ ਜਾਂਦੇ
ਹਾਂਜੀ ਮੇਰੀ ਵੀ ਕੋਸ਼ਿਸ਼ ਹੁੰਦੀ ਹੈ ਵੀ ਜਿੰਨੀਆਂ ਵੀ ਗੱਲਾਂ ਕੋਈ ਮਤਲਬ ਅਥੈਂਟਿਕ ਹੋਣ ਜਿੱਥੋਂ ਵੀ ਮਿਲ ਜਾਣ ਮੈਂ ਉਹ ਗ੍ਰਹਿਣ ਕਰਾਂ ਤੇ ਕਿਉਂਕਿ ਮੈਨੂੰ ਇਹ ਹੁੰਦਾ ਵੀ ਐਤਵਾਰ ਨੂੰ ਇਹ ਸਾਰੀ ਗੱਲਬਾਤ ਕਰਨੀ ਹੈ ਤਾਂ ਮੇਰੀਆਂ ਜੇਬਾਂ ਵੀ ਭਰੀਆਂ ਹੋਣ ਸਾਰੀਆਂ ਪਰਚੀਆਂ ਦੇ ਵਿੱਚ ਜਿਵੇਂ ਬਾਦਲ ਸਾਹਿਬ ਸੰਗਤ ਦਰਸ਼ਨ ਤੇ ਜਾਂਦੇ ਸੀ ਨਾ ਤੇ ਜਿਹੜੇ ਨਾਲ ਅਫਸਰ ਹੁੰਦੇ ਸੀਗੇ ਤੇ ਜਦੋਂ ਰਾਤ ਨੂੰ ਉਹ ਘਰੇ ਆਉਂਦੇ ਉਹਨਾਂ ਨੇ ਤੇ ਉਹਨਾਂ ਨੇ ਪਹਿਲਾਂ ਜੇਬਾਂ ਚੋਂ ਪਰਚੀਆਂ ਕੱਢਣੀਆਂ ਪਹਿਲਾਂ ਇੱਕ ਜੇਬ ਚੋਂ ਹੱਥ ਮਾਰਨਾ ਫਿਰ ਦੂਜੇ ਚੋਂ ਮਾਰਨਾ ਤੇ ਮੈਂ ਉਹਨਾਂ ਨੂੰ ਪੁੱਛਣਾ ਮੈਂ ਕਿਹਾ ਇਹ ਕੀ ਹੈ ਉਹ ਕਹਿੰਦੇ ਜੇ ਉੱਥੇ ਮਿਲਿਆ ਸੀ ਉਹ ਕਹਿੰਦਾ ਜੀ ਮੇਰਾ ਮੇਰੀ ਬਦਲੀ ਕਰਾ ਦਿਓ ਮੇਰਾ ਕਰਾ ਦਿਓ ਤੇ ਮੈਂ ਕਿਹਾ ਇਹ ਬਦਲੀ ਕਹਿੰਦੇ ਬਦਲੀ ਕਾਹਦੀ ਹੋਣੀ ਆ ਵੇਖੋ ਜੀ ਕਹਿੰਦੇ ਚੁੱਲ੍ਹੇ 'ਚ ਜਾਣਾ ਸਾਰਾ ਕੁਛ ਸੋ ਮੇਰਾ ਤਾਂ ਫਾਇਦਾ ਹੋ ਜਾਂਦਾ ਮੇਰੀਆਂ ਪਰਚੀਆਂ ਚੁੱਲ੍ਹੇ 'ਚ ਨਹੀਂ ਜਾਂਦੀਆਂ ਮੇਰੀਆਂ ਪਰਚੀਆਂ ਕਿਤੇ ਨਾ ਕਿਤੇ ਇੱਧਰ ਉੱਧਰ ਹੋ ਜਾਂਦੀਆਂ
ਨਹੀਂ ਨਹੀਂ ਸਾਰੇ ਆਪਾਂ ਸੁਣ ਲਈਦਾ ਸੋ ਬਹੁਤ ਬਹੁਤ ਧੰਨਵਾਦ ਬੇਟਾ ਸਾਹਿਬ ਮਿਲਦੇ ਹਾਂ ਫਿਰ ਅਗਲੇ ਹਫ਼ਤੇ ਜੀ ਸ਼ੁਕਰਾਨਾ ਜੀ ਸੋ ਬਿੱਟਾ ਸਾਹਿਬ ਸਾਡੇ ਨਾਲ ਦਿੱਲੀ ਤੋਂ ਜੁੜੇ ਹੋਏ ਸੀ ਜਗਤਾਰ ਭਾਜੀ ਸਾਡੇ ਨਾਲ ਜੁੜੇ ਨੇ ਅਤੇ ਬਹੁਤ ਸੋਹਣੀ ਤਸਵੀਰ ਉਹਨਾਂ ਨੇ ਭੇਜੀ ਆ ਗਲਤ ਬੰਦੇ ਦੀ ਹਮਾਇਤ ਉਸ ਦੀ ਮਦਦ ਨਹੀਂ ਹੁੰਦੀ ਅਸਲ 'ਚ ਉਹ ਹਮਾਇਤ ਉਸ ਨੂੰ ਹੋਰ ਗਲਤੀਆਂ ਕਰਨ ਲਈ ਉਤਸ਼ਾਹਿਤ ਕਰਦੀ ਹੈ ਅਤੇ ਜਗਤਾਰ ਗਿੱਲ ਭਾਜੀ ਸਾਡੇ ਨਾਲ ਜੁੜੇ ਨੇ ਢੋਡੀ ਕੋ ਤੋਂ ਔਰ ਥੋੜ੍ਹਾ ਭਾਜੀ ਤੁਸੀਂ ਲੇਟ ਆਉਂਦੇ ਹੋ ਅਤੇ ਪ੍ਰੋਗਰਾਮ ਸਮਾਪਤ ਹੋ ਗਿਆ ਨੌਜਵਾਨਾਂ ਨੂੰ ਸਰਕਾਰ 11,000 ਮਿੰਨੀ ਬੱਸਾਂ ਦਾ ਪਰਮਿਟ ਦੇਣ ਜਾ ਰਹੀ ਹੈ ਕੀ ਇਹ ਸੱਚ ਹੈ ਆਉਣ ਵਾਲੇ ਪ੍ਰੋਗਰਾਮ 'ਚ ਆਪਾਂ ਜ਼ਰੂਰ ਪੁੱਛਾਂਗੇ ਔਰ ਜਸਪ੍ਰੀਤ ਹੁਣੀ ਨਿਊਜ਼ੀਲੈਂਡ ਤੋਂ ਜੁੜੀ ਸੀ ਕਹਿੰਦੇ ਭਾਜੀ ਬਰਗਾੜੀ ਮੋਰਚੇ ਤੋਂ ਬਾਅਦ ਬਣੇ ਜਥੇਦਾਰਾਂ ਇਹ ਕੁਐਸਚਨ ਪੁੱਛਣਾ ਸੀ ਪਰ ਸਮਾਂ ਹੋ ਗਿਆ ਆਉਣ ਵਾਲੇ ਟਾਈਮ 'ਚ ਪੁੱਛਾਂਗੇ ਮੈਂ ਨੋਟ ਕਰ ਲਿਆ ਅਤੇ ਕੁਲਵੀਰ ਸਿੰਘ ਸੰਧੂ ਲਾਈਟ ਕਰ ਰਹੇ ਨੇ ਪ੍ਰੋਗਰਾਮ ਨੂੰ ਸੋ ਸਾਰੇ ਹੀ ਸਰੋਤੇ ਦੇਸ਼ ਵਿਦੇਸ਼ ਤੋਂ ਜਿਹੜੇ ਸੁਣਦੇ ਨੇ ਪੋਡਕਾਸਟ 'ਤੇ ਸੁਣ ਸਕਦੇ ਹੋ ਪ੍ਰੋਗਰਾਮ ਦੁਬਾਰਾ ਸ਼ੇਅਰ ਕਰ ਸਕਦੇ ਹੋ ਬੜੀ ਛੇਤੀ ਹੀ ਚੜ੍ਹਾ ਦਿੱਤਾ ਜਾਊਗਾ ਸੋ ਇੰਨਾ ਕੁਛ ਕਹਿੰਦੇ ਹੋਏ ਮੈਂ ਵੀ ਇਜਾਜ਼ਤ ਲੈਂਦਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਹੋਰ ਪ੍ਰੋਗਰਾਮ ਲੈ ਕੇ ਆਵਾਂਗੇ ਸੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ ਅਤੇ ਲੈਂਦੇ ਹਾਂ ਜੀ ਇਜਾਜ਼ਤ ਅਤੇ ਆਪਣਾ ਰੱਖਿਓ ਖਿਆਲ ਰੱਬ ਰੱਖਾਂ